ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਡ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ, ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਿੱਖਣ ਕਾਜ ਸੋ ਗੁਰੂ ਹਮਾਰੇ, ਸੀਸ ਦਿਓ ਨਿਜ ਸਨ ਪਰਵਾਰੇ, ਹਮ ਕਾਰਨ ਗੁਰਕੁਲੇ ਗਵਾਹੀ, ਹਮ ਕੁਲ ਰਾਖੇ ਕਵਨ ਵਡਾਈ। ਭਾਈ ਸੁਖਬੀਰ ਸਿੰਘ ਤੇ ਸ਼ਹਿਬਾਜ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਿਸ ਸਟੂਡੀਓ ਤੋਂ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਅਤੇ ਆਓ ਸਾਰੇ ਰਲੀਏ, ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਇਸ ਵਕਤ ਘੜੀ ਦਿਖਾ ਰਹੀ ਹੈ ਜੀ 9:02। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, 25 ਮਾਰਚ 2017 ਆਸਟ੍ਰੇਲੀਆ ਦਾ ਸਿਡਨੀ ਸਮੇਂ ਦਾ ਇਹ ਵਿਖਿਆਨ ਤੁਸੀਂ ਸੁਣਿਆ। ਤੇ 8:02 ਬ੍ਰਿਸਬਨ ਦੇ ਵਿਚ ਹੋਏ ਨੇ, 8:32 ਐਡਲੇਡ ਦੇ ਵਿਚ, ਪਰਥ ਦੇ ਵਿਚ 6:02। ਤੜਕਾ ਚੱਲ ਰਿਹਾ ਜੀ ਭਾਰਤ ਦੇ ਵਿਚ, ਜਿੱਥੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਹੋਏ ਨੇ ਔਰ ਬੜੀ ਛੇਤੀ ਪ੍ਰੋਗਰਾਮ ਦੇ ਵਿਚ ਵੀ ਅੱਜ ਆਉਣਗੇ। ਇਸ ਤੋਂ ਇਲਾਵਾ ਵੱਡਾ ਤੜਕਾ ਮਿਡਲ ਈਸਟ ਤੇ ਇਟਲੀ ਤੇ ਲੰਡਨ ਦੇ ਵਿਚ ਅੱਧੀਆਂ ਰਾਤਾਂ, ਜਿੱਥੇ ਲੋਕ ਹਜੇ ਸੌਣ ਦੀ ਤਿਆਰੀ ਕਰ ਰਹੇ ਨੇ ਪਰ ਸਰੋਤੇ ਸਾਨੂੰ ਸੁਣ ਰਹੇ ਨੇ। ਔਰ ਇੰਗਲੈਂਡ ਕੈਨੇਡਾ ਦੇ ਮਹਾਂਦੀਪਾਂ ਕੈਨੇਡਾ ਦੇ ਅਮਰੀਕਾ ਦੇ ਮਹਾਂਦੀਪਾਂ ਦੇ ਪੱਛਮੀ ਅਤੇ ਚੜ੍ਹਦੇ ਪਾਸੇ ਹਜੇ ਸ਼ਨਿਚਰਵਾਰ ਨਹੀਂ ਚੜਿਆ, ਸ਼ੁੱਕਰਵਾਰ ਹੀ ਚੱਲ ਰਿਹਾ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿਚ ਹੋਵੋਗੇ, ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ ਤੇ ਵੰਡ ਵੀ ਰਹੇ ਹੋਵੋਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ੁਰੂ ਦੇ ਵਿਚ ਹੀ ਦਲਜੀਤ ਸਿੰਘ ਮਹਿਤਾ ਚੌਂਕ ਨੇ ਪੰਕਤੀਆਂ ਭੇਜੀਆਂ ਸੀ, ਸਿੱਖਣ ਕਾਜ ਸੋ ਗੁਰੂ ਹਮਾਰੇ, ਸੋ ਸੀਸ ਦਿਓ ਨਿਜ ਸਨ ਪਰਵਾਰੇ। ਦੋ ਸ਼ਖਸੀਅਤਾਂ ਇਹੋ ਜਿਹੀਆਂ ਹੋਈਆਂ ਨੇ ਜਿਨ੍ਹਾਂ ਦਾ ਜ਼ਿਕਰ ਅਰਦਾਸ ਦੇ ਵਿਚ ਡਾਇਰੈਕਟ ਨਹੀਂ ਆਉਂਦਾ, ਪਰ ਜਿਸ ਵਸਤੂ ਨੇ ਉਨ੍ਹਾਂ ਨੂੰ ਸ਼ਹੀਦ ਕੀਤਾ ਉਹ ਅਮਰ ਹੋ ਗਈ ਹੈ, ਚਰਖੜੀ। ਚਰਖੜੀ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਨਹੀਂ ਜਾਣਦੇ ਹੋਣਗੇ, ਪਰ ਫਿਰ ਵੀ ਫੋਟੋਆਂ ਦੇ ਵਿਚੋਂ, ਇਤਿਹਾਸ ਦੇ ਵਿਚੋਂ ਦੇਖਿਆ ਹੋਊਗਾ ਕਿ ਕਿਸ ਤਰ੍ਹਾਂ ਚਰਖੜੀਆਂ ਤੇ ਚੜਾ ਕੇ ਦੰਦਿਆਂ ਦੇ ਨਾਲ ਟੋਰਚਰ ਕਰਕੇ ਮੌਤ ਦਿੱਤੀ ਜਾਂਦੀ ਸੀ। ਸੋ ਉਸੇ ਹੀ ਚਰਖੜੀ ਨੂੰ ਅਮਰ ਕਰ ਦਿੱਤਾ ਜੀ ਸਿੱਖੀ ਨੇ ਤੇ ਅਰਦਾਸ ਦੇ ਵਿਚ ਆਉਂਦੀ ਹੈ। ਤੇ ਭਾਈ ਸੁਖਬੀਰ ਸਿੰਘ ਤੇ ਸ਼ਹਿਬਾਜ ਸਿੰਘ ਪਿਓ ਪੁੱਤ ਦੋਨੇ ਸਨ ਜਿਨ੍ਹਾਂ ਨੇ ਇਸ ਸ਼ਹੀਦੀ ਦਾ ਜਾਮ ਪੀਤਾ ਇਸ ਚਰਖੜੀ ਤੇ ਚੜ੍ਹ ਕੇ। ਹੋਰ ਵੀ ਅਨੇਕਾਂ ਸਿੰਘ ਹੋਏ ਨੇ, ਅਨੇਕਾਂ ਪ੍ਰਾਣੀ ਹੋਏ ਨੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਪਰ ਇਨ੍ਹਾਂ ਦੀ ਸ਼ਹੀਦੀ ਜਿਹੜੀ ਆ ਉਸ ਨੂੰ ਇਕ ਚਾਨਣ ਮੁਨਾਰੇ ਦੇ ਵਾਂਗਰ ਦੇਖਿਆ ਜਾਂਦਾ ਹੈ। ਇਸ ਦੇ ਬਾਰੇ ਆਪਾਂ ਥੋੜੀ ਗੱਲ ਕਰਾਂਗੇ ਜਦੋਂ ਦਲਜੀਤ ਸਿੰਘ ਸਾਡੇ ਨਾਲ ਜੁੜਨਗੇ। ਤੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਇਨਵਾਈਟ ਕਰਦੇ ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ, ਸ਼ਾਮਲ ਹੋ ਵੀ ਰਹੇ ਨੇ। ਤੇ ਸਾਡਾ ਸੰਪਰਕ ਪਤਾ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ request@harmanradio.com ਈਮੇਲ ਪਤਾ ਹੈ। ਬਰਿੰਦਰ ਨਿੱਜਰ, ਦਲਜੀਤ ਸਿੰਘ ਮਹਿਤਾ ਚੌਂਕ, ਰਾਜ ਮਹਿੰਦਰ ਜੀ, ਸੁਖਵਿੰਦਰ ਸੌਂਦ, ਕੁਲਵਿੰਦਰ ਸਿੰਘ ਧਾਲੀਵਾਲ, ਸਤਵੀਰ ਸਿੰਘ ਧਨੋਆ, ਬਿੱਟੂ ਬੋਪਾਰਾ ਮਲਡੂਰਾ ਤੋਂ ਅੰਕਾਰ, ਸਾਰੇ ਹੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ। ਸੋ ਲਓ ਜੀ ਪਹਿਲਾ ਹੀ ਗੀਤ ਤੁਹਾਨੂੰ ਸੁਣਾਉਂਦੇ ਆ ਜੀ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ। ਇਹ ਜਿਹੜਾ ਅੱਜ ਸ਼ਹੀਦੀ ਹੋਈ ਹੈ ਜੀ ਇਹਦਾ ਅਸੀਂ ਨਾਟਕ ਖੇਡਿਆ ਸੀ 2009 ਸਿੱਖ ਖੇਡਾਂ ਚ। ਇਸ ਦਾ ਵੀਡੀਓ ਤੁਹਾਡੇ ਨਾਲ ਸ਼ਾਇਦ ਸ਼ੇਅਰ ਕਰੀਏ ਅਸੀਂ, ਪਰ ਵਾਕਿਆ ਹੀ ਉਦੋਂ ਵੀ ਬੜਾ ਇਮੋਸ਼ਨਲ ਸਮਾਂ ਸੀ। ਸੋ ਆਓ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸੁਣੀਏ ਨਛੱਤਰ ਗਿੱਲ ਨੂੰ ਜੀਵਨ ਸਵਾਰਿਆ।
लग तुसा जीवन संवारिया रंभीए नी चरखड़िए ओ आर्या
खालसा
जीवन संवारिया रंभीए नी चरखड़िए आरिया ਕਿੰਜ ਤਰਦਾ ਅੱਜ ਪਤਾ ਲੱਗਿਆ ਗੁਰੂ ਦੇ ਕਰਦਾ ਲੱਕੜ ਨਾ ਲੱਗ ਲੋਹਾ ਕਿੰਜ ਤਰਦਾ ਅੱਜ ਪਤਾ ਲੱਗਿਆ ਗੁਰੂ ਦੇ ਕਰਦਾ जीवन संवारिया रंभीए नी चरखड़िए ओ आर्या खाल सेना लग तुसा जीवन संवारिया रंभीए नी चरखड़िए ओ आर्या जीवन संवारिया रंभीए नी चरखड़िए ओ आर्या खाल सेना लग तुसा जीवन संवारिया रंभीए नी चरखड़िए ओ आर्या दास सिखी दे स्कूल विचों होए सारे पास शुभेग शाहराज दारू सिंह मती दास सिखी दे स्कूल विचों होए सारे पास सत्कारिया खाल से ना लग तुसा जीवन संवारिया रंबीए नी चरखड़िए वारिया खाल से ना लग तुसा जीवन संवारिया रंबीए नी चरखड़िए वारिया।
जदों धर्म दी गल आउंदी है ਤਾਂ ਫਿਰ ਕੁੱਲਾਂ ਨਹੀਂ ਦੇਖੀਆਂ ਜਾਂਦੀਆਂ। ਪਿਓ ਪੁੱਤ ਦੋਨੋਂ ਹੀ ਚਰਖੜੀ ਤੇ ਚੜਦੇ ਨੇ ਤੇ ਇਨ੍ਹਾਂ ਨੂੰ ਦੇਖ ਕੇ ਫਿਰ ਇੱਕ ਮੁਹਿੰਮ ਸ਼ੁਰੂ ਹੁੰਦੀ ਆ ਜਿਨ੍ਹਾਂ ਦੀ ਪ੍ਰੇਰਣਾ ਸਰੋਤ ਤੇ ਬਣਦੇ ਨੇ। ਉਨ੍ਹਾਂ ਨੂੰ ਇਉਂ ਲੱਗਦਾ ਕਿ ਜਦੋਂ ਧਰਮ ਦੀ ਖਾਤਰ ਲੋਕਾਈ ਦੀ ਖਾਤਰ ਇਨ੍ਹਾਂ ਨੇ ਆਪਣੀ ਕੁੱਲ ਖਤਮ ਕਰਨ ਦਾ ਵਾਅਦਾ ਕਰ ਲਿਆ, ਵਾਅਦਾ ਵੀ ਇਹੀ ਹੁੰਦਾ ਕਿ ਫੈਸਲਾ ਕਰ ਲਿਆ, ਤਾਂ ਫਿਰ ਅਸੀਂ ਕਿਉਂ ਘਟ ਰਹੀਏ। ਸੋ ਇਹੀ ਜਿਹੜਾ ਜਜ਼ਬਾ, ਇਹੀ ਭੂਮਿਕਾ ਰਹੀ ਆ ਕਿ ਜਿਹੜੀ ਸਿੱਖੀ ਪੰਜਾਬ ਦੇ ਵਿਚ ਭਾਰਤ ਉੱਤਰੀ ਭਾਰਤ ਦੇ ਵਿਚ ਜਿਸ ਨੇ ਹਿੰਦੁਸਤਾਨ ਨੂੰ ਸਾਰੇ ਨੂੰ ਅੱਜ ਤੱਕ ਆਜ਼ਾਦ ਕਰਾਈ ਰੱਖਿਆ, ਉਸ ਨੇ ਆਪਣਾ ਪੂਰਾ ਕੰਮ ਕੀਤਾ ਇਨ੍ਹਾਂ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ। ਸੋ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ, ਸਾਰਿਆਂ ਦੀ ਆਪਾਂ ਹੌਲੀ ਹੌਲੀ ਹਾਜ਼ਰੀਆਂ ਲਾਉਣੀਆਂ। ਤੇ ਫਤਿਹ ਬੁਲਾ ਰਹੇ ਨੇ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ, ਤੇ ਵੀਰ ਜੀ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਗੁਰਫਤਿਹ ਪ੍ਰਵਾਨ ਕਰੋ ਜੀ। ਭਾਈ ਸਾਹਿਬ ਜੀ ਦੇ ਸ਼ਹੀਦੀ ਦਾਲੇ ਨਿਮਿਤ ਵਾਹਿਗੁਰੂ ਜੀ ਚਰਨਾਂ ਚ ਅਰਦਾਸ ਹੈ ਜੀ, ਕਰਦੇ ਆ ਕਿ ਕੌਮ ਚ ਅਡੋਲ ਜੀਵਨ ਦੀ ਪਿਰਤ ਬਰਕਰਾਰ ਰਹੇ, ਬਿਲਕੁਲ ਰਹੇਗੀ ਜੀ, ਜਿੰਨੀ ਦੇਰ ਸਾਡੇ ਵਿਚਕਾਰ ਗੁਰਬਾਣੀ ਦਾ ਚਾਨਣ ਰਹੇਗਾ। ਰਾਜ ਮਹਿੰਦਰ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕੰਬਣੀ ਛਿੜ ਗਈ ਜੀ ਸਰੀਰ ਦੇ ਵਿਚ, ਵਾਹ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਾਲ ਇਕ ਵਿਚਾਰ ਹੈ, ਕਹਿੰਦੇ ਚੰਗੇ ਕਰਮ ਕਰੋ, ਚੰਗੀ ਸੋਚ ਰੱਖੋ, ਚੰਗੇ ਹੀ ਮਿਲਣਗੇ ਤੇ ਚੰਗਾ ਹੀ ਹੋਵੇਗਾ। ਬਿਲਕੁਲ, ਓਂਕਾਰ ਹੁਣੀ ਵੀ ਸਤਿ ਸ੍ਰੀ ਅਕਾਲ ਜੁੜੇ ਨੇ ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ। ਭਾਜੀ ਐਪ ਸਟੋਰ ਤੇ ਕਦੋਂ ਕਰਨੀ ਹੈ ਰਿਲੀਜ਼ ਨਵੀਂ ਐਪ? ਹਾਂਜੀ, ਇਧਰ ਸੁਖਵਿੰਦਰ ਸੌਂਦ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਓਲਡ ਐਪ ਚੰਗੀ ਸੀ ਤੇ ਉਸ ਦੇ ਵਿਚੋਂ ਮੈਂ ਪਾਰਕਲੀ ਗੁਰੂ ਘਰ ਦੀ ਬਾਣੀ ਵੀ ਸੁਣ ਸਕਦਾ ਸੀ। ਮੈਂ ਦੋਨਾਂ ਸੱਜਣਾਂ ਨੂੰ ਦੱਸਦਾ ਕਿ ਐਪਲ ਦਾ ਅਪਗ੍ਰੇਡ ਇਸ ਹਫ਼ਤੇ ਆ ਰਿਹਾ ਤੇ ਉਸੇ ਹੀ ਅਪਗ੍ਰੇਡ ਦੇ ਵਿਚ ਇਕ ਹੋਰ ਅਪਗ੍ਰੇਡ ਐਂਡਰਾਇਡ ਲਈ ਵੀ ਦੁਬਾਰਾ ਦਿੱਤਾ ਜਾ ਰਿਹਾ, ਜਿਸ ਦੇ ਵਿਚ ਪਾਰਕਲੀ ਗੁਰੂ ਘਰ ਤੋਂ ਵੀ ਸਟ੍ਰੀਮ ਹੋਏਗੀ ਤੇ ਦਰਬਾਰ ਸਾਹਿਬ ਤੋਂ ਵੀ ਹੋਏਗੀ। ਸੋ ਨਵੀਂ ਐਡ ਕੀਤੀਆਂ ਜਾ ਰਹੀਆਂ ਨੇ ਤੇ ਬਹੁਤ ਸਾਰੇ ਬੱਗ ਜਿਹੜੇ ਨੇ ਉਹ ਰਿਮੂਵ ਕੀਤੇ ਜਾ ਰਹੇ ਨੇ ਤੇ ਨਵੇਂ ਫੀਚਰ ਆ ਰਹੇ ਨੇ। ਲਾਈਵ ਸਟ੍ਰੀਮ ਆ ਰਹੀ ਆ ਜਿਸ ਦੇ ਵਿਚ ਤੁਸੀਂ ਟੈਕਸਟ ਫੋਟੋਆਂ ਵੀ ਨਾਲ ਦੀ ਨਾਲ ਦੇਖ ਸਕੋਗੇ ਜੋ ਅਸੀਂ ਪ੍ਰੋਗਰਾਮ ਕਰਦੇ ਹੋਵੋਗੇ। ਸੋ ਥੋੜਾ ਜਿਹਾ ਸਬਰ ਹੋਰ ਤੇ ਸਾਰਾ ਕੁਝ ਆਪਾਂ ਲੈ ਕੇ ਆ ਰਹੇ ਹਾਂ। ਬਿੱਟੂ ਬੋਪਰ ਆਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਿਲਦੂਰੇ ਦਾ ਵੈਦਰ ਸਾਡੇ ਨਾਲ ਸਾਂਝਾ ਕਰ ਰਹੇ ਨੇ। ਇਸ ਵੇਲੇ ਉੱਥੇ 19.8 ਡਿਗਰੀ, ਅੱਜ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਬਹੁਤ ਵਧੀਆ ਜੀ, ਮਲਡੂਰੇ ਵਾਲੇ ਆਵਾਂਗੇ ਤੁਹਾਡੇ ਵੀ ਇਲਾਕੇ ਚ ਗੇਮਾਂ ਦੌਰਾਨ। ਸਤਵੀਰ ਸਿੰਘ ਧਨੋਆ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਉਨ੍ਹਾਂ ਨੇ ਵਿਚਾਰ ਭੇਜਿਆ, ਵਿਚਾਰ ਨਹੀਂ ਭੇਜਿਆ, ਗੁਰਬਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 580 ਤੋਂ ਰਾਗ ਵਡਹਾਂਸ ਦੇ ਵਿਚ ਅਲਾਣੀਆਂ ਨੇ ਔਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੇ, ਸੂਰੇ ਸਹੀ ਆਗੇ ਆਖੀਏ, ਦਰਗਹਿ ਪਵੇ ਸਾਚੀ ਮਾਣੇ। ਸੋ ਮਰਨ ਜਿਹੜਾ ਆ ਸੂਰਮਿਆਂ ਦਾ ਉਹ ਪ੍ਰਵਾਨ ਹੈ, ਉਹ ਹੱਕ ਚ ਹੈ, ਜੇ ਉਹਨਾਂ ਦਾ ਜਿਹੜਾ ਮਰਨ ਹੈ ਉਹ ਪ੍ਰਵਾਨ ਹੋ ਜਾਂਦਾ ਦਰਗਾਹ ਦੇ ਵਿਚ। ਤੇ ਅੱਗੇ ਕਹਿੰਦੇ ਜਿਹੜੇ ਸੂਰੇ ਆ ਸੂਰਮੇ ਆ ਉਹਨਾਂ ਨੂੰ ਹੀ ਸੂਰੇ ਆਖਿਆ ਜਾਂਦਾ ਹੈ ਜਿਹੜੀ ਸੱਚੇ ਦੀ ਦਰਗਾਹ ਦੇ ਲਈ ਲੜਦੇ ਨੇ। ਹੁਣ ਮੈਂ ਇੱਥੇ ਦੱਸਦਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਸਾਰੇ ਹੀ ਸੂਰਮੇ ਹੁੰਦੇ ਨੇ। ਕਿਸੇ ਨੂੰ ਤੁਸੀਂ ਪੁੱਛ ਕੇ ਦੇਖ ਲਓ ਤੂੰ ਸੂਰਮਾ, ਸਾਰੇ ਕਹਿੰਦੇ ਹਾਂ ਸੂਰਮਾ ਆ। ਪਰ ਸੂਰਮਾ ਉਦੋਂ ਪ੍ਰਵਾਨ ਹੁੰਦਾ ਆ, ਉਦੋਂ ਉਹਨੂੰ ਸੂਰਮਾ ਕਿਹਾ ਜਾਂਦਾ ਕਿ ਉਸਦਾ ਜਿਹੜਾ ਵਜ੍ਹਾ ਆ ਸੂਰਮੇ ਹੋਣ ਦੀ, ਕਿ ਉਹ ਕਿਸ ਚੀਜ਼ ਦੇ ਲਈ ਲੜ ਰਿਹਾ ਆ, ਉਹ ਨਿਰਧਾਰਿਤ ਕਰਦੀ ਆ ਕਿ ਉਸਨੇ ਦਰਗੇ ਪ੍ਰਵਾਨ ਹੋਣਾ ਹੈ ਜਾਂ ਨਹੀਂ ਹੋਣਾ। ਬਹੁਤ ਸਾਰੇ ਜਿਹੜੇ ਸੂਰਮੇ ਆ ਜੀ ਉਹ ਗਲੀਆਂ ਮਹੱਲਿਆਂ ਚ ਲੜਦੇ ਨੇ, ਡੋਮੀਨੈਂਸ ਲਈ ਲੜਦੇ ਨੇ, ਬਦਮਾਸ਼ੀ ਲਈ ਲੜਦੇ ਨੇ, ਆਪਣੇ ਆਪ ਨੂੰ ਤਕੜਾ ਕਹਾਉਣ ਦੇ ਲਈ ਲੜਦੇ ਨੇ। ਕਈ ਸੂਰਮੇ ਜਿਹੜੇ ਨੇ ਉਹ ਫੌਜਾਂ ਚ ਵੀ ਭਰਤੀ ਹੁੰਦੇ ਨੇ, ਔਰ ਦੇਸ਼ ਦੇ ਲਈ ਲੜਦੇ ਨੇ ਔਰ ਉਸ ਦੇ ਵਿਚ ਵੀ ਮਕਸਦ ਕੀ ਹੁੰਦਾ ਆ ਕਿ ਰਾਜ ਸੱਤਾ ਜਾਂ ਹੋਰ ਪਰ ਇਕ ਸੂਰਮੇ ਹੁੰਦੇ ਨੇ ਜਿਹੜੇ ਲੋਕਾਂ ਦੇ ਲਈ ਲੜਦੇ ਨੇ ਹੱਕਾਂ ਦੇ ਲਈ ਲੜਦੇ ਨੇ ਔਰ ਉਹ ਦਰਗਾਹ ਦੇ ਵਿਚ ਪ੍ਰਵਾਨ ਹੁੰਦੇ ਨੇ ਜਿਹੜੇ ਈਨ ਨਹੀਂ ਮੰਨਦੇ ਜਿਹੜੇ ਜ਼ੁਲਮ ਦੇ ਖਿਲਾਫ਼ ਲੜਦੇ ਨੇ ਔਰ ਉਨ੍ਹਾਂ ਨੂੰ ਕੋਈ ਰਾਜ ਸੱਤਾ ਦੀ ਭੁੱਖ ਨਹੀਂ ਹੁੰਦੀ ਉਨ੍ਹਾਂ ਨੇ ਕੋਈ ਬਦਮਾਸ਼ੀ ਨਹੀਂ ਕਰਨੀ ਹੁੰਦੀ ਕੋਈ ਉਨ੍ਹਾਂ ਨੂੰ ਨਾਮ ਦੀ ਭੁੱਖ ਨਹੀਂ ਹੁੰਦੀ ਆਪਣੇ ਦੀ ਉਹ ਸਿਰਫ਼ ਤੇ ਸਿਰਫ਼ ਸੂਰਮੇ ਹੁੰਦੇ ਨੇ ਡਰਦੇ ਨਹੀਂ ਹੁੰਦੇ ਤੇ ਮੌਤ ਪ੍ਰਵਾਨ ਕਰ ਲੈਂਦੇ ਨੇ ਸੋ ਗੁਰਬਾਣੀ ਚ ਅਰਦਾਸ ਚ ਸਿੱਖੀ ਇਤਿਹਾਸ ਦੇ ਵਿਚ ਤਕਰੀਬਨ ਉਨ੍ਹਾਂ ਹੀ ਯੋਧਿਆਂ ਦਾ ਨਾਮ ਸਰਮੌਰ ਹੈ ਜਿਹੜੇ ਕਿ ਹੱਕ ਹਕੂਕ ਦੇ ਲਈ ਲੜੇ ਨੇ ਜਿਹੜੇ ਦਰਗਾਹ ਪ੍ਰਵਾਨ ਹੋਏ ਨੇ ਸੋ ਉਨ੍ਹਾਂ ਨੂੰ ਹੀ ਸੂਰਮੇ ਕਿਹਾ ਜਾਂਦਾ ਹੈ ਸੋ ਬਹੁਤ ਸੋਹਣਾ ਮਾਰਗ ਦਰਸ਼ਨ ਹੈ ਗੁਰਬਾਣੀ ਅਗਰ ਆਪਾਂ ਉਹਦੇ ਨਾਲ ਜੁੜੀਏ ਘੋਖੀਏ ਪੜ੍ਹੀਏ ਤਾਂ ਫੇਰ ਸਾਨੂੰ ਪਤਾ ਲੱਗਦਾ ਕਿ ਸੂਰਮੇ ਕੀ ਹੈ ਸੋ ਮੈਂ ਧੰਨਵਾਦ ਕਰਦਾ ਦਲਜੀਤ ਸਿੰਘ ਮਹਿਤਾ ਚੌਂਕ ਦਾ ਜਿਨ੍ਹਾਂ ਨੇ ਇਹ ਸੁੰਦਰ ਗੁਰੂ ਸਾਹਿਬ ਦੀਆਂ ਪੰਕਤੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਰਿੰਦਰ ਨਿੱਜਰ ਵੀ ਜੁੜੇ ਸਨ ਉਨ੍ਹਾਂ ਦਾ ਇਕ ਗੀਤ ਮੈਂ ਲਾਉਣਾ ਹੁਣੇ ਹੁਣੀ ਥੋੜੀ ਦੇਰ ਬਾਅਦ ਪ੍ਰੋਗਰਾਮ ਦੇ ਵਿਚ ਤੇ ਸੱਤੀ ਸਿੰਘ ਕੌਫ ਸਰਵਰ ਵਾਲੇ ਵੀ ਜੁੜ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਓ ਜੀ ਸੱਤੀ ਜੀ ਕੀ ਹਾਲ ਹੈ ਜੋਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਬਹੁਤ ਵਧੀਆ ਜੀ ਹਾਂਜੀ ਓਂਕਾਰ ਹਾਂਜੀ ਕਹਿੰਦੇ ਰੀਅਲੀ ਐਪਰੀਸ਼ੀਏਟ ਕਰਦੇ ਹਾਂ ਜੀ ਹਾਂਜੀ ਬਿਲਕੁਲ ਐਪਲੀਕੇਸ਼ਨ ਆ ਰਹੀ ਹੈ ਜੀ ਇਸ ਹਫ਼ਤੇ ਹੀ ਅਪਗ੍ਰੇਡ ਸਟੋਰ ਤੇ ਸੋ ਜ਼ਰੂਰ ਤੁਸੀਂ ਅਪਗ੍ਰੇਡ ਕਰ ਲੈਣੀ ਤੇ ਧਨੀ ਜੁੜੇ ਨੇ ਉਨ੍ਹਾਂ ਨੇ ਧਨੀ ਸਿੰਘ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਜੋ ਮਿਲ ਗਿਆ ਉਸ ਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸ ਦਾ ਸਬਰ ਕਰੀ ਪੈਸਾ ਸਭ ਇੱਥੇ ਰਹਿ ਜਾਣਾ ਹੈ ਜੇ ਕਰਨਾ ਹੈ ਤਾਂ ਗੁਨਾਹਾਂ ਦਾ ਆਪਣੇ ਗੁਨਾਹਾਂ ਦਾ ਫਿਕਰ ਕਰੀ ਬਿਲਕੁਲ ਜੀ ਆਪਣੇ ਗੁਨਾਹ ਵੀ ਨਾਲ ਦੀ ਨਾਲ ਉਨ੍ਹਾਂ ਦਾ ਵੀ ਆਡਿਟ ਕਰ ਲੈਣਾ ਚਾਹੀਦਾ ਹਰ ਰੋਜ਼ ਕਰ ਲੈਣਾ ਚਾਹੀਦਾ ਮੈਨੂੰ ਤਾਂ ਲੱਗਦਾ ਨਾਲ ਦੀ ਨਾਲ ਵੈਸੇ ਤਾਂ ਕਰਨਾ ਚਾਹੀਦਾ ਪਰ ਸ਼ਾਮ ਨੂੰ ਅੱਧਾ ਘੰਟਾ ਕੱਢ ਕੇ ਰਹਿ ਰਸ ਵੀ ਕਰ ਲੈਣੀ ਚਾਹੀਦੀ ਹੈ ਰਹਿ ਰਸ ਤੋਂ ਪਹਿਲਾਂ ਆਪਣੇ ਜਿਹੜੇ ਦਿਨ ਦੇ ਆਡਿਟ ਕਰ ਲੈਣਾ ਚਾਹੀਦਾ ਵੀ ਕੀ ਚੰਗਾ ਕੀਤਾ ਤੇ ਕੀ ਮਾੜਾ ਜਸਵਿੰਦਰ ਔਲਖ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਉਨ੍ਹਾਂ ਨੇ ਵੀ ਇਕ ਵਿਚਾਰ ਭੇਜਿਆ ਕਿ ਸੰਗੀਤ ਸੁਣ ਕੇ ਕਦੇ ਗਿਆਨ ਨਹੀਂ ਮਿਲਦਾ ਮੰਦਰ ਜਾ ਕੇ ਕਦੇ ਭਗਵਾਨ ਨਹੀਂ ਮਿਲਦਾ ਪੱਥਰ ਨੂੰ ਇਸ ਲਈ ਪੂਜਦੇ ਨੇ ਲੋਕ ਕਿਉਂਕਿ ਭਰੋਸੇ ਦੇ ਲਾਇਕ ਕੋਈ ਇਨਸਾਨ ਨਹੀਂ ਮਿਲਦਾ ਚਲੋ ਇਹ ਵੀ ਇਕ ਵਿਚਾਰ ਹੈ ਸਤਿ ਸ੍ਰੀ ਅਕਾਲ ਬੁਲਾਈ ਹੈ ਉਨ੍ਹਾਂ ਨੇ ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਕਾਲ ਕਲਾਂ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੰਜੋਏ ਕਰ ਰਹੇ ਆ ਦਵਿੰਦਰ ਸਿੰਘ ਸਾਡੇ ਵੀਰ ਜੀ ਆ ਗਏ ਨੇ ਜੀ ਕਹਿੰਦੇ ਦਵਿੰਦਰ ਸਿੰਘ ਹਾਜ਼ਰ ਹੈ ਸੀ ਡੀ ਬੈਟਰੀ ਵਾਲੇ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਸੋ ਮੌਸਮ ਤੇ ਜਾਣਕਾਰੀ ਥੋੜੀ ਆਪਾਂ ਲੈ ਲਈਏ ਸਿਡਨੀ ਦੇ ਵਿਚ ਮਾਰਚ ਦਾ ਮਹੀਨਾ ਪਿਛਲੇ 33 ਸਾਲਾਂ ਦੇ ਵਿਚੋਂ ਸਭ ਤੋਂ ਗਿੱਲਾ ਮਹੀਨਾ ਰਿਹਾ ਜੀ ਵੈਟ ਮੰਥ ਰਿਹਾ ਤੇ ਖ਼ਬਰ ਇਹ ਹੈ ਕਿ 33 ਸਾਲਾਂ ਚ ਕਹਿੰਦੇ ਕਿ 33 ਸਾਲ ਦੇ ਵਿਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਹਜੇ 24 ਦਿਨ ਲੰਘੇ ਨੇ ਜਾਣੀ ਕਿ 25 ਦਿਨ ਕੱਲ ਦੀ ਖ਼ਬਰ ਹੈ 24 ਦਿਨ ਲੰਘੇ ਨੇ 24 ਦੇ ਵਿਚੋਂ 20 ਦਿਨ ਜਿਹੜੇ ਨੇ ਉਹ 20 ਦਿਨ ਮੀਂਹ ਪਿਆ ਰਿਕਾਰਡ ਕੀਤਾ ਗਿਆ ਔਰ ਅੱਜ ਹੁਣ ਤੱਕ ਮਾਰਚ ਮਹੀਨੇ ਦੇ ਵਿਚ ਤਕਰੀਬਨ 277 ਮਿਲੀਮੀਟਰ ਮੀਂਹ ਪੈ ਚੁੱਕਾ ਹੈ ਸੋ ਇਸ ਤੋਂ ਪਹਿਲਾਂ ਜਿਹੜਾ ਮੀਂਹ ਪਿਆ ਸੀ 1983 ਦੇ ਵਿਚ ਸਿਡਨੀ ਚ ਮੀਂਹ ਪਏ ਸਨ ਮਾਰਚ ਮਹੀਨੇ ਦੇ ਵਿਚ ਜਿੱਥੇ ਐਵਰੇਜ ਸੀ 130 ਮਿਲੀਮੀਟਰ ਸੋ ਇਹ ਰਿਕਾਰਡ ਹੈ ਤੇ ਇਸ ਦੇ ਨਾਲ ਮਤਲਬ ਜਿਹੜਾ ਵੈਟੈਸਟ ਮਹੀਨਾ ਮੰਨਿਆ ਜਾਂਦਾ ਹੈ ਸੋ ਫਾਰ ਸਿਡਨੀ ਵਾਸਤੇ ਤੇ ਉਧਰ ਜਿਹੜੀ ਆਸਟ੍ਰੇਲੀਆ ਦੇ ਵਿਚ ਨਾਰਥ ਕੁਈਨਜ਼ਲੈਂਡ ਦੇ ਵਿਚ ਕੈਟਾਗਰੀ 4 ਸਾਈਕਲੋਨ ਦੇ ਖੰਦਸ਼ੇ ਬਣੇ ਹੋਏ ਨੇ ਤੇ ਇਹ ਜਿਹੜਾ ਟ੍ਰੋਪੀਕਲ ਲੋ ਬਣ ਰਿਹਾ ਹੈ ਨਾਰਥ ਕੁਈਨਜ਼ਲੈਂਡ 600 ਕਿਲੋਮੀਟਰ ਨਾਰਥ ਈਸਟ ਕੋਸਟ ਦੇ ਉੱਤੇ ਔਰ ਇਹ ਕੇਨਜ਼ ਤੇ ਟਾਊਨਸਵਿਲ ਦੇ ਵਿਚਾਲੇ ਆ ਸਕਦਾ ਹੈ ਜੀ ਆਉਣ ਵਾਲੇ ਕੁਝ ਦਿਨਾਂ ਦੇ ਵਿਚ ਲੈਂਡ ਕਰਾਸ ਕਰ ਸਕਦਾ ਤੇ ਬਹੁਤ ਸਾਰੇ ਜਿਹੜੇ ਉਥੋਂ ਦੇ ਫਾਰਮਰ ਨੇ ਲੋਕ ਨੇ ਉਹ ਤਿਆਰੀ ਪਹਿਲਾਂ ਹੀ ਖਿੱਚ ਰਹੇ ਨੇ ਇਸ ਦੇ ਸਬੰਧ ਦੇ ਵਿਚ ਸੋ ਬਹੁਤ ਸਾਰਾ ਮੀਂਹ ਤੂਫਾਨ ਹਨੇਰੀ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਵੱਡੇ ਪੱਧਰ ਤੇ ਨੁਕਸਾਨ ਵੀ ਹੁੰਦੇ ਨੇ ਤੇ ਕੇਨਜ਼ ਤੋਂ ਹੀ ਸ਼ੁਰੂ ਕਰਦੇ ਆ 33 ਡਿਗਰੀ ਅੱਜ ਸ਼ਾਵਰ ਦੱਸੇ ਗਏ ਨੇ ਔਰ 29 ਡਿਗਰੀ ਸ਼ਾਵਰ ਦੇ ਨਾਲ ਆਪਣੇ ਬ੍ਰਿਸਬੇਨ ਹੈ ਅੱਜ ਬੱਦਲਵਾਈ ਸਾਰਾ ਦਿਨ ਰਹੇਗੀ ਇੱਥੇ ਹੈਗੀ ਹੈ ਕੌਫ ਸਰਵਰ ਦੇ ਵਿਚ 25 ਡਿਗਰੀ ਸਿਡਨੀ ਦੇ ਵਿਚ 25 ਡਿਗਰੀ ਸ਼ਾਵਰ ਤੇ ਮੈਲਬਨ ਦੇ ਵਿਚ 26 ਡਿਗਰੀ ਦਿਨ ਸਾਫ਼ ਰਹਿਣ ਦੀ ਉਮੀਦ ਹੈ ਬੱਦਲਵਾਈ ਹਲਕੀ 30 ਡਿਗਰੀ ਦੇ ਨਾਲ ਐਡਲੇਡ ਵਿਚ ਪਰਥ ਦੇ ਵਿਚ 26 ਡਿਗਰੀ ਔਰ ਡਾਰਵਿਨ ਦੇ ਵਿਚ ਗਰਜੇ ਨਾਲ ਛਿੱਟਾਂ 32 ਡਿਗਰੀ ਸੋ ਮਲਡੂਰੇ ਦਾ ਵੈਦਰ ਆਪਾਂ ਜਾਣ ਹੀ ਚੁੱਕੇ ਹਾਂ ਭੇਜ ਚੁੱਕੇ ਨੇ ਸਾਨੂੰ ਮਲਡੂਰੇ ਵਾਲੇ ਤਾਂ ਹੁਣ ਚਲਦੇ ਆ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 18 ਡਿਗਰੀ ਤਾਪਮਾਨ ਹੈ ਤੇ ਅੱਜ ਦਿਨੇ ਪੂਰੀ ਧੁੱਪ ਖਿੜੇਗੀ ਤੇ 35 ਡਿਗਰੀ ਗਰਮ ਮੌਸਮ ਰਹੇਗਾ ਸੋ ਗਰਮੀ ਹੋ ਗਈ ਹੈ ਪੱਖੇ ਚੱਲਣ ਲੱਗ ਪਏ ਨੇ ਭਾਰਤ ਦੇ ਵਿਚ ਕਣਕਾਂ ਜਿਹੜੀਆਂ ਨੇ ਸੁਨਹਿਰੀ ਹੋਣ ਲੱਗ ਪਈਆਂ ਨੇ ਤੇ ਆਓ ਤੁਹਾਨੂੰ ਫਿਰ ਇੱਕ ਹੁਣ ਗੀਤ ਸੁਣਾਉਂਦੇ ਆ ਫਿਲਮ ਕਟੀ ਪਤੰਗ ਦੇ ਵਿੱਚੋਂ ਤੇ ਇਹ ਗੀਤ ਕਿਸ਼ੋਰ ਕੁਮਾਰ ਜੀ ਨੇ ਗਾਇਆ ਤੇ ਇਸ ਫਿਲਮ ਦੇ ਹੀਰੋ ਸਨ ਰਾਜੇਸ਼ ਖੰਨਾ ਤੇ ਬਹੁਤ ਹੀ ਪਿਆਰਾ ਗੀਤ ਫਿਲਮ ਕਟੀ ਪਤੰਗ
ਪਿਆਰ ਦੀਵਾਨਾ ਹੋਤਾ ਹੈ ਮਸਤਾਨਾ ਹੋਤਾ ਹੈ ਹਰ ਖੁਸ਼ੀ ਸੇ ਹਰ ਗਮ ਸੇ ਬੇਗਾਨਾ ਹੋਤਾ ਹੈ ਪਿਆਰ ਦੀਵਾਨਾ ਹੋਤਾ ਹੈ ਮਸਤਾਨਾ ਹੋਤਾ ਹੈ ਹਰ ਖੁਸ਼ੀ ਸੇ ਹਰ ਗਮ ਸੇ ਬੇਗਾਨਾ ਹੋਤਾ ਹੈ ਸ਼ਮਾ ਕਹੇ ਪਰਵਾਨੇ ਸੇ ਪਰੇ ਚਲਾ ਜਾ ਮੇਰੀ ਤਰ੍ਹਾਂ ਜਲ ਜਾਏਗਾ ਯਹਾਂ ਨਹੀਂ ਆ ਸ਼ਮਾ ਕਹੇ ਪਰਵਾਨੇ ਸੇ ਪਰੇ ਚਲਾ ਜਾ ਮੇਰੀ ਤਰ੍ਹਾਂ ਜਲ ਜਾਏਗਾ ਯਹਾਂ ਨਹੀਂ ਆ ਨਹੀਂ ਸੁਨਤਾ ਉਸਕੋ ਜਲ ਜਾਣਾ ਹੋਤਾ ਹੈ ਹਰ ਖੁਸ਼ੀ ਸੇ ਹਰ ਗਮ ਸੇ ਬੇਗਾਨਾ ਹੋਤਾ ਹੈ ਪਿਆਰ ਦੀਵਾਨਾ ਹੋਤਾ ਹੈ ਮਸਤਾਨਾ ਹੋਤਾ ਹੈ ਹਰ ਖੁਸ਼ੀ ਸੇ ਹਰ ਗਮ ਸੇ ਬੇਗਾਨਾ ਹੋਤਾ ਹੈ ਰਹੇ ਕੋਈ ਸੌ ਪਰਦੋਂ ਮੇ ਡਰੇ ਸ਼ਰਮ ਸੇ ਨਜ਼ਰ ਖਜੀਲਾ ਚੁਰਾਏ ਕੋਈ ਸਨਮ ਸੇ ਰਹੇ ਕੋਈ ਸੌ ਪਰਦੋਂ ਮੇ ਡਰੇ ਸ਼ਰਮ ਸੇ ਨਜ਼ਰ ਖਜੀਲਾ ਚੁਰਾਏ ਕੋਈ ਸਨਮ ਸੇ ਆ ਹੀ ਜਾਤਾ ਹੈ ਜਿਸ ਪੇ ਦਿਲ ਆਨਾ ਹੋਤਾ ਹੈ ਹਰ ਖੁਸ਼ੀ ਸੇ ਹਰ ਗਮ ਸੇ ਬੇਗਾਨਾ ਹੋਤਾ ਹੈ ਪਿਆਰ ਦੀਵਾਨਾ ਹੋਤਾ ਹੈ ਮਸਤਾਨਾ ਹੋਤਾ ਹੈ ਹਰ ਖੁਸ਼ੀ ਸੇ ਹਰ ਗਮ ਸੇ ਬੇਗਾਨਾ ਹੋਤਾ ਹੈ ਸੁਨੋ ਕਿਸੀ ਸ਼ਾਇਰ ਨੇ ਕਹਾ ਬਹੁਤ ਮਨਾ ਕਰੇ ਦੁਨੀਆ ਲੇਕਿਨ ਮੇਰੇ ਮਹਿਬੂਬ ਸੁਨੋ ਕਿਸੀ ਸ਼ਾਇਰ ਨੇ ਕਹਾ ਬਹੁਤ ਮਨਾ ਕਰੇ ਦੁਨੀਆ ਲੇਕਿਨ ਮੇਰੇ ਮਹਿਬੂਬ ਉਹ ਛਲਕ ਜਾਤਾ ਹੈ ਜੋ ਪੈਮਾਨਾ ਹੋਤਾ ਹੈ ਹਰ ਖੁਸ਼ੀ ਸੇ ਹਰ ਗਮ ਸੇ ਬੇਗਾਨਾ ਹੋਤਾ ਹੈ ਪਿਆਰ ਦੀਵਾਨਾ ਹੋਤਾ ਹੈ ਮਸਤਾਨਾ ਹੋਤਾ ਹੈ ਹਰ ਖੁਸ਼ੀ ਸੇ ਹਰ ਗਮ ਸੇ ਬੇਗਾਨਾ ਹੋਤਾ ਹੈ
ਜੀ ਰਾਜੇਸ਼ ਖੰਨਾ ਔਰ ਆਸ਼ਾ ਪਾਰਕ ਦੀ ਇਹ ਫਿਲਮ ਸੀ ਬੜੀ ਹਿੱਟ ਫਿਲਮ ਹੈ ਥੋੜੀ ਜਿਹੀ ਸੈਡ ਵੱਲ ਨੂੰ ਹੈ ਪਰ ਐਨੀਵੇ ਬੜੀ ਮਕਬੂਲ ਹੋਈ ਸੀ ਆਪਣੇ ਜ਼ਮਾਨੇ ਦੇ ਵਿੱਚ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਦਿਲ ਵਾਲੀ ਗੱਲ, ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ। ਤੁਹਾਡਾ ਹੋਸਟ ਹੈ ਅਮਨਦੀਪ ਸਿੱਧੂ ਕੌਫ ਸਾਰਵਰ ਤੋਂ, ਔਰ ਬਰਿੰਦਰ ਨਿੱਜਰ ਡਰਾਈਵ ਕਰ ਰਹੇ ਨੇ ਅੱਜ, ਕਹਿੰਦੇ ਮੀਂਹ ਪੈਂਦਾ ਜਾ ਰਿਹਾ, ਮੈਲਬਰਨ ਨੂੰ ਜਾ ਰਹੇ ਨੇ ਤੇ ਬਰਨਾਲਾ ਪਹੁੰਚ ਚੁੱਕੇ ਨੇ, ਲੋਕੇਸ਼ਨ ਵੀ ਭੇਜੀ ਹੈ ਉਨ੍ਹਾਂ ਨੇ, ਫੋਟੋ ਵੀ ਭੇਜੀ ਹੈ ਤੇ ਮੀਂਹ ਪੈ ਰਿਹਾ ਸੜਕਾਂ ਦੇ ਉੱਤੇ। ਸੋ ਧਿਆਨ ਦੇ ਨਾਲ ਡਰਾਈਵ ਕਰਨਾ ਜੀ, ਅੱਜ ਕੱਲ ਸੜਕਾਂ ਗਿੱਲੀਆਂ ਨੇ ਤੇ ਥੋੜੀ ਜਿਹੀ ਸਪੀਡ ਘੱਟ ਰੱਖਣੀ। ਰਵਿੰਦਰ ਸਿੰਘ ਸਿੰਨੀ ਵਾਲੇ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੀ ਟੀਮ ਨੂੰ, ਸਾਰੇ ਸਰੋਤਿਆਂ ਨੂੰ, ਵੈਰੀ ਨਾਈਸ ਸੌਂਗ ਜੀ ਚੱਲ ਰਹੇ ਨੇ, ਸ਼ੁਕਰੀਆ ਰਵਿੰਦਰ ਜੀ। ਤੇ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਸੁਨੇਹੇ ਜਿਹੜੇ ਨੇ ਭੇਜੋ ਸਾਨੂੰ, ਆਪਣੇ ਦਿਲ ਵਾਲੀ ਗੱਲ ਸਾਡੇ ਨਾਲ ਸਾਂਝੀ ਕਰੋ, ਕਿਉਂਕਿ ਪ੍ਰੋਗਰਾਮ ਦਾ ਨਾਂ ਹੀ ਦਿਲ ਵਾਲੀ ਗੱਲ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਨਹੀਂ ਆ ਰਹੇ, ਮੈਂ ਪਿਛਲੇ ਹਫ਼ਤੇ ਵੀ ਦੱਸਿਆ ਸੀ, ਕਿਉਂਕਿ ਉਹ ਦੋ ਹਫ਼ਤੇ ਸ਼ਨਿਚਰਵਾਰ ਨੂੰ ਉਨ੍ਹਾਂ ਦੇ ਸਕੂਲ ਵੱਲੋਂ, ਤੁਹਾਨੂੰ ਪਤਾ ਹੈ ਕਿ ਉਹ ਇਕਨੋਮਿਕਸ ਦੇ ਟੀਚਰ ਨੇ, ਹਾਈ ਸਕੂਲ ਨੂੰ ਪੜ੍ਹਾਉਂਦੇ ਨੇ, ਤੇ ਉਨ੍ਹਾਂ ਦੀਆਂ ਕਾਨਫਰੰਸਿਸ ਹੁੰਦੀਆਂ ਨੇ, ਤੇ ਉਸ ਦੇ ਵਿੱਚ ਕਾਨਫਰੰਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਇਕਾਨਮੀ ਦੇ ਟੀਚਰ ਆਏ ਹੁੰਦੇ ਨੇ ਤੇ ਉਹ ਰਲ ਕੇ ਇੱਕ ਦੂਜੇ ਨਾਲ ਵਿਚਾਰ ਵਿਮਰਸ਼ ਕਰਦੇ ਨੇ, ਉੱਥੇ ਏਜੰਡਾ ਹੁੰਦਾ। ਸੋ ਉਹਦੇ ਵਿੱਚ ਵੀ ਕਾਫੀ ਸਿੱਖਣ ਨੂੰ ਮਿਲਦਾ ਕਿ ਕਿੱਧਰ ਨੂੰ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਇਕਾਨਮੀ ਜਾ ਰਹੀ ਹੈ, ਦੁਨੀਆਂ ਜਾ ਰਹੀ ਹੈ। ਸੋ ਸਾਰੀਆਂ ਗੱਲਾਂ ਜਿਹੜੀਆਂ ਅਗਲੇ ਹਫ਼ਤੇ ਤੋਂ ਅਸੀਂ ਸ਼ੁਰੂ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜੀ ਦੇਰ ਬਾਅਦ ਮੈਂ ਕੋਸ਼ਿਸ਼ ਕਰਾਂਗਾ ਦਲਜੀਤ ਸਿੰਘ ਹੁਣਾਂ ਨੂੰ ਮਹਿਤਾ ਚੌਂਕ ਤੋਂ ਤਕਲੀਫ਼ ਦੇਣ ਦੀ, ਤਾਂ ਕਿ ਉਹ ਮੇਰੇ ਨਾਲ ਜੁਆਇਨ ਕਰਨ। ਪਰ ਢੇਰ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਆ, ਬਹੁਤ ਸਾਰੇ ਦੁਨੀਆਂ ਦੇ ਉੱਤੇ ਮਸਲੇ ਨੇ ਜਿਨ੍ਹਾਂ ਵੱਲ ਨੂੰ ਤੁਹਾਡਾ ਧਿਆਨ ਦਵਾਉਣਾ, ਤੇ ਥੋੜੇ ਆਪਣੇ ਦਿਲ ਦੇ ਵਲਵਲੇ ਵੀ ਆ ਜਿਹੜੇ ਸਾਂਝੇ ਕਰਨੇ ਆ, ਬਾਕੀ ਜੋ ਤੁਹਾਡੇ ਦਿਲ ਦੇ ਵਿੱਚ ਆ ਉਹ ਤਾਂ ਆਪਾਂ ਕਰਨਾ ਹੀ ਕਰਨਾ ਆ। ਗੀਤ ਵੀ ਸੁਣ ਰਹੇ ਆ, ਇੱਕ ਸੱਜਣ ਸਾਡੇ ਉਨ੍ਹਾਂ ਨੇ ਇੱਕ ਗੀਤ ਫਰਮਾਇਸ਼ ਕੀਤਾ ਸੀ, ਮੇਰਾ ਖਿਆਲ ਰਾਜਮਿੰਦਰ ਹੁਣਾਂ ਨੇ ਕੀਤਾ ਸੀ, ਬਹਾਰੋ ਫੁੱਲ ਬਰਸਾਓ। ਇਹ ਫੁੱਲ ਜੀ ਕੱਲ ਨੂੰ ਬਰਸਾਵਾਂਗੇ ਪ੍ਰੋਗਰਾਮ ਚ, ਤੇ ਅੱਜ ਆਪਾਂ ਪਿਆਰ ਦੀਵਾਨਾ ਹੋਤਾ ਹੈ ਮਸਤਾਨਾ ਹੋਤਾ ਹੈ ਕਰ ਲਿਆ, ਤਾਂ ਚਲਦੇ ਆ ਜੀ। ਪਹਿਲਾਂ ਹੁਣ ਸੁਰਖੀਆਂ ਜਿਹੜੀਆਂ ਨੇ ਅੰਤਰਰਾਸ਼ਟਰੀ ਅਖਬਾਰਾਂ ਦੀਆਂ, ਅੰਤਰਰਾਸ਼ਟਰੀ ਖ਼ਬਰਾਂ ਦੀਆਂ। ਤੁਹਾਨੂੰ ਪਤਾ ਕਿ ਅਮਰੀਕਾ ਦਾ ਪ੍ਰਧਾਨ, ਜਾਂ ਕਹਿ ਲਓ ਕਿ ਅਮਰੀਕਾ ਦੇ ਜਿਹੜੇ ਪ੍ਰੈਜੀਡੈਂਟ ਨੇ ਡੋਨਲਡ ਟਰੰਪ ਆ ਚੁੱਕੇ ਨੇ, ਉਨ੍ਹਾਂ ਨੇ ਕਈ ਪਾਲਿਸੀਜ਼ ਜਿਹੜੀਆਂ ਨੇ ਉਹ ਬਦਲਣ ਦੀ ਕੋਸ਼ਿਸ਼ ਕੀਤੀ ਆ, ਜਿਨ੍ਹਾਂ ਦੇ ਵਿਚ ਬਾਹਰੋਂ ਕਈ ਦੇਸ਼ਾਂ ਤੋਂ ਜਿਹੜੀ ਐਂਟਰੀ ਆ ਤਕਰੀਬਨ 6-7 ਉਨ੍ਹਾਂ ਤੇ ਕਈ ਤਰ੍ਹਾਂ ਦੇ ਬੈਨ ਲਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਵੀ ਫੇਲ ਹੋ ਗਏ ਨੇ ਕੋਰਟਸ ਦੇ ਵਿਚ। ਤੇ ਹੁਣ ਜਿਹੜਾ ਆਖਰੀ ਜਾਣੀ ਕਿ ਲੇਟੈਸਟ ਫੇਲੀਅਰ ਹੈ, ਉਹ ਹੈਗਾ ਕਿ ਓਬਾਮਾ ਕੇਅਰ ਨਾਂ ਦੀ ਇਕ ਹੈਲਥ ਕੇਅਰ ਪਾਲਿਸੀ ਲਾਗੂ ਕੀਤੀ ਸੀ ਬਰਾਕ ਓਬਾਮਾ ਨੇ, ਜਿਸ ਦੇ ਅਧੀਨ ਬਹੁਤ ਸਾਰੇ ਜਿਹੜੇ ਅਮਰੀਕਨ ਹੈ ਉਨ੍ਹਾਂ ਨੂੰ ਮੁੱਢਲੀ ਸਿਹਤ ਸੇਵਾਵਾਂ ਦਿੱਤੀਆਂ ਗਈਆਂ ਸਨ ਮੁਫ਼ਤ। ਵੈਸੇ ਅਮਰੀਕਾ ਦੇ ਵਿਚ ਪ੍ਰਾਈਵੇਟ ਇੰਸ਼ੋਰੈਂਸ ਦਾ ਜ਼ਿਆਦਾ ਜ਼ਮਾਨਾ ਹੈ, ਪਰ ਉਨ੍ਹਾਂ ਨੇ ਮਤਲਬ ਮੁੱਢਲੀਆਂ ਸਿਹਤ ਸੇਵਾਵਾਂ ਜਿਹੜੀਆਂ ਫ੍ਰੀ ਕੀਤੀਆਂ ਸਨ, ਤੇ ਉਸ ਨੂੰ ਬਦਲਣ ਦੇ ਲਈ ਇਨ੍ਹਾਂ ਨੇ ਡੋਨਲਡ ਟਰੰਪ ਨੇ ਇਕ ਬਿੱਲ ਪੇਸ਼ ਕੀਤਾ ਸੀ, ਤੇ ਇਹ ਬਿੱਲ ਜਿਹੜਾ ਆ ਉਹ ਕਾਂਗਰਸ ਦੇ ਵਿਚ ਫੇਲ ਹੋ ਗਿਆ ਹੈ। ਸੋ ਇਸ ਨੂੰ ਇਕ ਫੇਲੀਅਰ ਦੇ ਤੌਰ ਤੇ ਦੇਖਿਆ ਜਾ ਰਿਹਾ, ਕਿਉਂਕਿ ਕਾਂਗਰਸ ਦੇ ਵਿਚ ਰਿਪਬਲਿਕਨ ਪਾਰਟੀ, ਉਨ੍ਹਾਂ ਦੀ ਜਿਹੜੀ ਕਿ ਆਪਣੀ ਡੋਨਲਡ ਟਰੰਪ ਦੀ ਪਾਰਟੀ ਆ, ਉਸ ਦੀ ਮੈਜੋਰਟੀ ਹੈ। ਸੋ ਮੈਜੋਰਟੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਬਿੱਲ ਫੇਲ ਹੋ ਗਿਆ, ਪਰ ਇਹ ਫੇਲ ਇਸ ਤਰ੍ਹਾਂ ਨਹੀਂ ਹੋਇਆ, ਕੈਂਸਲ ਹੋਇਆ ਆ, ਤੇ ਉਸ ਦੇ ਵਿਚ ਹੋਰ ਸੋਧਾਂ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ। ਤੇ ਵੋਟਾਂ ਜਿਹੜੇ ਉਨ੍ਹਾਂ ਦੇ ਪ੍ਰਧਾਨ ਨੇ ਰਿਪਬਲਿਕਨ ਪਾਰਟੀ ਦੇ ਪੌਲ ਰਾਇਨ, ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਤਾਂ ਵਾਪਸ ਖਿੱਚ ਲਿਆ ਗਿਆ ਕਿਉਂਕਿ ਇਸ ਦੇ ਵਿਚ ਉਨ੍ਹਾਂ ਨੂੰ ਹਜੇ ਤੱਕ ਪੂਰੀ ਬਹੁਮਤ ਪ੍ਰਾਪਤ ਨਹੀਂ ਹੋ ਰਹੀ ਸੀ। ਸੋ ਕਹਿਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਆਪਣੀ ਪਾਰਟੀ ਰਿਪਬਲਿਕਨ ਪਾਰਟੀ ਵੀ ਇਸ ਬਿੱਲ ਦੇ ਵਿਰੋਧ ਦੇ ਵਿਚ ਹੈ। ਹੁਣ ਇਸ ਦੇ ਕਈ ਕਾਰਨ ਨੇ, ਇਕ ਤਾਂ ਕਾਰਨ ਇਹ ਹੈ ਕਿ ਇਹ ਬਹੁਤ ਹੀ ਪਾਪੂਲਰ ਪਾਲਿਸੀ ਸੀ ਜਿਸ ਨੇ ਅਮਰੀਕਾ ਨੂੰ, ਅਮਰੀਕਾ ਦੇ ਜਿਹੜੇ ਨਾਗਰਿਕ ਹੈ ਉਨ੍ਹਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦਿੱਤੀਆਂ ਸਨ। ਸੋ ਇਸ ਨੂੰ ਖਤਮ ਕਰਕੇ ਇਸ ਦੇ ਪੈਰਲ ਕੋਈ ਇਸ ਤੋਂ ਵਧੀਆ ਸਿਸਟਮ ਲਾਉਣਾ ਬਣਦਾ ਹੈ। ਦੂਸਰੀ ਗੱਲ ਇਹ ਹੈ ਕਿ ਡੋਨਲਡ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਕਿਸੇ ਵੀ ਰਿਪਬਲਿਕਨ ਦੇ ਨਾਲ ਬਣਾ ਕੇ ਨਹੀਂ ਰੱਖੀ, ਔਰ ਖਿੱਚ ਤੂੰ ਕਾਫੀ ਕੀਤੀ ਹੈ, ਸਿੱਧਮ ਸਿੱਧਾ ਵੀ ਹੋਏ ਨੇ। ਸੋ ਹੁਣ ਉਹ ਵੀ ਹੌਲੀ ਹੌਲੀ ਕੀ ਕਰਨਗੇ ਕਿ ਉਹ ਵੀ ਡੋਨਲਡ ਟਰੰਪ ਨੂੰ ਲਾਈਨ ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਸੋ ਖਿੱਚੋ ਤਾਣ ਰਿਪਬਲਿਕਨ ਪਾਰਟੀ ਅਤੇ ਡੋਨਲਡ ਟਰੰਪ ਦੇ ਵਿਚ ਵੀ ਚੱਲ ਰਹੀ ਹੈ, ਚੱਲੇਗੀ ਵੀ, ਚੱਲੀ ਵੀ ਹੈ। ਸੋ ਇਹ ਵੀ ਇਕ ਕਾਰਨ ਹੈ ਕਿ ਇਸ ਬਿੱਲ ਨੂੰ ਵਾਪਸ ਖਿੱਚ ਲਿਆ ਗਿਆ ਹੈ ਕਾਂਗਰਸ ਦੇ ਵਿਚੋਂ, ਕਾਂਗਰਸ ਨੇ ਜਾਣੀ ਕਿ ਰਿਪਬਲਿਕਨ ਪਾਰਟੀ ਨੇ। ਸੋ ਇਹ ਘਟਨਾਕ੍ਰਮ ਵਾਪਰ ਰਿਹਾ। ਤੇ ਉਧਰ ਆਸਟ੍ਰੇਲੀਆ ਦੇ ਵਿਚ ਚਾਇਲਡ ਕੇਅਰ ਪਾਲਿਸੀ ਜਿਹੜੀ ਲਾਗੂ ਹੋ ਗਈ ਹੈ, ਨਵਾਂ ਬਿੱਲ ਪੇਸ਼ ਹੋ ਗਿਆ। ਪਿਛਲੇ 2 ਸਾਲ ਤੋਂ ਮੌਜੂਦਾ ਸਰਕਾਰ ਇਹ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਹੁਣ ਕ੍ਰਾਸ ਬੈਂਚਰਸ ਦੀ ਮਦਦ ਦੇ ਨਾਲ ਇਹ ਬਿੱਲ ਜਿਹੜਾ ਆ ਪੇਸ਼ ਹੋ ਕੇ ਲਾਗੂ ਹੋ ਗਿਆ। ਔਰ ਇਸ ਦੇ ਵਿਚ ਦੱਸਿਆ ਜਾ ਰਿਹਾ ਕਿ ਚਾਇਲਡ ਕੇਅਰ ਜਿਹੜੇ ਕੰਜ਼ਿਊਮਰ ਨੇ, ਜਿਨ੍ਹਾਂ ਦੇ ਬੱਚੇ ਚਾਇਲਡ ਕੇਅਰ ਜਾਂਦੇ ਨੇ, ਉਨ੍ਹਾਂ ਦੀ ਇਨਕਮ ਦੇ ਹਿਸਾਬ ਨਾਲ ਉਨ੍ਹਾਂ ਨੂੰ ਫਾਇਦਾ ਹੋਏਗਾ, ਪਰ ਕੁਛ ਨੁਕਸਾਨ ਵੀ ਹੋਏਗਾ, ਕਈਆਂ ਥੋੜਿਆਂ ਨੂੰ ਨੁਕਸਾਨ ਹੋਏਗਾ, ਜ਼ਿਆਦਾ ਨੂੰ ਫਾਇਦਾ ਹੋਏਗਾ। ਤੇ ਇਸ ਦੇ ਨਾਲ ਗੌਰਮੈਂਟ ਨੂੰ ਤਕਰੀਬਨ 3-4 ਬਿਲੀਅਨ ਡਾਲਰ ਦੀ ਸੇਵਿੰਗ ਹੋਏਗੀ। ਔਰ ਉਹ ਜਿਹੜੀ ਪਾਲਿਸੀ ਲਿਆਂਦੀ ਸੀ ਪਹਿਲਾਂ ਜੂਲੀਆ ਗਿਲਾਰਡ ਨੇ, ਉਹ ਇਕ ਬੇਸਿਕ ਪਾਲਿਸੀ ਸੀ ਤੇ ਉਸ ਦੇ ਵਿਚ ਬਹੁਤ ਜ਼ਿਆਦਾ ਵੱਡੀ ਧਾਂਦਲੀ ਹੋ ਰਹੀ ਸੀਗੀ, ਤੇ ਉਸ ਨੂੰ ਹੁਣ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਤੇ ਇਹ ਬਿੱਲ ਜਿਹੜਾ ਪਾਸ ਹੋ ਚੁੱਕਾ ਹੈ ਇਧਰ। ਤੇ ਅੰਤਰਰਾਸ਼ਟਰੀ ਖਬਰਾਂ ਦੀ ਗੱਲ ਹੋਰ ਕਰੀਏ ਕਿ ਇਜਿਪਟ ਦੇ ਵਿਚ ਅੱਜ ਤੋਂ 6 ਸਾਲ ਪਹਿਲਾਂ ਤਖ਼ਤ ਪਲਟਾ ਹੋਇਆ ਸੀ ਔਰ ਹੁਸਨੀ ਮੁਬਾਰਕ ਦੀ ਸਰਕਾਰ ਡੇਗ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਤੇ ਕੇਸ ਚੱਲੇ ਪਰ ਪਿਛਲੇ ਕੁਝ ਦਿਨਾਂ ਚ ਪਿਛਲੇ ਹਫ਼ਤੇ ਦੇ ਵਿਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਇਸ ਦੇ ਕਾਰਨ ਇਜਿਪਟ ਦੇ ਵਿਚ ਇਕ ਵਾਰੀ ਫੇਰ ਸ਼ੋਕ ਦੀ ਲਹਿਰ ਹੈ, ਕਿਉਂਕਿ ਉਨ੍ਹਾਂ ਨੇ ਬਹੁਤ ਟਾਈਮ ਆਪਣੇ ਉਤੇ ਡਿਕਟੇਟਰਸ਼ਿਪ ਕੀਤੀ, ਤਾਨਾਸ਼ਾਹੀ ਕੀਤੀ ਔਰ 6 ਸਾਲ ਦੇ ਵਿਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਸੋ ਇਹ ਵੀ ਇਕ ਖ਼ਬਰ ਬਣੀ ਸੀ ਜਿਹੜੀ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝੀ ਕਰ ਦੇਵਾਂ। ਸੋ ਸੱਜਣ ਹੋਰ ਜੁੜ ਰਹੇ ਨੇ, ਸਾਰਿਆਂ ਸੁਨੇਹ ਵੀ ਲੈਣੇ ਆ, 9:30 ਹੋ ਗਏ ਨੇ ਘੜੀ ਦੇ ਉੱਤੇ, ਤਾਂ ਖ਼ਬਰਾਂ ਆਪਾਂ ਹੋਰ ਇੰਡੀਆ ਦੀਆਂ ਕਾਫੀ ਇੰਟਰਸਟਿੰਗ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਦਿਲ ਵਾਲੀਆਂ ਗੱਲਾਂ ਵੀ ਕਰਨੀਆਂ। ਤੇ ਰਵਿੰਦਰ ਸਿੰਘ ਸਿਡਨੀ ਵਾਲੇ ਕਹਿ ਰਹੇ ਨੇ, ਕਹਿੰਦੇ ਨੇ ਕਿ ਨਵੀਂ ਐਪ ਐਂਡਰਾਇਡ ਚ ਆ ਗਈ ਆ, ਆਈਫੋਨ ਚ ਕਦੋਂ ਆਣੀ ਆ ਜੀ, ਵੇਟਿੰਗ। ਹਾਂਜੀ, ਇਸ ਹਫ਼ਤੇ ਆ ਰਹੀ ਆ, ਬੜੀ ਇੰਟਰਸਟਿੰਗ ਐਪ ਹੋਏਗੀ ਜੀ ਇਹ। ਤੁਹਾਨੂੰ ਮੈਂ ਦੱਸਦਾ ਕਿ ਜਿਹੜੀ ਨਵੀਂ ਐਪ ਆਈ ਹੈ ਐਂਡਰਾਇਡ ਦੇ ਵਿਚ, ਉਸ ਦੇ ਵਿਚ ਤੁਸੀਂ ਰੇਡੀਓ ਵੀ ਸੁਣ ਸਕਦੇ ਆ ਤੇ ਜੋ ਫੋਟੋਆਂ ਉਹ ਵੀ ਦੇਖ ਸਕਦੇ ਹੋ। ਲੇਟੈਸਟ ਸੁਨੇਹਾ ਦੇਣ ਦਾ ਅੱਜ ਦਾ ਜੋ ਪ੍ਰੈਜ਼ੈਂਟਰ ਨੇ ਸੁਨੇਹਾ ਦੇਣਾ ਆ ਉਹ ਵੀ ਆਪਾਂ ਟਾਈਪ ਕਰਕੇ ਲੈ ਸਕਦੇ ਆ, ਪਲੱਸ ਸਾਰਾ ਪੋਡਕਾਸਟ ਵੀ ਹੋਏਗਾ, ਪੰਜਾਬੀ ਅਖਬਾਰ ਵੀ ਤੁਸੀਂ ਉਹਦੇ ਵਿਚੋਂ ਹੀ ਪੜ੍ਹ ਸਕੋਗੇ, ਸੁਨੇਹਾ ਵੀ ਉਹਦੇ ਵਿਚੋਂ ਹੀ ਭੇਜ ਸਕੋਗੇ। ਸੋ ਸਾਰਾ ਕੁਝ ਕੰਸੋਲੀਡੇਟ ਟੇਕ ਹੈ। ਤੇ ਜਿਹੜਾ ਅਪਗ੍ਰੇਡ ਆ ਰਿਹਾ ਇਸ ਹਫ਼ਤੇ ਆਈਫੋਨ ਦਾ ਵੀ ਤੇ ਐਂਡਰਾਇਡ ਦਾ ਇਕ ਹੋਰ, ਉਹਦੇ ਵਿਚ ਤੁਸੀਂ ਸਾਡੇ ਸਾਰੇ ਐਪੀਸੋਡ ਪੇਂਡੂ ਆਸਟ੍ਰੇਲੀਆ ਦੇ ਵੀਡੀਓ ਵੀ ਦੇਖ ਸਕੋਗੇ, ਦਰਬਾਰ ਸਾਹਿਬ ਦਾ ਕੀਰਤਨ ਵੀ ਸੁਣ ਸਕੋਗੇ ਲਾਈਵ, ਤੇ ਹੁਕਮਨਾਮਾ ਸਾਹਿਬ ਵੀ, ਤੇ ਆਸਟ੍ਰੇਲੀਆ ਚੋਂ ਜਿੰਨੇ ਗੁਰੂ ਘਰਾਂ ਤੋਂ ਅਸੀਂ ਲਾਈਵ ਬ੍ਰਾਡਕਾਸਟ ਕਰ ਰਹੇ ਹਾਂ ਉਨ੍ਹਾਂ ਦਾ ਵੀ ਤੁਸੀਂ ਆਡੀਓ ਉਹਦੇ ਵਿਚੋਂ ਹੀ ਸੁਣ ਸਕੋਗੇ, ਨਾਲ ਲਾਈਵ ਸਟ੍ਰੀਮ ਵੀ ਦੇਖ ਸਕੋਗੇ ਕਿ ਜੋ ਅਸੀਂ ਮੈਸੇਜ ਪਾਉਂਦੇ ਹਾਂ, ਕੋਈ ਖ਼ਬਰ ਆ ਰਹੀ ਹੈ ਲਾਈਵ ਇਵੈਂਟ, ਉਹ ਨਾਲ ਦੀ ਨਾਲ ਤੁਸੀਂ ਪੜ੍ਹ ਸਕੋਗੇ। ਸੁਖਦੀਪ ਰਿਆੜ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਡ੍ਰਿਜ਼ਲਿੰਗ ਹੋ ਰਹੀ ਹੈ ਜੀ, ਗੁੱਡ ਮਾਰਨਿੰਗ। ਡ੍ਰਿਜ਼ਲਿੰਗ ਦਾ ਮਤਲਬ ਬੂੰਦਾਬਾਂਦੀ ਹੋ ਰਹੀ ਹੈ, ਤੇ ਆ ਜਾਓ ਥੋੜਾ ਥੋੜਾ ਫਰਟੀਲਾਈਜ਼ਰ ਹੋ ਜਾਏ। ਦੇਖੋ ਹੁਣ ਫਰਟੀਲਾਈਜ਼ਰ, ਪਿਛਲੀ ਵਾਰੀ ਤੁਸੀਂ ਚਾਹ ਬਣਾਉਂਦੇ ਸੀ ਤੇ ਐਤਕੀ ਫਰਟੀਲਾਈਜ਼ਰ ਨਹੀਂ, ਪਿਛਲੀ ਵਾਰੀ ਸਪਰੇ ਪਾਉਂਦੇ ਸੀ ਤੁਸੀਂ। ਚਲੋ ਕੋਈ ਨੀ ਜੀ, ਕਿਤੇ ਆਵਾਂਗੇ ਤੁਹਾਡੇ ਟਰੈਕਟਰ ਦੇ ਨਾਲ ਵਿਚ ਬੈਠ ਕੇ, ਨਾਲੇ ਤੁਹਾਡੇ ਨਾਲ ਖਾਦਾਂ ਪਵਾਵਾਂਗੇ ਤੇ ਨਾਲੇ ਚਾਹ ਪੀਵਾਂਗੇ। ਬਿੱਟੂ ਮਲਡੂਰੇ ਵਾਲਿਆਂ ਨੇ ਮੈਸੇਜ ਭੇਜਿਆ, ਬੜਾ ਲੰਬਾ ਮੈਸੇਜ ਆ, ਮੈਨੂੰ ਬ੍ਰੇਕ ਦੇ ਵਿਚ ਪੜ੍ਹਨਾ ਪੈਣਾ। ਸੁਖਜਿੰਦਰ ਸਿੰਘ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੇ ਮੰਮੀ ਜੀ ਆਏ ਹੋਏ ਨੇ ਇੰਡੀਆ ਤੋਂ, ਪ੍ਰੋਗਰਾਮ ਸੁਣ ਰਹੇ ਆ ਸਾਰੇ, ਕਾਫੀ ਨਾਲ ਮੂਲੀਆਂ ਵਾਲੇ ਪਰੌਂਠੇ ਖਾ ਰਹੇ ਆ ਜੀ, ਤੁਸੀਂ ਤਾਂ ਬਹੁਤ ਖਤਰਨਾਕ ਕੰਮ ਕਰ ਰਹੇ ਹੋ ਜੀ, ਧੰਨ ਹੋ ਜੀ ਤੁਸੀਂ। ਔਰ ਮਾਤਾ ਜੀ ਆਏ ਨੇ, ਉਨ੍ਹਾਂ ਦਾ ਸਵਾਗਤ ਹੈ, ਵੈਲਕਮ ਹੈ ਆਸਟ੍ਰੇਲੀਆ ਦੇ ਵਿਚ, ਤੇ ਬਹੁਤ ਵਧੀਆ ਜਗ੍ਹਾ ਰਹਿੰਦੇ ਹੋ ਤੁਸੀਂ। ਇਹ ਹੁਣ ਮੈਂ ਮਾਤਾ ਜੀ ਨੂੰ ਆਨ ਏਅਰ ਹੀ ਦੱਸ ਦੇਣਾ, ਤੇ ਆਨੰਦ ਮਾਣੋ ਜੀ। ਵਰਿੰਦਰ ਚੀਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਿਆਹ ਦਾ ਕਾਰਡ ਭੇਜ ਰਹੇ ਨੇ, ਪੜਾਂਗੇ ਜੀ, ਵਿਆਹ ਦਾ ਕਾਰਡ ਬੜਾ ਇੰਟਰਸਟਿੰਗ ਆ, ਦਿਲ ਵਾਲੀ ਗੱਲ ਹੈ ਤੁਹਾਡੀ, ਆਪਾਂ ਜ਼ਰੂਰ ਪੜਾਂਗੇ। ਹੈਪੀ ਢਿੱਲੋਂ ਈਮੇਲ ਦੇ ਜ਼ਰੀਏ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਵ ਸ਼ਰਨ ਸਿੰਘ ਢਿੱਲੋਂ ਸਤਿ ਸ੍ਰੀ ਅਕਾਲ, ਗੁੱਡ ਔਨ ਯੂ ਗਾਇਜ਼, ਥੈਂਕ ਯੂ ਜੀ। ਤਰਨ ਸਿੱਧੂ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਵਿਚਾਰ ਸਾਂਝਾ ਕੀਤਾ, ਸ਼ੁਕਲ ਵਾਲਾ ਜੀ, ਇਕ ਬੱਚਾ ਹੈ ਜੀ, ਹੱਸ ਰਿਹਾ ਆ, ਕਹਿੰਦਾ ਭਗਵਾਨ ਦਾ ਦਿੱਤਾ ਸਭ ਕੁਝ ਹੈ, ਦੌਲਤ ਹੈ, ਸ਼ੋਹਰਤ ਹੈ, ਇੱਜ਼ਤ ਹੈ, ਗਰਮ ਪਾਣੀ ਹੈ, ਪਰ ਨਹਾਉਣ ਦੀ ਇੱਛਾ ਨਹੀਂ ਹੈ। ਕਿਆ ਬਾਤ, ਠੀਕ ਹੈ ਜੀ। ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਜੀ। ਲਓ ਜੀ, ਤੁਹਾਨੂੰ ਇਕ ਖੂਬਸੂਰਤ ਗੀਤ ਸੁਣਾਉਂਦੇ ਆ, ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿਚ ਕੰਗਣੀ।
ਸੂਟ ਚੱਕ ਵੇ ਸਲਾਈ ਕਰੀ ਫਿਰਦੀ, ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ, ਸੂਟ ਚੱਕ ਵੇ ਸਲਾਈ ਕਰੀ ਫਿਰਦੀ, ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ, ਫੋਨ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਮੈਂ ਤੇਰਾ ਮੇਰਾ ਨਾਂ ਲਿਖ ਕੇ
ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਵੀਕਐਂਡ ਚੱਲ ਰਿਹਾ ਜੀ ਤੇ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਵੀਕਐਂਡ ਦਾ ਆਨੰਦ ਮਾਨਣਾ ਸ਼ੁਰੂ ਕਰ ਦਿੱਤਾ ਪਰ ਅਮਰੀਕਾ ਕੈਨੇਡਾ ਦੇ ਵਿਚ ਹਜੇ ਵੀਕਐਂਡ ਸ਼ੁਰੂ ਹੋਣਾ ਪਰ ਕੋਈ ਗੱਲ ਨੀ ਢਲ ਰਿਹਾ ਵੀਕਐਂਡ ਵੱਲ ਨੂੰ ਦਿਨ ਸ਼ੁੱਕਰਵਾਰ ਹੈ ਉੱਤੇ ਕੋਈ ਚੱਕਰ ਨੀ ਜੀ ਤੁਸੀਂ ਥੋੜਾ ਜਿਹਾ ਪਿੱਛੇ ਹੋ ਪਰ ਮੈਂ ਤੁਹਾਨੂੰ ਇਕ ਗੱਲ ਦੱਸਾਂ ਕਿ ਵੀਕਐਂਡ ਦਾ ਆਪਣਾ ਹੀ ਨਜ਼ਾਰਾ ਹੁੰਦਾ ਅਗਰ ਤੁਸੀਂ ਕੰਮ ਕਰਦੇ ਹੋ ਜੌਬਾਂ ਕਰਦੇ ਹੋ ਪਰ ਜਿਹੜੇ ਆਪਣੇ ਕੰਮ ਕਰਦੇ ਨੇ ਉਨ੍ਹਾਂ ਲਈ ਤਾਂ ਸੱਤੇ ਦਿਨ ਇਕੋ ਜਿਹੇ ਨੇ ਵੀਕਐਂਡ ਉਦਣ ਹੁੰਦਾ ਜਿੱਦਣ ਮੀਂਹ ਪੈਂਦਾ ਹੁੰਦਾ ਖਾਸ ਕਰਕੇ ਖੇਤੀ ਵਾਲਿਆਂ ਦਾ ਸੋ ਮਲਡੂਰੇ ਕੌਫਸਾਰ ਵਾਲੇ ਬੜੇ ਭਲੀ ਭਾਂਤੀ ਜਾਣਦੇ ਹੋਣਗੇ ਕਿ ਮੀਂਹ ਪੈਣ ਦੇ ਨਜ਼ਾਰੇ ਕੀ ਆ ਸੋ ਛੁੱਟੀ ਹੋ ਜਾਂਦੀ ਹੈ ਸਾਨੂੰ ਸਾਡਾ ਉਹੀ ਵੀਕਐਂਡ ਹੈ ਤਰਨ ਸਿੱਧੂ ਕਹਿ ਰਹੇ ਨੇ ਨਿਊਜ਼ੀਲੈਂਡ ਕ੍ਰਾਈਸਟ ਚਰਚ ਤੋਂ ਸਤਿ ਸ੍ਰੀ ਅਕਾਲ ਬਾਈ ਜੀ ਕਹਿੰਦੇ ਕਿ ਬਹੁਤ ਵਧੀਆ ਲੱਗਦਾ ਸਵੇਰੇ ਸਵੇਰੇ ਹਰ ਰੋਜ਼ ਹਰਮਨ ਰੇਡੀਓ ਸੁਣ ਕੇ ਰੱਬ ਸਾਰਿਆਂ ਨੂੰ ਖੁਸ਼ ਰੱਖੇ ਤੇ ਰੇਡੀਓ ਚੈਨਲ ਆਪਣਾ ਤਰੱਕੀਆਂ ਦੇ ਵਿਚ ਰਹੇ ਬਹੁਤ ਬਹੁਤ ਧੰਨਵਾਦ ਅਸੀਸ ਦੇਣ ਲਈ ਸ਼ੁਕਰੀਆ ਜੀ ਤੇ ਇਧਰ ਕੁਲਦੀਪ ਬੱਲ ਹੋਣੀ ਕਿਆ ਬਾਤ ਹੈ ਬੈਂਗਣ ਤੋੜੀ ਟੇਬਲ ਤੇ ਰੱਖੀ ਬੈਠੇ ਨੇ ਤਕਰੀਬਨ ਹੋਣੇ ਆ 30 ਬੈਂਗਣ ਤਾਂ ਹੋਣੇ ਆ ਲੰਮੇ ਬੈਂਗਣ ਜੀ ਕਹਿੰਦੇ ਘਰ ਦੀ ਖੇਤੀ ਆ ਬਹੁਤ ਵਧੀਆ ਜੀ ਸੋ ਮੈਂ ਅਕਸਰ ਆਪਣੇ ਸਰੋਤਿਆਂ ਨੂੰ ਕਹਿਣਾ ਹੁੰਦਾ ਕਿ ਥੋੜਾ ਜਿਹਾ ਖੇਤੀ ਵੱਲ ਧਿਆਨ ਦਿਓ ਤੇ ਆਪਣੀ ਗਾਰਡਨਿੰਗ ਵੱਲ ਵੀ ਧਿਆਨ ਦਿਓ ਸੋ ਅਗਰ ਕੋਈ ਗੱਲ ਨਹੀਂ ਸ਼ਹਿਰ ਚ ਰਹਿੰਦੇ ਹੋ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਤੇ ਮੈਂ ਇਹੋ ਜਿਹੇ ਆਈਡੀਏ ਵੀ ਦੇਖੇ ਨੇ ਸ਼ਹਿਰਾਂ ਦੇ ਵਿਚ ਕਿ ਲੋਕੀ ਜਿਹੜੇ ਨੇ ਉਹ ਗਮਲਿਆਂ ਦੇ ਵਿੱਚ ਕਿਚਨ ਦੀਆਂ ਬਾਰੀਆਂ ਦੇ ਵਿੱਚ ਧਨੀਆ ਪਾਲਕ ਹੋਰ ਛੋਟੇ ਛੋਟੇ ਜਿਹੜੇ ਪੱਤੇ ਅਸੀਂ ਵਰਤਦੇ ਆ ਤੁਲਸੀ ਇਹ ਸਾਰਾ ਕੁਛ ਲਾਉਂਦੇ ਨੇ ਮਤਲਬ ਪਾਣੀ ਵੀ ਪਾਉਂਦੇ ਨੇ ਇੱਥੋਂ ਤੱਕ ਕਿ ਟਮਾਟਰ ਵੀ ਬਹੁਤ ਲੱਗਦੇ ਨੇ ਤੁਸੀਂ ਗਮਲੇ ਦੇ ਵਿੱਚ ਦੋ ਗਮਲਿਆਂ ਚ ਦੋ ਟਮਾਟਰਾਂ ਦੇ ਬੂਟੇ ਲਾ ਲਓ ਤਾਂ ਤੁਹਾਡੇ ਘਰ ਜੋਗੇ ਟਮਾਟਰ ਉਹਦੇ ਵਿੱਚ ਹੀ ਲੱਗਦੇ ਨੇ ਉਹਦੇ ਨਾਲ ਕੀ ਹੈ ਕਿ ਤੁਸੀਂ ਜਿਹੋ ਜਿਹਾ ਪਾਲਤੂ ਜਾਨਵਰ ਰੱਖ ਲਿਆ ਉਹੋ ਜਿਹੇ ਤੁਸੀਂ ਬੂਟੇ ਰੱਖ ਲਏ ਉਹਨਾਂ ਨੂੰ ਸਵੇਰੇ ਸ਼ਾਮ ਪਾਣੀ ਪਾਉਂਦੇ ਹੋ ਤੁਹਾਡੇ ਦਿਲ ਦੀ ਤਸੱਲੀ ਹੁੰਦੀ ਹੈ ਤੁਹਾਡੀ ਸਟ੍ਰੈਸ ਲੈਂਦੀ ਹੈ ਤੁਹਾਨੂੰ ਐਵੇਂ ਲੱਗਦਾ ਕਿ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਤੁਹਾਡੇ ਦਿਮਾਗ ਦੇ ਵਿੱਚ ਰਹਿੰਦਾ ਕਿ ਮੈਂ ਘਰੇ ਜਾਣਾ ਆ ਉਹਨਾਂ ਨੂੰ ਪਾਣੀ ਪਾਉਣਾ ਆ ਤੇ ਫਿਰ ਦੇਖਣਾ ਉਹਨਾਂ ਦੇ ਰੰਗ ਕਿਹੋ ਜਿਹਾ ਆ ਸੋ ਉਸ ਤੋਂ ਵਿੱਚ ਜਿਹੜਾ ਫਰੂਟ ਲੱਗਦਾ ਜੀ ਜਾਂ ਫਲ ਲੱਗਦਾ ਜਾਂ ਸਬਜ਼ੀ ਲੱਗਦੀ ਆ ਉਸ ਨੂੰ ਤੋੜ ਕੇ ਜੋ ਖਾ ਉਸ ਨੂੰ ਬਣਾ ਕੇ ਜੋ ਆਨੰਦ ਤੁਸੀਂ ਸੈਟਿਸਫੈਕਸ਼ਨ ਲੈ ਸਕਦੇ ਹੋ ਮੈਨੂੰ ਲੱਗਦਾ ਕਿ ਉਹ ਬਾਹਰ ਰੈਸਟੋਰੈਂਟ ਚ ਵੀ ਇੰਨੀ ਸੈਟਿਸਫੈਕਸ਼ਨ ਨਹੀਂ ਆਉਂਦੀ ਸੋ ਬੜੀ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਜਿਹੜੇ ਗਾਰਡਨ ਨੂੰ ਮੇਨਟੇਨ ਕਰੋ ਸਟ੍ਰੈਸ ਦੂਰ ਹੁੰਦੀ ਹੈ ਜੀ ਸੱਤੀ ਸਿੰਘ ਕੌਫਸਰ ਵਾਲੇ ਕਹਿੰਦੇ ਨੇ ਭਾਜੀ ਫਾਰਮ ਵਾਲਿਆਂ ਦਾ ਕਾਹਦਾ ਵੀਕਐਂਡ ਬਿਲਕੁਲ ਮੈਂ ਤਾਂ ਤੁਹਾਡੇ ਨਾਲ ਸਹਿਮਤ ਹਾਂ ਜੀ ਕਿ ਫਾਰਮ ਵਾਲਿਆਂ ਦਾ ਵੀਕਐਂਡ ਦਾ ਜਿੱਦਣ ਝੜੀ ਲੱਗੀ ਉਹ ਉਦਣ ਹੀ ਹੁੰਦਾ ਤੇ ਸਾਡੇ ਨਾਲ ਮਨਦੀਪ ਸਿੰਘ ਵੀ ਜੁੜੇ ਨੇ ਬਲਰਾਜ ਸਿੰਘ ਵੀ ਜੁੜੇ ਨੇ ਕਹਿੰਦੇ ਇੰਜੋਇੰਗ ਦਿਲ ਵਾਲੀ ਗੱਲ ਕੰਮ ਤੇ ਵੀ ਆ ਤੇ ਨਜ਼ਾਰੇ ਵੀ ਲੈ ਰਹੇ ਆ ਦੇਖੋ ਜੀ ਡਬਲ ਨਜ਼ਾਰੇ ਆ ਪੈਸੇ ਵੀ ਬਣ ਰਹੇ ਆ ਤੇ ਨਜ਼ਾਰੇ ਵੀ ਆ ਰਹੇ ਆ ਤੇ ਹੈਪੀ ਢਿੱਲੋਂ ਤਵ ਸ਼ਰਨ ਹੋਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਇੱਕ ਗੀਤ ਸੁਣਨਾ ਚਾਹਿਆ ਜੀ ਹਾਂਜੀ ਮੈਂ ਕੋਸ਼ਿਸ਼ ਕਰਦਾ ਅਗਰ ਇਹ ਗੀਤ ਹੋਇਆ ਜ਼ਰੂਰ ਤਾਂ ਆਪਾਂ ਲਾਵਾਂਗੇ ਤੇ ਨਵੀਂ ਪੱਡਾ ਹੋਣੀ ਵੀ ਸਾਡੇ ਨਾਲ ਮੈਲਬਨ ਤੋਂ ਜੁਆਇਨ ਕੀਤਾ ਤੇ ਕਹਿੰਦੇ ਹੋਰ ਸੁਣਾਓ ਕਿ ਨਵੀਂ ਤਾਜ਼ੀ ਨਵੀਆਂ ਤਾਜ਼ੀਆਂ ਅੱਜ ਬਹੁਤ ਸੁਣਾਉਣੀਆਂ ਤੁਹਾਨੂੰ ਤੁਸੀਂ ਜੁੜੇ ਰਹੋ ਤੇ ਕਿਵੇਂ ਚੱਲ ਰਿਹਾ ਜੀ ਤੁਹਾਡਾ ਪੈਸਟ ਕੰਟਰੋਲ ਦਾ ਕੰਮ ਹੁਣ ਤਾਂ ਮੈਨੂੰ ਲੱਗਦਾ ਜ਼ੋਰਾਂ ਤੇ ਹੋਣਾ ਤੇ ਮੈਂ ਦੱਸਦਾ ਕਿ ਮੈਲਬਨ ਦੇ ਵਿੱਚ ਅਗਰ ਦੇਖੋ ਸਾਰਿਆਂ ਦੇ ਕੋਲ ਘਰ ਤਾਂ ਹੈਗੇ ਆ ਪੈਸਟ ਕੰਟਰੋਲ ਵੀ ਕਰਾਉਣਾ ਪੈਂਦਾ ਤੇ ਨਵੀਂ ਪੱਡਾ ਹੁਣ ਉਹਨੂੰ ਜ਼ਰੂਰ ਯਾਦ ਕਰਿਓ ਬੜਾ ਟੌਪ ਦਾ ਕੰਮ ਕਰਦੇ ਨੇ ਸੋ ਹਾਈਜੀਨ ਜਿਹੜੀ ਘਰ ਦੀ ਆ ਬੜੀ ਜ਼ਰੂਰੀ ਆ ਖਾਸ ਕਰਕੇ ਅਗਰ ਬੱਚੇ ਹੋਣ ਤਾਂ ਘਰ ਨੂੰ ਸਾਫ਼ ਰੱਖਣਾ ਬੱਚਿਆਂ ਦੀ ਸਿਹਤ ਦੇ ਲਈ ਬੜਾ ਹੀ ਵਧੀਆ ਹੈ ਤੇ ਗੁਰਪ੍ਰੀਤ ਗਿੱਲ ਵੀ ਜੁੜੇ ਨੇ ਉਹਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਨੇ ਕਿ ਤੁਸੀਂ ਘੋੜੇ ਨੂੰ ਨਦੀ ਵਿੱਚ ਲਿਜਾ ਸਕਦੇ ਹੋ ਪਰ ਜਬਰਨ ਪਾਣੀ ਨਹੀਂ ਪਿਆ ਸਕਦੇ ਬਿਲਕੁਲ ਉਸੇ ਤਰ੍ਹਾਂ ਤੁਸੀਂ ਲੋਕਾਂ ਨਾਲ ਗਿਆਨ ਸਾਂਝਾ ਕਰ ਸਕਦੇ ਹੋ ਪਰ ਉਹਨਾਂ ਨੂੰ ਬੁੱਧੀਮਾਨ ਨਹੀਂ ਬਣਾ ਸਕਦੇ ਪੜ੍ਹਾਈ ਤੇ ਬੁੱਧੀ ਦੋਵੇਂ ਅਲੱਗ ਅਲੱਗ ਨੇ ਤੇ ਅਫਸੋਸ ਬੁੱਧੀ ਕਿਸੇ ਕਾਲਜ ਸਕੂਲ ਜਾਂ ਕਿਤਾਬ ਤੋਂ ਨਹੀਂ ਮਿਲਦੀ ਸੋ ਉਹਨਾਂ ਨੂੰ ਸਮਝਾਓ ਜੋ ਸਮਝ ਸਕਦੇ ਨੇ ਜਿਨ੍ਹਾਂ ਕੋਲ ਸਮਝਣ ਦੇ ਗੁਣ ਨਹੀਂ ਉਹਨਾਂ ਨਾਲ ਟੱਕਰਾਂ ਮਾਰ ਕੇ ਸਮਾਂ ਵਿਅਰਥ ਨਾ ਕਰੋ ਇਹ ਵਿਚਾਰ ਭੇਜੇ ਨੇ ਜੀ ਗੁਰਪ੍ਰੀਤ ਗਿੱਲ ਹੋਣਾ ਨੇ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਗੁਰੂ ਸਾਹਿਬ ਨੇ ਵੀ ਗੁਰਬਾਣੀ ਦੇ ਵਿਚ ਲਿਖਿਆ ਕਿ ਪੜ ਪੜ ਗੱਡੀ ਲੱਦੀ ਏ ਪੜ ਪੜ ਭਰੀਏ ਸਾਥ ਸੋ ਜਿੰਨਾ ਮਰਜ਼ੀ ਅਸੀਂ ਪੜ੍ਹੀ ਜਾਈਏ ਜੋ ਮਰਜ਼ੀ ਖਤਾਨਾ ਵੀ ਭਰ ਦਈਏ ਕਿਤਾਬਾਂ ਦੀਆਂ ਜੋ ਮਰਜ਼ੀ ਕਹਿੰਦੇ ਕਿ ਜੇ ਇੱਕ ਪਰਮਾਤਮਾ ਦਾ ਨਾਮ ਨਹੀਂ ਅਸੀਂ ਪੜ੍ਹਿਆ ਬੁੱਝਿਆ ਤਾਂ ਫਿਰ ਕਹਿੰਦੇ ਕਿ ਸਭ ਹੋਮੇ ਝੱਖਣਾ ਝਾਕ ਤੇ ਦੂਜਾ ਹੈਗਾ ਵੀ ਪੜ੍ਹਿਆ ਲਿਖਿਆ ਬਾਰੇ ਉਹਨਾਂ ਨੇ ਇੱਕ ਹੋਰ ਵੀ ਵਿਚਾਰ ਦਿੱਤਾ ਕਿ ਕਈ ਵਾਰੀ ਨਹੀਂ ਬਹੁਤਾਤ ਬਹੁਤੀ ਵਾਰੀ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨਾ ਉਹ ਕਹਿੰਦੇ ਕਿ ਜੇਤਾ ਪੜ੍ਹਿਆ ਤੇਤਾ ਕੜਿਆ ਤੇਤੋ ਲਵਿਆ ਸੋ ਜਿੰਨਾ ਉਹ ਪੜ੍ਹੀ ਜਾਂਦੇ ਨੇ ਉਨਾ ਉਹ ਕੜੀ ਜਾਂਦੇ ਨੇ ਕੜ ਦਾ ਮਤਲਬ ਉਹ ਰਿੱਝੀ ਜਾਂਦੇ ਨੇ ਆਪਸ ਦੇ ਵਿੱਚ ਤੇ ਉਨਾ ਉਹ ਆਪਣੇ ਆਪ ਨੂੰ ਛੋਟਾ ਕਰੀ ਜਾਂਦੇ ਨੇ ਤੇ ਤੇਤੋਂ ਉਹ ਦੂਰ ਹੋਈ ਜਾਂਦੇ ਨੇ ਪਰਮਾਤਮਾ ਤੋਂ ਉਹ ਜਿਹੜੇ ਉਹਨਾਂ ਦੇ ਅੰਦਰਲੀ ਭਾਵਨਾਵਾਂ ਨੇ ਇਮੋਸ਼ਨਸ ਨੇ ਉਹ ਡੈਡ ਹੋਈ ਜਾਂਦੇ ਨੇ ਸੋ ਇਹਦੇ ਬਾਰੇ ਆਸਾ ਦੀ ਵਾਰ ਦੇ ਵਿੱਚ ਇੱਕ ਪੂਰੀ ਦੀ ਪੂਰੀ ਪੌੜੀ ਹੈ ਜੀ ਸ਼ਲੋਕ ਨੇ ਤੇ ਤੁਸੀਂ ਸਾਡੇ ਆਸਾ ਦੀ ਵਾਰ ਦੀ ਪੂਰੀ ਦੀ ਪੂਰੀਆਂ 24 ਦੀਆਂ 24 ਪੌੜੀਆਂ ਜਿਹੜੀਆਂ 25 ਐਪੀਸੋਡਸ ਦੇ ਵਿੱਚ ਸੁਣ ਸਕਦੇ ਹੋ ਆਪਣੇ ਸਰੋਤਿਆਂ ਦੱਸਦਾ ਕਿ ਜਿਨ੍ਹਾਂ ਨੇ ਨਹੀਂ ਸੁਣੀਆਂ ਤੇ ਆਪਣਾ ਮੈਨੂੰ ਵਟਸਐਪ ਦਾ ਨੰਬਰ ਭੇਜ ਦੇਣ ਮੈਂ ਉਹਨਾਂ ਨੂੰ ਸਾਰੇ ਦੇ ਸਾਰੇ ਐਪੀਸੋਡ ਵੀ ਭੇਜ ਸਕਦਾ ਤਰਤੀਬ ਵਾਰ ਸੋ ਚਲੋ ਅੱਗੇ ਚੱਲਦੇ ਹਾਂ ਜੀ ਤੇ ਸਾਡੇ ਨਾਲ ਮਨਦੀਪ ਸਿੰਘ ਜੁੜੇ ਨੇ ਤੇ ਆਇਓ ਰੱਬਾ ਇੱਕ ਮਿੰਟ ਆਰੋ ਜੀ ਤੁਹਾਨੂੰ ਮੈਂ ਬਾਅਦ ਦੇ ਵਿੱਚ ਇਹ ਟੌਪਿਕ ਕਰਨਾ ਹੈ ਆਪਾਂ ਆਲਣ ਦੇ ਉਹਨਾਂ ਨੂੰ ਆਪਣੇ ਦਲਜੀਤ ਸਿੰਘ ਮਹਿਤਾ ਚੌਂਕ ਨੂੰ ਉਹਨਾਂ ਨੂੰ ਆਪਾਂ ਜਦ ਨਾਲ ਲਵਾਂਗੇ ਨਾ ਤਾਂ ਉਹ ਉਹਨਾਂ ਦੇ ਨਾਲ ਜ਼ਰੂਰ ਆਪਾਂ ਵਿਚਾਰ ਵਿਮਰਸ਼ ਕਰਾਂਗੇ ਕਿ ਕੀ ਹੋਣਾ ਚਾਹੀਦਾ ਇਹਦੇ ਬਾਰੇ ਤੇ ਲਓ ਜੀ ਅਗਲਾ ਜਿਹੜਾ ਸੁਨੇਹਾ ਆ ਉਹ ਟੈਲੀਗ੍ਰਾਮ ਦੇ ਰਾਹੀਂ ਹੀ ਸਾਨੂੰ ਈਮੇਲ ਚ ਆਇਆ ਤੇ ਬਾਕੀ ਕਹਿੰਦੇ ਨੇ ਕਿ ਹਾਂਜੀ ਨਵੀਂ ਪੱਡਾ ਹੋਣਾ ਨੇ ਵੀ ਮੈਸੇਜ ਭੇਜਿਆ ਮੈਂ ਥੋੜਾ ਜਿਹਾ ਪੜ੍ਹਨ ਦੇ ਵਿੱਚ ਮੁਸ਼ਕਿਲ ਹੋ ਰਹੀ ਚਲੋ ਕੋਈ ਗੱਲ ਨਹੀਂ ਤੇ ਲਓ ਹੁਣ ਅਖਬਾਰਾਂ ਦੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪੰਜਾਬ ਦੀਆਂ। ਸੋ ਜਿਹੜੀ ਖਬਰ ਮੁੱਖ ਪੰਨੇ ਤੇ ਪਹਿਲੀ ਹੀ ਖਬਰ ਆ ਰਹੀ ਆ ਉਹ ਹੈਗੀ ਜੀ ਗੁਰਦਾਸਪੁਰ ਜੇਲ ਚ ਅਗਜ਼ਨੀ ਪਿੱਛੋਂ ਪੁਲਿਸ ਫਾਇਰਿੰਗ। ਸੋ ਗੁਰਦਾਸਪੁਰ ਦੇ ਵਿਚ ਗੋਲੀ ਚੱਲੀ ਆ, ਕੱਲ ਖਬਰ ਇਹ ਆ ਰਹੀ ਸੀ ਤੇ ਫਾਇਰਿੰਗ ਹੋਈ ਆ ਜੀ। ਫਾਇਰਿੰਗ ਪਹਿਲਾਂ ਇਹ ਨਹੀਂ ਸੀ ਪਤਾ ਕਿਹਦੀ ਹੋਈ ਆ, ਪਰ ਹੁਣ ਪਤਾ ਲੱਗਿਆ ਕਿ ਪੁਲਿਸ ਨੇ ਫਾਇਰਿੰਗ ਕੀਤੀ ਆ ਤੇ ਉਨ੍ਹਾਂ ਨੂੰ ਕਰਨੀ ਪਈ ਆ। ਔਰ ਕੈਦੀ ਹੋਏ ਬੇਕਾਬੂ, ਬੈਰਕ ਨੂੰ ਲਗਾਈ ਅੱਗ, ਛੱਤ ਤੇ ਚੜ ਕੇ ਕੀਤਾ ਪਥਰਾ। ਡੀ ਆਈ ਜੀ ਤੇ ਏ ਡੀ ਜੀ ਪੀ ਜੇਲ ਜਿਹੜੇ ਨੇ ਉਹ ਮੌਕੇ ਤੇ ਪੁੱਜੇ ਤੇ ਮੈਜਿਸਟਰੇਟਰੀ ਜਾਂਚ ਦੇ ਹੁਕਮ। ਇਹ ਜਿਹੜੀ ਲੜਾਈ ਹੋਈ ਆ ਜੀ ਜੇਲ੍ਹ ਦੇ ਵਿਚ, ਪੰਜਾਬ ਦੇ ਵੱਖ ਵੱਖ ਜੇਲ੍ਹਾਂ ਅੰਦਰ ਗੈਂਗਸਟਰਾਂ ਵੱਲੋਂ ਕਈ ਘਟਨਾਵਾਂ ਨੂੰ ਅੰਜਾਮ ਦੇਣ ਮਗਰੋਂ ਸ਼ੁੱਕਰਵਾਰ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਵੀ ਹਾਲਾਤ ਉਸ ਸਮੇਂ ਬੇਹੱਦ ਨਾਜ਼ੁਕ ਬਣ ਗਏ ਜਦੋਂ 3 ਦਰਜਨ ਦੇ ਕਰੀਬ ਕੈਦੀਆਂ ਦਾ ਗਰੁੱਪ ਜਿਹੜਾ ਉਹ ਬੇਕਾਬੂ ਹੋ ਗਿਆ। ਗੈਂਗਸਟਰਾਂ ਤੇ ਕੈਦੀਆਂ ਵੱਲੋਂ 2 ਸੁਰੱਖਿਆ ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਗਰੋਂ ਆਪਣੀ ਬੈਰਕ ਨੂੰ ਅੱਗ ਲਗਾ ਦਿੱਤੀ ਗਈ ਅਤੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਸ਼ੁਰੂ ਕਰ ਦਿੱਤੀ। ਮਜਬੂਰਨ ਸੁਰੱਖਿਆ ਮੁਲਾਜ਼ਮਾਂ ਨੂੰ ਕਰੀਬਨ 1 ਦਰਜਨ ਰਾਊਂਡ ਫਾਇਰਿੰਗ ਕਰਨੀ ਪਈ। ਕੈਦੀਆਂ ਦਾ ਇਹ ਵੱਡਾ ਗਰੁੱਪ ਜੇਲ੍ਹ ਦੀ ਛੱਤ ਤੇ ਚਲਾ ਗਿਆ ਜਿੱਥੇ ਉਨ੍ਹਾਂ ਨੇ ਇੱਟਾਂ ਤੇ ਰੋੜਿਆਂ ਨਾਲ ਸੁਰੱਖਿਆ ਮੁਲਾਜ਼ਮਾਂ ਉਪਰ ਪਥਰਾਅ ਵੀ ਕੀਤਾ। ਸੋ ਸ਼ੁੱਕਰਵਾਰ ਦੁਪਹਿਰ ਨੂੰ 12:30 ਵਜੇ ਕੇਂਦਰੀ ਜੇਲ੍ਹ ਦੀ ਕਾਲ ਕੋਠਰੀ ਚ ਬੰਦ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਅਤੇ ਜਗਤਾਰ ਸਿੰਘ ਜੱਗਾ ਨੂੰ ਰੁਟੀਨ ਦੀ ਮੈਡੀਕਲ ਜਾਂਚ ਲਈ ਬਾਹਰ ਲਿਆਉਣ ਦੇ ਲਈ ਸੁਰੱਖਿਆ ਮੁਲਾਜ਼ਮ ਮਹੇਸ਼ਪਾਲ ਬੈਰਕ ਦੇ ਵਿਚ ਗਿਆ। ਮਹੇਸ਼ਪਾਲ ਮੁਤਾਬਕ ਜਦੋਂ ਉਸ ਨੇ ਉਕਤ ਕੈਦੀਆਂ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਦੇ ਪਿਛਲੇ ਪਾਸਿਓਂ ਉਸ ਦੇ ਮੂੰਹ ਬੰਦ ਕਰ ਦਿੱਤਾ ਅਤੇ 2 ਹੋਰ ਕੈਦੀਆਂ ਨੂੰ ਕੈਦੀਆਂ ਸ਼ਮਸ਼ੇਰ ਸਿੰਘ ਅਤੇ ਯੁਵਰਾਜ ਸਿੰਘ ਨਾਲ ਮਿਲ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਦੀਆਂ ਚੀਕਾਂ ਸੁਣ ਕੇ ਉਸ ਦੇ ਸਾਥੀ ਮਹਿੰਦਰ ਮਸੀਹ ਉਸ ਨੂੰ ਛੁਡਾਉਣ ਦੇ ਲਈ ਅੱਗੇ ਆਇਆ ਤੇ ਉਕਤ ਕੈਦੀਆਂ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਸੋ ਕਿਸੇ ਤਰ੍ਹਾਂ ਉਹ ਜਾਨ ਬਚਾ ਕੇ ਉਥੋਂ ਭੱਜਿਆ ਤੇ ਹੋਰਨਾਂ ਸੁਰੱਖਿਆ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਇਸ ਘਟਨਾ ਨਾਲ ਜੇਲ੍ਹ ਦਾ ਸਾਇਰਨ ਵੱਜਣਾ ਸ਼ੁਰੂ ਹੋ ਗਿਆ ਜਿਹੜਾ ਕਰੀਬਨ 2.25 ਘੰਟੇ ਵੱਜਦਾ ਰਿਹਾ ਤੇ 35 ਕੈਦੀਆਂ ਦਾ ਗਰੁੱਪ ਜਿਹੜਾ ਇਕੱਠਾ ਹੋ ਗਿਆ ਤੇ ਉਸ ਤੋਂ ਬਾਅਦ ਜੋ ਹੋਇਆ ਤੁਸੀਂ ਸੁਣ ਚੁੱਕੇ ਹੋ, ਫੋਟੋਆਂ ਵੀ ਆ ਰਹੀਆਂ, ਪੁਲਿਸ ਵਾਲੇ ਭੱਜੇ ਜਾ ਰਹੇ ਨੇ। ਸੋ ਇਹ ਹਾਲ ਗੁਰਦਾਸਪੁਰ ਜੇਲ੍ਹ ਦਾ ਹੈ। ਇਹ ਕੋਈ ਨਵੀਂ ਗੱਲ ਨਹੀਂ, ਇਹ ਕੋਈ ਇੰਡੀਆ ਦੇ ਵਿਚ ਜਾਂ ਪੰਜਾਬ ਦੇ ਵਿਚ ਹੋਈ ਪਹਿਲੀ ਗੱਲ ਨਹੀਂ, ਇਹ ਦੇਸ਼ਾਂ ਵਿਦੇਸ਼ਾਂ ਦੇ ਵਿਚ ਵੀ ਹੁੰਦੀ ਆ। ਜੇਲ੍ਹ ਦਾ ਜਿਹੜਾ ਕਲਚਰ ਹੈ, ਜੇਲ੍ਹ ਦਾ ਜਿਹੜਾ ਰਹਿਣ ਸਹਿਣ ਦਾ ਤਰੀਕਾ ਆ ਉਥੇ, ਉਸ ਦੀ ਰਿਵਿਊ ਹਮੇਸ਼ਾ ਹੀ ਚੱਲਦੇ ਰਹਿੰਦੇ ਨੇ ਕਿਉਂਕਿ ਨਵੇਂ ਤੋਂ ਨਵਾਂ ਉਥੇ ਜਿਹੜਾ ਗੈਂਗਸਟਰ ਜਾਂ ਕੋਈ ਵੀ ਜੇਲ੍ਹ ਕੱਟਣ ਆਉਂਦਾ ਹੈ ਉਸਦੇ ਆਪਣਾ ਵਿਚਾਰ ਹੁੰਦਾ, ਉਸਦਾ ਆਪਣੀ ਜਿਹੜੀ ਫਿਤਰਤ ਹੁੰਦੀ ਆ, ਉਸ ਦੇ ਨਾਲ ਜੇਲ੍ਹ ਦੇ ਜਿਹੜੇ ਅਧਿਕਾਰੀ ਨੇ ਉਹ ਕਿੰਨਾ ਕੁ ਐਡਜਸਟ ਹੋ ਪਾਉਂਦੇ ਨੇ। ਇਹ ਉਨ੍ਹਾਂ ਨੂੰ ਟ੍ਰੇਨਿੰਗ ਵੀ ਦੇਣੀ ਪੈਂਦੀ ਆ, ਦੁਆਰਾ ਉਨ੍ਹਾਂ ਨੂੰ ਐਡਜਸਟ ਵੀ ਕਰਨਾ ਪੈਂਦਾ। ਸੋ ਜਿੱਥੇ ਨਵੇਂ ਨਵੇਂ ਕੈਦੀ ਆ ਰਹੇ ਨੇ ਉਥੇ ਜਿਹੜੇ ਜੇਲ੍ਹ ਦੇ ਅਧਿਕਾਰੀ ਨੇ ਉਨ੍ਹਾਂ ਨੂੰ ਵੀ ਨਵੀਂ ਟ੍ਰੇਨਿੰਗ ਤੇ ਨਵੇਂ ਹਾਲਾਤਾਂ ਨਾਲ ਜੂਝਣਾ ਪੈਂਦਾ। ਕਈ ਵਾਰੀ ਇਹ ਗੈਪ ਬਹੁਤ ਵੱਧ ਜਾਂਦਾ, ਇਸ ਦੇ ਕਰਕੇ ਜਿਹੜੇ ਜੇਲ੍ਹ ਚ ਆਉਂਦੇ ਜੇਲ੍ਹੀ ਹਨ ਉਨ੍ਹਾਂ ਕੋਲ ਨਵੇਂ ਆਈਡੀਆ ਹੁੰਦੇ ਨੇ, ਨਵੇਂ ਤਰੀਕੇ ਹੁੰਦੇ ਨੇ। ਸੋ ਇਟਸ ਵੈਰੀ ਹਾਰਡ ਜੋਬ, ਮਤਲਬ ਮੰਨੋ ਜਾਂ ਨਾ ਮੰਨੋ, ਪਰ ਜੇਲ੍ਹ ਦੇ ਵਿਚ ਡੀਲ ਕਰਨਾ ਬੜਾ ਔਖਾ ਹੈ। ਤੁਸੀਂ ਸੁਣੀ ਹੋਣੀ ਇੰਟਰਵਿਊ ਤਕਰੀਬਨ ਇੰਡੀਆ ਜਾਣ ਤੋਂ ਪਹਿਲਾਂ ਮੈਂ ਕੀਤੀ ਸੀ ਸਾਡੇ ਭੈਣ ਜੀ ਨੇ, ਉਨ੍ਹਾਂ ਦੇ ਜਿਹੜੇ ਹਰਮਨ ਫਾਊਂਡੇਸ਼ਨ ਵਾਲੇ, ਤੇ ਉਨ੍ਹਾਂ ਦੇ ਨਾਲ ਇੰਟਰਵਿਊ ਦੇ ਵਿਚ ਦੱਸਿਆ ਸੀ ਕਿ ਉਹ ਜੇਲ੍ਹ ਦੇ ਵਿਚ ਐਜੂਕੇਟਰ ਨੇ। ਸੋ ਉਹ ਬੜੀ ਔਖੀ ਜੋਬ ਹੈ, ਐਜੂਕੇਟ ਕਰਦੇ ਨੇ, ਉਹ ਪੜ੍ਹਾਈ ਕਰਵਾਉਂਦੇ ਨੇ, ਦੱਸਦੇ ਨੇ। ਸੋ ਇਹ ਇਕ ਬੜੀ ਔਖੀ ਜੋਬ ਹੈ, ਇਹ ਅੱਜ ਮੁੱਖ ਪੰਨੇ ਦੀ ਸੁਰਖੀ ਬਣੀ ਹੋਈ ਆ। ਇਕ ਸੁਰਖੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ, ਇਸ ਤੇ ਥੋੜਾ ਚਿੰਤਨ ਵੀ ਕਰਾਂਗੇ ਅਸੀਂ, ਉਹ ਹੈਗਾ ਜੀ ਸ਼ਿਵ ਸੈਨਾ ਐਮ ਪੀ ਦਾ ਬਾਈਕਾਟ। 6 ਏਅਰਲਾਈਨਸ ਨਹੀਂ ਦੇਣਗੀਆਂ ਸਫ਼ਰ ਲਈ ਟਿਕਟ, ਤੇ ਇਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇਹ ਜਿਹੜੀ ਕੁੱਟਮਾਰ ਕੀਤੀ ਆ, ਇਹ ਇਕ ਸ਼ਾਇਦ ਏਅਰ ਇੰਡੀਆ ਦੀ ਫਲਾਈਟ ਚ ਕੀਤੀ ਸੀ ਸਟਾਫ ਦੇ ਨਾਲ, ਉਸ ਤੋਂ ਬਾਅਦ ਇਸ ਨੇ ਇਸ ਨੂੰ ਬੈਨ ਕਰ ਦਿੱਤਾ ਗਿਆ ਔਰ ਇਸ ਦਾ ਕਾਫੀ ਖੰਡਨ ਹੋ ਰਿਹਾ ਸੋਸ਼ਲ ਮੀਡੀਆ ਤੇ ਵੀ, ਅਖਬਾਰਾਂ ਦੇ ਵਿਚ ਵੀ। ਔਰ 114 ਵਿਧਾਇਕਾਂ ਨੇ ਚੁੱਕੀ ਪੰਜਾਬ ਵਿਧਾਨ ਸਭਾ ਚ ਸਹੁੰ, ਤੇ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨਹੀਂ ਪਹੁੰਚੇ ਸਹੁੰ ਚੁੱਕਣ। ਸੋ ਉਨ੍ਹਾਂ ਦੋਨਾਂ ਨੇ ਹਜੇ ਸਹੁੰ ਨਹੀਂ ਚੱਕੀ, ਪਰ 114 ਨੇ ਸਹੁੰ ਚੁੱਕ ਲਈ ਆ, ਵਜ਼ਾਰਤ ਨੇ ਵੀ ਸਹੁੰ ਚੁੱਕ ਲਈ ਆ, ਤੇ ਪਰ ਇਕ ਮੈਨੂੰ ਲੱਗਦਾ ਹੋਰ ਘੱਟ ਨੇ, 117 ਨਹੀਂ ਹੋਣੇ ਚਾਹੀਦੇ। ਸੋ ਹੁਣ ਮੈਂ ਦੇਖਦਾ ਕਿ ਇਕ ਰਹਿ ਕੌਣ ਗਿਆ ਜਿਨ੍ਹਾਂ ਨੇ ਸਹੁੰ ਨਹੀਂ ਖਾਧੀ। ਖੈਰ ਉਹਨਾਂ ਨੂੰ ਮੈਨੂੰ ਲੱਗਦਾ ਚੁੱਕਣ ਦੀ ਸਹੁੰ ਚੁੱਕਣ ਦੀ ਲੋੜ ਨਹੀਂ ਕਿਉਂਕਿ ਉਹ ਪਿਛਲੀ 5-6 ਵਾਰੀ ਸਹੁੰਾਂ ਚੁੱਕ ਚੁੱਕੇ ਨੇ ਤੇ ਹੁਣ ਕੋਈ ਯਕੀਨ ਵੀ ਨਹੀਂ ਕਰਦਾ ਮੈਨੂੰ ਲੱਗਦਾ ਸਹੁੰ ਚੁੱਕਣ ਚ। ਤੇ ਉਧਰ ਅਮਰੀਕਾ ਦੀ ਇੱਕ ਮਾੜੀ ਖਬਰ ਹੈ ਕਿ ਅਮਰੀਕਾ ਚ ਭਾਰਤੀ ਇੰਜੀਨੀਅਰ ਮਾਂ ਤੇ ਪੁੱਤਰ ਦੀ ਹੱਤਿਆ ਕਰ ਦਿੱਤੀ ਗਈ ਹੈ। ਸੋ ਇਹ ਅਮਰੀਕਾ ਚ ਤੀਜੇ ਭਾਰਤੀ ਇੰਜੀਨੀਅਰ ਦੀ ਹੱਤਿਆ। ਸੋ ਖਬਰ ਇਸ ਤਰ੍ਹਾਂ ਹੈ ਕਿ ਅਮਰੀਕਾ ਦੇ ਵਿਚ ਭਾਰਤੀਆਂ ਦੀ ਹੱਤਿਆ ਦਾ ਸਿਲਸਿਲਾ ਠੱਲਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਮਹੀਨੇ ਦੋ ਇੰਜੀਨੀਅਰਾਂ ਦੀ ਹੱਤਿਆ ਤੋਂ ਬਾਅਦ ਹੁਣ ਭਾਰਤੀ ਮਾਂ ਪੁੱਤਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਆਂਧਰਾ ਪ੍ਰਦੇਸ਼ ਚ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਤਾਜ਼ਾ ਘਟਨਾ ਜਿਹੜੀ ਨਿਊ ਜਰਸੀ ਦੀ ਹੈ। ਇੱਥੇ 40 ਸਾਲਾ ਐਨ ਸ਼ਸ਼ੀ ਕਲਾ ਅਤੇ ਉਸ ਦੇ 7 ਸਾਲਾ ਪੁੱਤਰ ਅਨੀਸ਼ ਸਾਈ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਹੱਤਿਆ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ। ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੀ ਪੀੜਤਾ ਦੇ ਪਰਿਵਾਰ ਮੈਂਬਰਾਂ ਨੇ ਦਸਿਆ ਕਿ ਸ਼ਸ਼ੀ ਕਲਾ ਦੇ ਪਤੀ ਐਚ ਐਨ ਹਨੁਮੰਤਾ ਰਾਓ ਜਦੋਂ ਪਰਿਵਾਰ ਨੂੰ ਵੀਰਵਾਰ ਨੂੰ ਸ਼ਾਮ ਘਰ ਪਰਤੇ ਤਾਂ ਉਨ੍ਹਾਂ ਨੇ ਆਪਣੀ ਪਤਨੀ ਤੇ ਪੁੱਤਰ ਨੂੰ ਮ੍ਰਿਤਕ ਪਾਇਆ। ਸੋ ਰਾਓ ਜਿਹੜੇ ਨੇ ਸਾਫਟਵੇਅਰ ਇੰਜੀਨੀਅਰ ਤੇ ਸ਼ਸ਼ੀ ਕਲਾ ਵੀ ਸਾਫਟਵੇਅਰ ਪੇਸ਼ੇਵਰ ਸੀ ਅਤੇ ਘਰ ਦਾ ਕੰਮ ਹੀ ਕਰਦੀ ਸੀ। ਸੋ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਤੇ ਉਧਰ ਇੱਕ ਐਸ ਵਾਈ ਐਲ ਮਸਲੇ ਦੇ ਵਿਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਦੇ ਵਿਚ ਹਰਿਆਣਾ ਦਾ ਵਫਦ ਜਿਹੜਾ ਆ ਉਹ ਰਾਜਨਾਥ ਜੋ ਕਿ ਗ੍ਰਹਿ ਮੰਤਰੀ ਆ ਉਨ੍ਹਾਂ ਨੂੰ ਮਿਲਿਆ ਤੇ ਰਾਜਨਾਥ ਬੋਲੇ ਕਿ ਵਕੀਲ ਤੋਂ ਰਾਏ ਲੈ ਕੇ ਕੀਤੀ ਜਾਵੇਗੀ ਅਗਲੀ ਕਾਰਵਾਈ। ਸੋ ਇਹ ਸਨ ਕੁਛ ਖਬਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ। ਤੇ ਉਸ ਤੋਂ ਬਾਅਦ ਅਸੀਂ ਅੱਜ ਕਈ ਚਿੰਤਨ ਵੀ ਕਰਨੇ ਨੇ, ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਉਨ੍ਹਾਂ ਤੇ ਵੀ ਆਪਾਂ ਗੱਲ ਕਰਨੀ ਆ। ਤਾਂ ਓਂਕਾਰ ਸਿੰਘ ਹੁਣੀ ਆਪਣਾ ਨੰਬਰ ਭੇਜਤਾ ਜੀ, ਹਾਂਜੀ ਭੇਜ ਦਿੰਦੇ ਤੁਹਾਨੂੰ ਆਸਾ ਦੀ ਵਾਰ ਦੇ ਸਾਰੇ ਲਿੰਕ ਮੈਂ ਭੇਜਾਂਗਾ। ਤੇ ਮਨਦੀਪ ਸਿੰਘ ਵੀ ਉਨ੍ਹਾਂ ਨੇ ਵੀ ਨੰਬਰ ਭੇਜ ਦਿੱਤਾ ਹੈ। ਤੇ ਚਰਨਜੀਤ ਸਿੰਘ ਤਤਲਾ ਉਨ੍ਹਾਂ ਦਾ ਵੀ ਨੰਬਰ ਆ ਗਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਸਾ ਦੀ ਵਾਰ ਦੇ ਬਾਰੇ। ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਕਿਹਾ ਕਿ ਉਹ ਜਿਹੜੇ ਤੀਜੇ ਜਿਨ੍ਹਾਂ ਨੇ ਸਹੁੰ ਨਹੀਂ ਚੱਕੀ ਹੋ ਸਕਦਾ ਉਹ ਮਜੀਠੀਆ ਹੋਣ। ਸੋ ਇਕੋ ਪਰਿਵਾਰ ਦੇ 3 ਮੈਂਬਰ ਸ਼ਾਇਦ ਜਿਹੜੇ ਆ ਸਹੁੰ ਨਹੀਂ ਚੱਕੀ ਉਨ੍ਹਾਂ ਨੇ। ਚਲੋ ਇਹ ਵੀ ਹੁਣ ਦੇਖਣਾ ਬਣਦਾ ਕਿ ਵੱਡੇ ਬਾਦਲ, ਛੋਟੇ ਬਾਦਲ ਤੇ ਮਜੀਠੀਆ ਸਾਹਿਬ ਨੇ ਸ਼ਾਇਦ ਸਹੁੰ ਨਹੀਂ ਚੱਕੀ। 2 ਤਾਂ ਕਨਫਰਮ ਹੈ, ਤੀਜੇ ਦੀ ਹਜੇ ਆਪਾਂ ਕਨਫਰਮੇਸ਼ਨ ਲੈ ਰਹੇ ਹਾਂ। ਸਹੁੰ ਚੱਕੀ ਨਹੀਂ ਤਾਂ ਕਿਉਂ ਨਹੀਂ ਚੱਕੀ? ਸ਼ਾਇਦ ਪਹਿਲੀ ਹੀ ਬਹੁਤ ਹਜੇ ਚੱਕੀਆਂ ਉਹ ਲੈ ਨਹੀਂ ਰਹੀਆਂ ਹੋਣਗੀਆਂ। ਸੋ ਲਓ ਜੀ ਇੱਕ ਗੀਤ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕਰਾਂਗਾ ਦਲਜੀਤ ਸਿੰਘ ਹੁਣਾਂ ਨੂੰ ਲੈਣ ਦੇ ਲਈ ਤੇ ਕੁਛ ਆਪਾਂ ਚਿੰਤਨ ਕਰਾਂਗੇ। ਔਰ ਇਹ ਜਿਹੜੀ ਸ਼ਿਵ ਸੈਨਾ ਦੀ ਖਬਰ ਹੈ MP ਦੀ ਜਹਾਜ਼ ਦੇ ਵਿਚ ਹੱਲਾ ਕਰਨ ਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਦੂਜਾ ਕੈਪਟਨ ਸਰਕਾਰ ਨੇ ਸ਼ਰਾਬ ਮਾਫੀਆ ਨੂੰ ਵੀ ਝਟਕਾ ਦਿੱਤਾ, ਸ਼ਰਾਬ ਕਾਰੋਬਾਰ ਚ ਨਹੀਂ ਚੱਲੇਗੀ ਨੇਤਾਵਾਂ ਦੀ ਮਰਜ਼ੀ। ਸੋ ਇਹ ਵੀ ਆਪਾਂ ਜਾਣਾਂਗੇ। ਲਓ ਜੀ ਇੱਕ ਗੀਤ ਸ਼ਰਾਬ ਦੀ ਗਾ ਰਹੇ ਆ, ਅੰਗਰੇਜ਼ੀ ਵਾਲੀ ਮੈਡਮ ਸੁਣ ਲੈਂਦੇ ਆ ਕੁਲਵਿੰਦਰ ਬਿੱਲਾ ਦੀ ਆਵਾਜ਼ ਦੇ ਵਿਚ।
ਕਿੱਥੇ ਰਹਿ ਗਏ ਡਾਕਟਰ ਸਾਹਿਬ?
ਛੱਡਣਾ ਜਵਾਬ ਗੱਲ ਇੱਕ ਦਾ, ਚੱਟਾ ਹੋ ਗਿਆ ਰੁਟੀਨ ਤੇਰਾ ਨਿੱਤ ਦਾ। ਲੈ ਕੇ ਛੱਡਣਾ ਜਵਾਬ ਗੱਲ ਇੱਕ ਦਾ, ਚੱਟਾ ਹੋ ਗਿਆ ਰੁਟੀਨ ਤੇਰਾ ਨਿੱਤ ਦਾ। ਗੱਲਾਂ ਦੀ ਲੋੜ ਆਈ ਹੁੰਦੀ ਆ, ਹੱਥਣੇ ਦੇ ਬੜੀ ਅੰਗਰੇਜ਼ੀ ਬੋਲਦਾ, ਦਿਨ ਚੱਕਾ ਕਿਹੜੀ ਖੁੰਝਲਾ ਆਈ ਹੁੰਦੀ। ਹੱਥਣੇ ਦੇ ਬੜੀ ਅੰਗਰੇਜ਼ੀ ਬੋਲਦਾ, ਦਿਨ ਚੱਕਾ ਕਿਹੜੀ ਖੁੰਝਲਾ ਆਈ ਹੁੰਦੀ ਆ।
ਸ਼ਹਿਰ ਵਿੱਚ ਪਲੀ ਏ ਨੀ ਜੱਟੀਏ, ਚੱਕ ਮੈਂ ਮਜਾਜਾਂ ਦੀ ਏ ਪੱਟੀਏ। ਸ਼ਹਿਰ ਵਿੱਚ ਪਲੀ ਏ ਨੀ ਜੱਟੀਏ, ਚੱਕ ਮੈਂ ਮਜਾਜਾਂ ਦੀ ਏ ਪੱਟੀਏ।
ਅੱਛਾ
ਸ਼ਾਮ ਨੂੰ ਜੱਟੀ ਦਾ ਪਾਣੀ ਭਰਦਾ
ਓਏ ਚਾਚਾ ਭਰਦਾ ਪਾਣੀ ਤੇਰਾ
ਦਿਨ ਆਕੜਾਂ ਦੇ ਨਾਲ ਗੱਲ ਕਰਦਾ ਰਾਤ ਸ਼ਾਮ ਨੂੰ ਜੱਟੀ ਦਾ ਪਾਣੀ ਭਰਦਾ ਮੈਨੂੰ ਦੱਸਦਾ ਸਹੀ ਵੀ ਕਿਹੜੀ ਚੀਜ਼ ਨੇ ਸੂਈ ਪਾਰੇ ਵਾਲੀ ਜਮ ਥੱਲੇ ਲਾਈ ਹੁੰਦੀ ਆ
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
ਹਾਂ ਬਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘੜਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। we provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 03-9663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰੀਅਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au। CECA, ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955645।
CD batteries now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੇਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104010।
14 April ਤੋਂ 17 April, 4 ਦਿਨਾਂ ਲਈ ਖੂਬਸੂਰਤ ਮਿੱਟੀ ਦੇ ਅਹਿਸਾਸ ਨਾਲ ਜੁੜਨ ਲਈ ਹੋ ਜਾਵੋ ਤਿਆਰ। ਸੰਧੂ ਬੱਸ ਲਾਈਨ ਲੈ ਕੇ ਆਏ ਨੇ ਖਾਸ ਟੂਰ 3ਵੇਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ। ਮੈਲਬੋਰਨ ਤੋਂ ਐਡੀਲੇਡ ਦਾ ਸਫ਼ਰ ਸਿਰਫ $350 ਪਰ ਪਰਸਨ, ਜਿਸ ਚ ਹੋਵੇਗਾ ਆਉਣ ਜਾਣ ਦਾ ਕਿਰਾਇਆ ਅਤੇ ਲਗਜ਼ੂਰੀ ਅਕੋਮੋਡੇਸ਼ਨ ਅਤੇ ਸਪੋਰਟਸ ਫੀਲਡ ਤੱਕ ਪਿਕ ਐਂਡ ਡ੍ਰੌਪ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ ਸੰਧੂ ਬੱਸ ਲਾਈਨਸ .com.au ਜਾਂ ਕਰੋ ਫੋਨ ਕਰਨ ਸੰਧੂ ਨੂੰ 04241111। ਆਪਣੀ ਬੁਕਿੰਗ ਕਰਵਾਓ 1 March ਤੋਂ ਪਹਿਲਾਂ ਤਾਂ ਫਿਰ ਹੋ ਜਾਵੋ ਤਿਆਰ 3ਵੇਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਸੰਧੂ ਬੱਸ ਲਾਈਨਸ ਦੇ ਨਾਲ ਸਫ਼ਰ ਕਰਨ ਦੇ ਲਈ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਪ੍ਰੋਗਰਾਮ ਸ਼ੁਰੂ ਹੋ ਚੁੱਕਾ ਦਿਲ ਵਾਲੀ ਗੱਲ, ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਘੜੀ ਦਿਖਾ ਰਹੀ ਹੈ 10:05 ਇਸ ਵੇਲੇ ਸਿਡਨੀ ਸਮੇਂ ਦੇ ਮੁਤਾਬਿਕ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਪਰ ਪਹਿਲਾਂ ਮੈਂ ਲੈਣਾ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਜੋ ਸਾਡੇ ਨਾਲ ਵੱਡੇ ਤੜਕੇ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਜਾਂਦੇ ਨੇ। ਸੋ ਦਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ, ਤੇ ਪਹਿਲਾਂ ਤਾਂ ਇਹ ਦੱਸੋ ਕਿ ਗਰਮੀ ਦਾ ਕੀ ਹਾਲ ਚਾਲ ਹੈ? ਕਹਿੰਦੇ 35 ਡਿਗਰੀ ਹੋਣ ਵਾਲੀ ਅੱਜ, ਬਾਕੀ ਏਦਾਂ ਜਾਂ ਠੰਡੂ ਰਾਮ ਝੂਠ ਬੋਲਦਾ?
ਨਹੀਂ, ਠੰਡੂ ਰਾਮ ਨੀ ਝੂਠ ਬੋਲਦਾ, ਇਸ ਵੇਲੇ 17-18 ਡਿਗਰੀ ਆ।
ਅੱਛਾ,
ਤੇ ਦਿਨ ਵੇਲੇ ਹੁਣ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਪਈ ਆ, ਪੱਖੇ ਚੱਲਦੇ ਨੇ, ਰਾਤ ਨੂੰ ਵੀ ਮੱਛਰ ਕਾਫੀ ਤੰਗ ਕਰਨ ਲੱਗ ਪਿਆ, ਰਾਤ ਦੇ ਵੀ ਪੱਖੇ ਸ਼ੁਰੂ ਹੋ ਗਏ ਨੇ ਪੰਜਾਬ
ਜੀ। ਤੇ ਕਣਕਾਂ ਰੰਗ ਬਦਲਣ ਲੱਗੀਆਂ ਜਾਂ ਨਹੀਂ ਅਜੇ?
ਬਿਲਕੁਲ, ਕਣਕਾਂ ਦੇ ਰੰਗ ਬਦਲਣੇ ਸ਼ੁਰੂ ਹੋ ਗਏ ਨੇ ਜਿੱਦਣ ਦੀ ਜ਼ਿਆਦਾ ਧੁੱਪ ਲੱਗੀ ਆ
ਜੀ,
ਤੇ ਸੋਹਣੇ ਸਿੱਟੇ ਨਿਕਲੇ ਨੇ ਅਸੀਂ ਵੇਖੋ। ਥੋੜਾ ਜਿਹਾ ਪਿੱਛੇ ਜੇ ਹਨੇਰੀ ਨੇ ਕੀਤੀ ਸੀ ਗੜਬੜ, ਤੇ ਕੁਝ ਫਸਲਾਂ ਜਿਨ੍ਹਾਂ ਨੂੰ ਪਾਣੀ ਦਿੱਤਾ ਹੋਇਆ ਸੀ ਉਹ ਥੋੜੀਆਂ ਇਕੱਠੀਆਂ ਸੀ, ਪਰ ਹੁਣ ਜਿਹੜੀਆਂ ਠੀਕ ਨੇ, ਜਿਹੜੇ ਛੋਟੇ ਕੱਦ ਦੀ ਕਣਕ ਆ ਉਹਨਾਂ ਦਾ ਬਚਾਅ ਹੈ, ਤੇ ਬਹੁਤ ਸੋਹਣੇ ਸਿੱਟੇ ਨਿਕਲੇ ਹੋਏ ਨੇ
ਜੀ। ਇਧਰ ਸਰੋਤੇ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਮੈਸੇਜ ਭੇਜੇ ਨੇ, ਤੇ ਮਨਦੀਪ ਸਿੰਘ ਹੋਣਾ ਨੇ ਵੀ ਆਪਣਾ ਵਟਸਐਪ ਨੰਬਰ ਭੇਜਤਾ, ਅੰਕਾਰ ਹੋਣਾ ਨੇ ਵੀ, ਚਰਨਜੀਤ ਸਿੰਘ ਤਤਲਾ ਹੋਣਾ ਨੇ ਵੀ, ਆਸਾ ਦੀ ਵਾਰ ਦੀ ਸਾਰੀ ਕੰਪਲੀਟ ਵਿਆਖਿਆ ਮੰਗੀ ਆ ਜੀ, ਉਨ੍ਹਾਂ ਨੇ ਵੀ ਆਪਣਾ ਨੰਬਰ ਭੇਜ ਦਿੱਤਾ। ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਕਿ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਨੇ, ਅਸੀਂ ਦੋਨਾਂ ਨੇ ਰਲ ਕੇ ਇਹ ਉਪਰਾਲਾ ਕੀਤਾ ਸੀ, ਨਾਲ ਮਨਪ੍ਰੀਤ ਅਮਰੀਕਾ ਵਾਲੇ ਰਿਸਰਚਰ ਸੀ ਸਾਡੇ ਨਾਲ, ਸੋ ਅਸੀਂ ਰਲ ਕੇ ਉਪਰਾਲਾ ਕੀਤਾ ਤੇ 25 ਪੌੜੀਆਂ ਜਿਹੜੀਆਂ ਨੇ, 25 ਐਪੀਸੋਡ ਤਿਆਰ ਕੀਤੇ 24 ਪੌੜੀਆਂ ਦੇ, ਸੋ ਉਹ ਚੱਲ ਚੁੱਕੇ ਨੇ ਰੇਡੀਓ ਤੇ, ਪਰ ਵਟਸਐਪ ਤੇ ਵੀ ਅਸੀਂ ਭੇਜ ਚੁੱਕੇ ਨੇ, ਬਹੁਤ ਸਾਰੇ ਸੱਜਣ ਰਹਿ ਗਏ ਹੋਣਗੇ ਉਹ ਤਰਤੀਬ ਵਾਰ ਸੁਣਨਗੇ। ਸੋ ਜਿਹੜਾ ਮੈਸੇਜ ਹੁਣ ਮੈਂ ਭੇਜਾਂਗਾ ਸੱਜਣਾ ਨੂੰ, ਉਹ ਇੱਕ ਲਿੰਕ ਹੋਏਗਾ ਜੀ ਡਰਾਈਵ ਦਾ, ਤੇ ਉਹ ਆਪਣੇ ਆਪ ਮਰਜ਼ੀ ਦੇ ਨਾਲ ਡਾਊਨਲੋਡ ਕਰਕੇ ਆਪਣੇ ਐਪੀਸੋਡ ਸੁਣ ਸਕਦੇ ਨੇ। ਸੋ 25 ਦੀ 25 ਪੌੜੀਆਂ ਇੱਕ ਫੋਲਡਰ ਚ ਪਈਆਂ ਨੇ, ਅਸੀਂ ਉਹਦਾ ਲਿੰਕ ਤੁਹਾਨੂੰ ਭੇਜ ਦਾਂਗੇ, ਉਥੋਂ ਡਾਊਨਲੋਡ ਕਰ ਲੈਣਾ। ਔਰ ਸਤਵੀਰ ਸਿੰਘ ਧਨੋਆ ਨੇ ਵੀ ਆਪਣਾ ਨੰਬਰ ਭੇਜਿਆ, ਤੇ ਇਧਰ ਗੁਰਜੀਤ ਸਿੰਘ ਓਬਰਨ ਸਿਡਨੀ ਵਾਲਿਆਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਉਨ੍ਹਾਂ ਨੇ ਵੀ ਆਪਣਾ ਨੰਬਰ ਭੇਜਿਆ, ਮੈਂ ਉਨ੍ਹਾਂ ਨੂੰ ਵੀ ਸੈਂਡ ਕਰ ਰਿਹਾ ਜੀ ਥੋੜੀ ਦੇਰ ਬਾਅਦ ਹੀ। ਤੇ ਇਧਰ ਮੈਸੇਜ ਦੇ ਵਿਚ ਮਨਦੀਪ ਸਿੰਘ ਜੀ, ਤੁਹਾਡਾ ਮੈਸੇਜ ਬਸ ਚੰਦ ਕੁ ਮਿੰਟਾਂ ਦੇ ਵਿਚ ਅਸੀਂ ਭੇਜ ਰਹੇ ਆ, ਤੁਹਾਨੂੰ ਤੁਹਾਡਾ ਮਤਲਬ ਭੇਜ ਨਹੀਂ ਰਹੇ, ਗੱਲਬਾਤ ਕਰ ਰਹੇ ਆ। ਤੇ ਹੈਪੀ ਢਿੱਲੋਂ ਉਨ੍ਹਾਂ ਨੇ ਇਕ ਗੀਤ ਸੁਣਨਾ ਚਾਹਿਆ ਸੀ, ਡੈਡ ਵਰਸਿਸ ਸਨ ਬਾਏ ਬਤਨ ਸੰਧੂ। ਦੇਖੋ ਗੀਤ ਅੱਜ ਤਾਂ ਨਹੀਂ ਹੈ ਮੇਰੇ ਕੋਲ, ਅੱਗੇ ਇਕ ਗੀਤ ਦੀ ਫਰਮਾਇਸ਼ ਆਈ ਸੀ ਗਗਨ ਕੋਕਰੀ ਦੇ, ਉਹ ਵੀ ਅੱਜ ਮੇਰੇ ਕੋਲ ਗੀਤ ਨਹੀਂ ਹੈ, ਪਰ ਮੈਂ ਦੋਨੋਂ ਗੀਤ ਅਕਵਾਇਰ ਕਰਕੇ ਕੱਲ ਨੂੰ ਜ਼ਰੂਰ ਆਪਣੇ ਪ੍ਰੋਗਰਾਮ ਦੇ ਵਿਚ ਲਾਵਾਂਗਾ। ਪੁਸ਼ਪ ਡਡਵਾਲ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਨੇ ਕਿ ਮੈਨੂੰ ਲੱਗਦਾ ਕਿ ਇਕ ਬੰਦਾ ਵਿਧਾਨ ਸਭਾ ਚ ਅਧਿਆਕਸ਼ ਹੋਏਗਾ, ਬਾਕੀ ਭਾਜੀ ਬਹੁਤ ਹਾਂਜੀ ਏਅਰ ਇੰਡੀਆ ਦੇ ਸਟਾਫ ਦੇ ਵਰਤਾਵ ਬਾਰੇ ਠੀਕ ਨਹੀਂ ਹੁੰਦਾ, ਇਸ ਬਾਰੇ ਗੱਲ ਕਰਨਾ, ਮੇਰੇ ਨਾਲ ਵੀ ਹਾਦਸਾ ਹੋਇਆ ਸੀ। ਥੈਂਕਸ, ਹਾਂਜੀ ਆਪਾਂ ਜ਼ਰੂਰ ਕਰਾਂਗੇ, ਏਅਰ ਇੰਡੀਆ ਜਿਹੜਾ ਸਟਾਫ ਹੈ ਉਹਦੇ ਨਾਲ ਜੋ ਹੋਇਆ ਉਸ ਦੀਆਂ ਜੋ ਖਬਰਾਂ ਬਣੀਆਂ ਉਹ ਆਪਾਂ ਹੁਣ ਥੋੜੀ ਦੇਰ ਬਾਅਦ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੇ ਇਧਰ ਹਾਂਗਕਾਂਗ ਤੋਂ ਸਾਡੇ ਵੱਡੇ ਵੀਰ ਜਗਤਾਰ ਗਿੱਲ ਹੋਣੀ ਢੁੱਡੀਕੇ ਵਾਲੇ ਸ਼ਾਮਲ ਹੋਏ ਨੇ, ਉਨ੍ਹਾਂ ਨੇ ਇਕ ਫੋਟੋ ਭੇਜੀ ਆ, ਉਹ ਵਾਕ ਤੇ ਜਾਂਦੇ ਨੇ ਤੇ ਰਾਹ ਦੇ ਵਿਚ ਬੜੀ ਸੋਹਣੀ ਸੋਹਣੀ ਫੋਟੋਆਂ ਸਾਡੇ ਨਾਲ ਸ਼ੇਅਰ ਕਰਦੇ ਹੁੰਦੇ ਨੇ। ਕਈ ਇਨਸਾਨ ਅਕਸਰ ਕਹਿ ਦਿੰਦੇ ਨੇ ਕਿ ਮੇਰੀ ਯਾਦ ਸ਼ਕਤੀ ਕਮਜ਼ੋਰ ਹੋ ਗਈ, ਪਰ ਕਿਸੇ ਦੀ ਗਲਤੀ ਭੁੱਲਣ ਦੇ ਮਸਲੇ ਦੇ ਵਿਚ ਆਮ ਨਾਲੋਂ ਜ਼ਿਆਦਾ ਤੇਜ਼ ਵੀ ਹੁੰਦੀ ਆ ਉਨ੍ਹਾਂ ਦੀ। ਬਿਲਕੁਲ ਸਹੀ ਆ, ਹਾਂਜੀ ਉਹ ਭੁੱਲ ਜਾਂਦੇ ਨੇ ਨਾ, ਜਿਹੜੀ ਚੀਜ਼ ਨਹੀਂ ਚੇਤੇ ਰੱਖਣੀ ਹੁੰਦੀ ਉਹ ਕਹਿੰਦੇ ਨੇ ਮੈਂ ਤਾਂ ਨਹੀਂ, ਮੈਨੂੰ ਭੁੱਲ ਗਈ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹੁਣ ਕਹਿੰਦੇ ਨੇ ਕਿ ਜਿਸ ਵਿਅਕਤੀ ਦੇ ਕਾਰਨ ਕਾਂਗਰਸ 10 ਸਾਲ ਸੱਤਾ ਤੋਂ ਬਾਹਰ ਰਹੀ, ਅੱਜ ਉਹੀ ਵਿਅਕਤੀ ਫੇਰ ਅੱਗੇ, ਇਹ ਕਿਹੜੀ ਕਾਂਗਰਸ ਦੀ ਨੀਤੀ ਦਾ ਪਾਲਣ ਹੈ? ਭਾਰਤਿੰਦਰ ਸਿੰਘ ਚਾਹਲ ਨੂੰ ਕੈਪਟਨ ਵਜੋਂ ਸਲਾਹਕਾਰ ਲਾਏ ਜਾਣਾ ਕਿੱਥੋਂ ਤੱਕ ਵਾਜਿਬ ਹੈ? ਵੀਰੇ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ? ਦਲਜੀਤ ਸਿੰਘ ਜੀ, ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਭਰਤਿੰਦਰ ਚਾਹ ਨੂੰ ਕਈ ਵਾਰੀ ਇੱਦਾਂ ਹੁੰਦੀ ਕਿ ਬੰਦਾ ਬਾਹਰ ਰਹਿ ਕੇ ਜ਼ਿਆਦਾ ਨੁਕਸਾਨ ਕਰ ਦਿੰਦਾ ਹੁੰਦਾ, ਇਹੋ ਜਿਹੇ ਮਤਲਬ ਬਣੀਆਂ ਰਕਮਾਂ ਹੁੰਦੀਆਂ ਨਾ, ਜਦੋਂ ਪਹਿਲਾਂ ਉਹਨਾਂ ਨੇ ਇੰਨਾ ਨੁਕਸਾਨ ਕੀਤਾ ਵਿੱਚ ਰਹਿ ਕੇ, ਤੇ ਹੁਣ ਜੇ ਉਹਨਾਂ ਨੂੰ ਨੱਥ ਨਹੀਂ ਪਾਉਂਦੇ, ਕਈ ਵਾਰੀ ਹੁਣ ਪਸ਼ੂ ਨੂੰ ਨੱਥ ਪਾਉਣੀ ਪੈਂਦੀ ਹੈ, ਮੈਨੂੰ ਲੱਗਦਾ ਕਿ ਇਹੀ ਹੋ ਸਕਦਾ ਲੌਜਿਕ, ਹੋਰ ਤਾਂ ਕੋਈ ਲੌਜਿਕ ਹੋ ਨਹੀਂ ਸਕਦਾ। ਮੈਂ ਇਹਨਾਂ ਨਾਲ
ਜੀ ਅਮਨਦੀਪ, ਪਾਲਿਸੀਆਂ ਦੇ ਨਾਲ ਨਾਲ ਹੀ ਸਮੇਂ ਦੇ ਨਾਲ ਬਦਲਦੀਆਂ ਰਹਿੰਦੀਆਂ ਨੇ, ਜਿਵੇਂ ਅਮਰਿੰਦਰ ਬਾਰੇ ਕਿਹਾ ਕਿ 10 ਸਾਲ ਬਾਹਰ ਰਹੀ ਕਾਂਗਰਸ, ਜਿਹਦੇ ਕਰਕੇ ਉਹ ਕਹਿੰਦੇ ਹੁੰਦੇ ਆ ਨਾ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਉਹਨੂੰ ਭੁੱਲਿਆ ਨੀ ਕਹਿੰਦੇ, ਉਹ ਮਤਲਬ ਕੁਝ ਸਿੱਖ ਕੇ ਹੀ ਬਾਹਰ ਆਇਆ 10 ਸਾਲ, ਇਹੋ ਜਿਹੀ ਕੋਈ ਗੱਲ ਨੀ, ਕੋਈ ਚੰਗਾ ਉਹਦਾ ਪਾਲਿਸੀ ਚੰਗੀਆਂ ਲੈ ਕੇ ਆਏਗਾ। ਪਰਤਿੰਦਰ ਵਾਲੀ ਗੱਲ ਬਾਰੇ ਵੀ ਇੱਦਾਂ ਹੀ ਕਿਹਾ ਜਾ ਸਕਦਾ, ਜਿਵੇਂ ਤੁਸੀਂ ਦੱਸਿਆ ਕਿ ਬਾਹਰ ਰਹਿ ਕੇ ਜ਼ਿਆਦਾ ਨੁਕਸਾਨ ਕਰਦਾ ਹੈ, ਪਰ ਉਹ ਵੀ ਹੋ ਸਕਦਾ ਹੈ ਕਿ ਉਹਨੂੰ ਵੀ ਠੋਕਰ ਵੱਜੀ ਹੋਵੇ ਤੇ ਉਹ ਵੀ ਚੰਗੇ ਕੰਮ ਕਰੇ।
ਹਾਂਜੀ, ਮੈਂ ਪਿਛਲੇ ਪ੍ਰੋਗਰਾਮ ਚ ਵੀ ਇਹ ਕਿਹਾ ਸੀ ਕਿ ਦੇਖੋ ਚੇਂਜ ਹੁੰਦੀ ਆ, ਪਿਛਲੀ ਵਾਰੀ ਕੈਪਟਨ ਸਾਹਿਬ ਨੇ ਕਾਫੀ ਗਲਤੀਆਂ ਕੀਤੀਆਂ ਸੀ, ਖੁਦ ਓਪੋਜੀਸ਼ਨ ਨਾ ਕਰਕੇ ਵੀ ਗਲਤੀ ਕੀਤੀ ਸੀ, ਤੇ ਹੁਣ ਜਦੋਂ ਆਏ ਨੇ, ਹਜੇ ਸੋ ਫਾਰ ਉਹਨਾਂ ਦੇ ਜਿਹੜੇ ਡਿਸੀਜਨ ਨੇ ਉਹ ਲੋਕੀ ਮਕਬੂਲ ਕਰ ਰਹੇ ਨੇ, ਤੇ ਆਉਣ ਵਾਲਾ ਸਮਾਂ ਦੱਸੇਗਾ ਜਗਤਾਰ ਜੀ। ਪਰ ਫਿਲਹਾਲ ਅਸੀਂ ਸਿਰਫ ਅੰਦਾਜ਼ਾ ਲਾ ਸਕਦੇ ਹਾਂ ਕਿ ਮੇਰੀ ਆਪਣੀ ਰਾਏ ਫੀਲਿੰਗ ਹੈ, ਗੱਟ ਫੀਲਿੰਗ ਹੈ ਕਿ ਭਰਤਿੰਦਰ ਚਾਹਰ ਨੂੰ ਸਿਰਫ ਸਿੰਬੋਲਿਕ ਤੌਰ ਤੇ ਹੀ ਅੰਦਰ ਲਿਆ ਹੋਵੇਗਾ ਉਹਨਾਂ ਨੇ ਆਪਣੇ ਉਹਦੇ ਵਿਚ, ਕਿ ਉਨ੍ਹਾਂ ਨੂੰ ਠੰਡਾ ਰੱਖਣ ਦੇ ਲਈ, ਕਿਉਂਕਿ ਮੈਨੂੰ ਲੱਗਦਾ ਉਨ੍ਹਾਂ ਨੂੰ ਬਾਹਰ ਰਹਿ ਕੇ ਜਿਹੜਾ ਆ ਉਹ ਜ਼ਿਆਦਾ ਨੁਕਸਾਨ ਕਰਨ ਦੀ ਸੰਭਾਵਨਾ ਬਣਦੀ ਦਿਖਾਈ ਦੇ ਸਕਦੀ ਸੀ। ਖੈਰ, ਕਈ ਵਾਰੀ ਇੱਦਾਂ ਹੁੰਦੀ ਹੈ ਕਿ ਵਿਰੋਧੀ ਜਿਹੜੇ ਹੁੰਦੇ ਨੇ ਉਹ ਇਸ ਚੀਜ਼ ਨੂੰ ਪਾੜਾ ਪਾ ਕੇ ਚੱਕ ਵੀ ਲੈਂਦੇ ਨੇ, ਫਿਰ ਉਨ੍ਹਾਂ ਦੇ ਜਿਹੜੇ ਅੰਦਰਲੇ ਵਰਕਿੰਗ ਮੈਕਨਿਜ਼ਮ ਆ ਉਹਨੂੰ ਜਾਣਨ ਦੀ ਕੋਸ਼ਿਸ਼ ਕਰਦੇ। ਮਤਲਬ ਇਸ ਕੇਸ ਦੇ ਵਿਚ ਹੋ ਸਕਦਾ ਸੀ ਭਰਤਿੰਦਰ ਚਾਹਲ ਨੂੰ ਫਿਰ ਅਕਾਲੀ ਦਲ ਚੱਕ ਚੁਕਾ ਕੇ ਆਪਣੇ ਵੱਲ ਵੀ ਲੈ ਜਾਂਦਾ, ਇਹ ਵੀ ਗੱਲ ਹੋ ਸਕਦੀ, ਜਾਂ ਆਮ ਆਦਮੀ ਪਾਰਟੀ ਵਾਲੇ। ਸੋ ਮੈਨੂੰ ਲੱਗਦਾ ਇਹੀ ਹੈ, ਖੈਰ ਆਉਣ ਵਾਲਾ ਸਮਾਂ ਦੱਸੇਗਾ। ਤੇ ਇਹ ਕਹਿੰਦੇ ਫਿਰ ਤਾਂ ਬਲੈਕਮੇਲਿੰਗ ਹੋ ਗਈ। ਦੇਖੋ, ਬਲੈਕਮੇਲਿੰਗ ਤਾਂ ਨਹੀਂ ਕਹੀ ਜਾ ਸਕਦੀ, ਇਹ ਵੀ ਕਹੀ ਜਾ ਸਕਦੀ, ਹੋ ਸਕਦਾ ਉਹਨੇ ਕਿਹਾ ਹੋਵੇ ਵੀ ਜੇ ਤੂੰ ਮੈਨੂੰ ਨਹੀਂ ਲੈਣਾ ਤਾਂ ਮੈਂ ਆਮ ਆਦਮੀ ਪਾਰਟੀ ਚਲ ਜਾਊਂਗਾ ਜਾਂ ਵਿਰੋਧੀ ਨਾਲ ਨੂੰ ਚਲ ਜਾਊਂਗਾ। ਐਵਰੀਥਿੰਗ ਇਜ਼ ਪੋਸੀਬਲ, ਇਟਸ ਪੋਲੀਟਿਕਸ, ਰਾਈਟ? ਤੇ ਉਸ ਨੂੰ ਹੁਣ ਕਿੱਦਾਂ ਪਲੇ ਕਰਦੇ ਨੇ, ਕੈਪਟਨ ਸਾਹਿਬ ਕਿੱਦਾਂ ਪਲੇ ਕਰਦੇ ਨੇ, ਭਰਤਿੰਦਰ ਕਿੱਦਾਂ ਪਲੇ ਕਰਦਾ ਇਸ ਸਿਚੁਏਸ਼ਨ ਨੂੰ, ਕਿਉਂਕਿ ਭੇਤ ਤਾਂ ਪਤਾ ਹੀ ਹੋਣੇ ਆ ਇੱਕ ਦੂਜੇ ਨੂੰ, ਦੋਨਾਂ ਦੇ ਭੇਤ ਪਤਾ ਹੋਣੇ ਆ ਨਾ, ਇਹ ਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸੋ ਇੱਦਾਂ ਕਹਿ ਲੋ ਕਿ ਇਟਸ ਲਾਈਕ ਅ ਮੈਰਿਜ, ਵਿਆਹ ਹੋਇਆ ਲੱਗਦਾ। ਤੇ ਗੁਰਪਿੰਦਰ ਗਿੱਲ ਸਾਡੇ ਨਾਲ ਜੁੜੇ ਨੇ ਜੀ, ਤੇ ਕਹਿੰਦੇ ਆਮ ਗੁਰਪਿੰਦਰ ਫਰੋਮ ਮੈਲਬਨ। ਦੇਖੋ ਕਹਿੰਦੇ ਕਿ ਨਵੀਂ ਸਰਕਾਰ ਕੀ ਰੇਟ ਫਿਕਸ ਕਰਦੀ ਹੈ ਜੀ, ਤੇ ਕਹਿੰਦੇ ਨੇ ਕਿ ਕੈਪਟਨ ਮੀਟ ਅਰੁਣ ਜੇਤਲੀ ਐਟ ਦਿੱਲੀ ਰਿਗਾਰਡਿੰਗ ਕਣਕ ਦੀ ਫਸਲ ਆਉਣ ਵਾਲੀ ਜਿਹੜੀ ਆ, ਤੇ ਕੀ ਕਹਿੰਦੇ ਵੀ ਦੇਖਦੇ ਆ ਵੀ ਕੀ ਰੇਟ ਫਿਕਸ ਕਰਦੀ ਆ। ਇੱਕ ਰੇਟ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਉਹ ਸੀ ਲੋਨ ਦੀ, ਜਿਹੜੇ ਕਿਸਾਨਾਂ ਦੇ ਲੋਨ ਦੀ। ਸੋ ਮੈਂ ਆਪਣੇ ਇੱਥੇ ਸਰੋਤਿਆਂ ਨੂੰ ਦੱਸਦਾ ਕਿ ਇਹ ਇੱਕ ਪੋਲੀਟਿਕਸ ਆ, ਔਰ ਕੈਪਟਨ ਸਾਹਿਬ ਪਹਿਲਾਂ ਹੀ ਮਨਪ੍ਰੀਤ ਬਾਦਲ ਨੂੰ ਲੈ ਕੇ ਦਿੱਲੀ ਚਲੇ ਗਏ ਸੀ, ਕਿਉਂਕਿ ਯੂਪੀ ਦੇ ਵਿਚ ਵੀ ਬੀਜੇਪੀ ਨੇ ਇਕ ਸਕੀਮ ਦਿੱਤੀ ਸੀ ਕਿਸਾਨਾਂ ਵਾਸਤੇ ਕਿ ਅਸੀਂ ਤੁਹਾਡੇ ਜਿਹੜੇ ਲੋਨ ਨੇ ਉਹ ਇਸ ਤਰ੍ਹਾਂ ਮਾਫ ਕਰਾਂਗੇ। ਹੁਣ ਉਹ ਕੀ ਸਕੀਮ ਹੈ ਇਹਦੇ ਬਾਰੇ ਕੱਲ ਨੂੰ ਮਿੰਟੂ ਬਰਾੜ ਜੀ ਉਨ੍ਹਾਂ ਨੂੰ ਪੁੱਛਾਂਗੇ, ਪਰ ਉਹ ਸਕੀਮ ਜਿਹੜੀ ਆ ਲੋਕਾਂ ਨੂੰ ਲੋਲੀਪੋਪ ਦਿੱਤਾ ਸੀ ਵੀ ਅਸੀਂ ਆਹ ਸਕੀਮ ਦੇ ਵਿਚ ਤੁਹਾਡੇ ਲੋਨ ਮਾਫ ਕਰਾਂਗੇ। ਇਧਰ ਪੈਰਲਲ ਕਾਂਗਰਸ ਨੇ ਵੀ ਤਕਰੀਬਨ ਉਸੇ ਹੀ ਸਕੀਮ ਨੂੰ ਪੰਜਾਬ ਦੇ ਵਿਚ ਵਰਤਿਆ ਸੀ, ਤੇ ਹੁਣ ਕੈਪਟਨ ਸਾਹਿਬ ਉਥੇ ਜਾ ਕੇ ਕਹਿੰਦੇ ਨੇ ਕਿ ਬਈ ਜਿਹੜੀ ਸਕੀਮ ਤੁਸੀਂ ਯੂਪੀ ਨੂੰ ਦੇ ਰਹੇ ਹੋ ਉਹੀ ਸਕੀਮ ਸਾਨੂੰ ਵੀ ਦੇ ਦਿਓ। ਤੇ ਉਹਦਾ ਫਿਲਹਾਲ ਤਾਂ ਅਰੁਣ ਜੇਤਲੀ ਨੇ ਨਾ ਕਰਤੀ ਆ ਕਿ ਨਹੀਂ, ਇਹ ਜਿਹੜਾ ਆ ਸੂਬੇ ਦਾ ਮਸਲਾ ਆ, ਕਿਸਾਨੀ ਖੇਤੀ ਜਿਹੜੀ ਆ ਬਿਜ਼ਨਸ ਹੈ ਉਹ ਬਣਦਾ ਵੀ ਆ ਵੈਸੇ, ਜਿਹੜਾ ਜਿਹੜੇ ਲੀਗਲੀ ਜਿਹੜਾ ਆ ਲੌਜੀਕਲੀ ਜਿਹੜਾ ਆ ਉਹ ਸੂਬਿਆਂ ਦੀ ਪ੍ਰੋਬਲਮ ਆ ਇਹ ਬਿਜ਼ਨਸ ਲਾਉਣੇ ਕਰਨੇ, ਜਿਹੜਾ ਫੈਡਰਲ ਸੈਂਟਰਲ ਸਰਕਾਰ ਦੇ ਮਸਲੇ ਨੇ ਜਿਸ ਤਰ੍ਹਾਂ ਫੌਜ ਹੋ ਗਈ, ਜਿਹੜੀਆਂ ਸੈਂਟਰਲ ਸਰਕਾਰ ਸੜਕਾਂ ਹੋ ਗਈਆਂ ਜਾਂ ਜਿਹੜੇ ਹੋਰ ਇਨਫਰਾਸਟ੍ਰਕਚਰ ਆ ਉਥੇ ਸਰਕਾਰ ਦਾ ਬਣਦਾ, ਪਰ ਸਮੇਂ ਸਮੇਂ ਸਿਰ ਇਹ ਲੋਲੀਪੋਪ ਮਿਲਦੇ ਆ ਰਹੇ ਨੇ, ਕੋਈ ਪੈਕੇਜ ਮਿਲਦੇ ਆ ਰਹੇ ਨੇ ਘੱਟ ਇੰਟਰਸਟ ਦੇ। ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿਚ ਕਿੱਧਰ ਨੂੰ ਜਾਂਦੀ ਆ ਗੱਲ। ਤੇ ਬਰਿੰਦਰ ਚੀਮਾ ਵੀ ਮੈਸੇਜ ਪਾ ਰਹੇ ਨੇ ਤੇ ਉਨ੍ਹਾਂ ਦਾ ਮੈਸੇਜ ਪੜ੍ਹਦੇ ਥੋੜੀ ਦੇਰ। ਜਸਵਿੰਦਰ ਪਾਲ ਕੌਰ ਢਿੱਲੋਂ ਵੀ ਪ੍ਰੋਗਰਾਮ ਦੇ ਵਿਚ ਆ ਰਹੇ ਨੇ, ਉਨ੍ਹਾਂ ਨੇ ਵੀ ਐਪੀਸੋਡ ਜਿਹੜੇ ਆਸਾ ਦੀ ਵਾਰ ਦੇ ਮੰਗੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਤੁਹਾਨੂੰ ਵੀ ਤੇ ਮੈਨੂੰ ਵੀ, ਤੇ ਉਨ੍ਹਾਂ ਨੂੰ ਵੀ ਭੇਜਦੇ ਆ ਜੀ। ਤੇ ਧਨੀ ਜੀ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਉਹਨਾਂ ਨੇ ਕਮਲ ਹੀਰ ਦਾ ਇੱਕ ਗੀਤ ਭੇਜਿਆ ਵੀ ਮੈਂ ਕੱਲ ਨੂੰ ਹੀ ਸੁਣਾਵਾਂਗਾ ਕਿਉਂਕਿ ਮੈਂ ਚੱਲਦੇ ਪ੍ਰੋਗਰਾਮ ਚ ਨਹੀਂ ਕਰ ਸਕਦਾ। ਤੇ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਿ ਇੱਕ ਪਾਸੇ ਖਰਚੇ ਕਢਾਉਣ ਦੀ ਗੱਲ ਤੇ ਦੂਸਰੇ ਪਾਸੇ ਸਲਾਹਕਾਰਾਂ ਦੀ ਵੱਡੀ ਟੀਮ, ਡਬਲ ਸਟੈਂਡਰਡ। ਦੇਖੋ ਇਹ ਤਾਂ ਹੁਣ ਹੈ ਹੀ, ਤੇ ਟੀਮ ਦੇਖੋ ਕਿੱਦਾਂ ਚੱਲਦਾ ਇਹ ਸਾਰਾ ਕੁਛ, ਅਸੀਂ ਕੱਲ ਨੂੰ ਹੋਰ ਡਿਟੇਲ ਦੇ ਵਿੱਚ ਇਹ ਗੱਲ ਕਰਾਂਗੇ। ਸੋ ਹੁਣ ਆਪਾਂ ਗੱਲ ਕਰਨੀ ਹੈ ਜੀ ਆਪਣੇ ਦਲਜੀਤ ਜੀ, ਬੜਾ ਅਹਿਮ ਮਸਲਾ ਆ, ਉਹ ਹੈ ਜੀ ਸ਼ਿਵ ਸੈਨਾ ਐਮ ਪੀ ਦਾ ਬਾਈਕਾਟ ਤੇ 6 ਏਅਰਲਾਈਨਸ ਨਹੀਂ ਦੇਣਗੀਆਂ ਸਫ਼ਰ ਲਈ ਟਿਕਟ। ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਇਹ ਜਿਹੜਾ ਬਾਈਕਾਟ ਹੈ ਇਹਦੇ ਵਿਚ ਚਲੋ ਸ਼ਿਵ ਸੈਨਾ ਦਾ ਆਪਾਂ ਨਾਂ ਲੈਣਾ ਆ ਕਿਉਂਕਿ ਉਨ੍ਹਾਂ ਦੇ ਐਮ ਪੀ ਨੇ ਇਹ ਕੰਮ ਕੀਤਾ ਔਰ ਉਨ੍ਹਾਂ ਨੂੰ ਕਰਨਾ ਨਹੀਂ ਚਾਹੀਦਾ ਸੀਗਾ ਇਹ ਕੰਮ ਐਮ ਪੀ ਹੋਣ ਦੇ ਨਾਤੇ, ਚਾਹੇ ਉਹ ਸ਼ਿਵ ਸੈਨਾ ਦੇ ਹੋਣ ਚਾਹੇ ਅਕਾਲੀ ਦਲ ਦੇ ਚਾਹੇ ਕਿਸੇ ਵੀ ਹੋਣ, ਪਏ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤੇ ਜੇ ਉਹ ਆਪ ਇਹ ਕੰਮ ਕਰ ਰਹੇ ਨੇ ਤਾਂ ਕਮ ਸੇ ਕਮ ਜੇ ਸਾਰਾ ਦੇਸ਼ ਨਹੀਂ ਤਾਂ ਜਿਹੜੇ ਲੋਕਾਂ ਨੂੰ ਉਹ ਨੁਮਾਇੰਦਗੀ ਦੇ ਰਹੇ ਨੇ ਉਹ ਤਾਂ ਫਿਰ ਕਹਿਣਗੇ ਨਾ ਵੀ ਜੇ ਸਾਡਾ ਐਮ ਪੀ ਇਹ ਕੰਮ ਕਰ ਰਿਹਾ ਵੀ ਸਾਨੂੰ ਤਾਂ ਖੁੱਲੀ ਛੁੱਟੀ ਆ ਫਿਰ, ਠੀਕ ਹੈ ਨਾ। ਸੋ ਇਹ ਮਤਲਬ ਸ਼ਰਮਨਾਕ ਹੈ, ਚਾਹੇ ਕੋਈ ਵੀ ਐਮ ਪੀ ਹੋਵੇ, ਕੋਈ ਵੀ ਬੰਦਾ ਹੋਵੇ, ਕਿਸੇ ਵੀ ਸਟਾਫ ਦੇ ਨਾਲ ਕਿਸੇ ਵੀ ਥਾਂ ਦੇ ਉੱਤੇ ਜਾ ਕੇ ਮਾੜਾ ਵਿਹਾਰ ਨਹੀਂ ਕਰ ਸਕਦਾ। ਇੱਕ ਵਿਚਾਰ ਤੁਸੀਂ ਦਲਜੀਤ ਸਿੰਘ ਜੀ ਸੁਣਿਆ ਹੋਏਗਾ ਕਿ ਜੇ ਮਤਲਬ ਦੋਸਤੀ ਕਿਸੇ ਦੀ ਪਰਖਣੀ ਹੋਵੇ ਨਾ ਕਿ ਉਹਦਾ ਰਵੱਈਆ ਕੀ ਆ ਦੋਸਤੀ ਦਾ, ਤੇ ਕਈ ਅੰਦਰੂਨੀ ਗੱਲਾਂ ਹੁੰਦੀਆਂ ਜਿੱਥੇ ਤੁਸੀਂ ਉਸ ਨੂੰ ਦੇਖ ਸਕਦੇ ਹੋ ਕਿ ਇਹਦਾ ਇਹ ਬਿਹੇਵ ਕਿੱਦਾਂ ਕਰਦਾ ਆ ਮਾੜੇ ਟਾਈਮ ਦੇ ਵਿੱਚ। ਔਰ ਉਹ ਕਹਿੰਦੇ ਸਾਰਿਆਂ ਨਾਲ ਵਧੀਆ ਜੇ ਕਿਸੇ ਦੋਸਤ ਨੂੰ ਟੈਸਟ ਕਰਨਾ ਹੋਵੇ ਤਾਂ ਉਹਨੂੰ ਰੈਸਟੋਰੈਂਟ ਲੈ ਜਾਏ, ਰੈਸਟੋਰੈਂਟ ਜਦ ਜਾਂਦੇ ਨਾ ਤੇ ਫੇਰ ਉੱਥੇ ਦੇਖੇ ਕਿ ਉਹ ਬਹਿਰਿਆਂ ਦੇ ਨਾਲ ਕਿਹੋ ਜਿਹਾ ਵਿਹਾਰ ਕਰ ਰਿਹਾ, ਜਿਹੜੇ ਮਤਲਬ ਵੇਟਰ ਹੁੰਦੇ ਨੇ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰ ਰਿਹਾ। ਸੋ ਜੇ ਉਹ ਬਹਿਰਿਆਂ ਦੇ ਨਾਲ ਵੀ ਚੰਗਾ ਵਿਹਾਰ ਕਰ ਰਿਹਾ ਸੋ ਇੱਥੋਂ ਤੁਸੀਂ ਡਾਇਰੈਕਟ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਇੱਕ ਚੰਗਾ ਦੋਸਤ ਹੋ ਸਕਦਾ, ਕਿਉਂਕਿ ਉਹ ਆਪਣੇ ਜਿਹੜੇ ਉਹ ਬਹਿਰੇ ਹੁੰਦੇ ਨੇ ਉਹ ਦੇਖੋ ਉਹਨਾਂ ਦੀ ਸੇਵਾ ਦੇ ਵਿੱਚ ਹੀ ਹੁੰਦੇ ਨੇ ਐਟ ਦਾ ਲੋਸਟ ਹੁੰਦੇ ਨੇ ਉਸ ਵੇਲੇ। ਪਰ ਉਹ ਜੇ ਉਹਨਾਂ ਨੂੰ ਮਾੜਾ ਵਿਹਾਰ ਕਰ ਰਿਹਾ, ਕੁੱਤਿਆ ਬਿੱਲਿਆ ਕਰ ਰਿਹਾ, ਝਿੜਕੇ ਮਾਰ ਰਿਹਾ, ਨਖਰੇ ਕਰ ਰਿਹਾ ਜ਼ਿਆਦਾ, ਤਾਂ ਸਮਝ ਲਿਓ ਕਿ ਜਿੱਦਣ ਤੁਸੀਂ ਕਿਤੇ ਨੀਵੇਂ ਹੋਏ ਤਾਂ ਤੁਹਾਡੇ ਨਾਲ ਵੀ ਇਹਨੇ ਇਹੋ ਜਿਹਾ ਹੀ ਵਿਹਾਰ ਕਰਨਾ ਹੈ। ਸੋ ਇਸੇ ਹੀ ਤਰ੍ਹਾਂ ਜਿਹੜੇ ਏਅਰਲਾਈਨ ਦਾ ਸਟਾਫ ਹੁੰਦਾ ਆ, ਅਸੀਂ ਇੱਦਾਂ ਸਮਝਦੇ ਵੀ ਅਸੀਂ ਟਿਕਟ ਲਈ ਹੋਇਆ, ਅਸੀਂ ਆਹ ਕੀਤਾ, ਅਸੀਂ ਜੋ ਮਰਜ਼ੀ ਕਰੀਏ, ਦੋਸਤੋ ਉਹ ਵੀ ਆਪਣੀ ਜੌਬ ਕਰ ਰਹੇ ਹੁੰਦੇ ਨੇ, ਉਨ੍ਹਾਂ ਨੇ ਵੀ ਆਪਣਾ ਰੋਜ਼ੀ ਰੋਟੀ ਕਰਨ ਦੇ ਲਈ ਉਹ ਜੌਬ ਕੀਤੀ ਹੁੰਦੀ ਆ, ਉਨ੍ਹਾਂ ਨੇ ਸਾਰਾ ਸਟਾਫ ਜਿਹੜਾ ਆ ਉਹ ਸਾਰੀ ਏਅਰਲਾਈਨ ਜਿੰਨੇ ਵੀ ਉੱਥੇ 300-400-500 ਬੰਦਾ, ਉਨ੍ਹਾਂ ਨੂੰ ਫੂਡ ਵੀ ਦੇਣਾ ਹੁੰਦਾ, ਉਨ੍ਹਾਂ ਦੀਆਂ ਲੋੜਾਂ ਜੋ ਵੀ ਮਤਲਬ ਕੰਬਲ ਵੀ ਦੇਣੇ ਹੁੰਦੇ, ਉਨ੍ਹਾਂ ਨੂੰ ਹੈੱਡਫੋਨ ਵੀ ਦੇਣੇ ਹੁੰਦੇ, ਉਨ੍ਹਾਂ ਨੂੰ ਡਰਿੰਕ ਵੀ ਪਿਲਾਉਣਾ ਹੁੰਦਾ, ਕਿੱਡਾ ਵੱਡਾ ਪ੍ਰੈਸ਼ਰ ਹੁੰਦਾ। ਤੁਸੀਂ ਖੁਦ ਟਰੈਵਲ ਕੀਤਾ ਦਲਜੀਤ ਸਿੰਘ ਜੀ, ਕਾਫੀ
ਬਿਲਕੁਲ ਬਿਲਕੁਲ ਜੀ,
ਕਾਫੀ ਸਟ੍ਰੈਸਫੁਲ ਜੌਬ ਹੁੰਦੀ ਆ।
ਮੈਂ ਵਿੱਚ ਤੁਹਾਡੀ ਗੱਲ ਦੇ ਵਿੱਚ ਆਪਣੀ ਗੱਲ ਹੀ ਐਡ ਕਰ ਲੈਣਾ
ਜੀ,
ਮੈਂ ਵੀ ਇੰਡੀਅਨ ਏਅਰਲਾਈਨਸ ਕੀਤਾ ਸੀ ਸਫ਼ਰ, ਖੈਰ ਉਹਨਾਂ ਦਾ ਫੂਡ ਤਾਂ ਮੈਨੂੰ ਜਾਪਦਾ ਸੀ ਕਿ ਉਹ ਦੂਸਰਾ ਪੈਕ ਸ਼ੈਕ ਨਹੀਂ ਵਰਤਾਉਂਦੇ, ਵੈਜੀਟੇਰੀਅਨ ਫੂਡ ਹੁੰਦਾ
ਜੀ।
ਤੇ ਦੂਸਰੀ ਗੱਲ ਇਹ ਆ ਕਿ ਜਦੋਂ ਇੰਨੀ ਵੱਡੀ ਜਿਹੜੀ ਗਿਣਤੀ ਵਿੱਚ ਬੈਠੇ ਹੁੰਦੇ ਆ ਮੁਸਾਫ਼ਰ, ਉਹਨਾਂ ਨੂੰ ਮੈਨੇਜ ਕਰਨਾ ਬੜਾ ਔਖਾ ਹੁੰਦਾ, ਤੇ ਹਰ ਇੱਕ ਨੂੰ ਬੜੇ ਪਿਆਰ ਨਾਲ ਸਲੀਕੇ ਨਾਲ ਉਹਨਾਂ ਨੂੰ ਸਿਖਾਇਆ ਜਾਂਦਾ ਉਹਨਾਂ ਦੇ ਕੋਰਸ ਵਿੱਚ
ਜੀ।
ਪਰ ਇੱਧਰ ਜਦੋਂ ਆਪਾਂ ਐਮ ਪੀਜ ਦੀ ਜਾਂ ਐਮ ਐਲ ਏ ਦੀ ਗੱਲ ਕਰਦੇ ਹਾਂ ਜਿਹੜੇ ਲੋਕਾਂ ਨੇ ਇਲੈਕਟ ਕੀਤੇ ਹੁੰਦੇ ਨੇ ਬੰਦੇ, ਇਹ ਪਤਾ ਨੀ ਇਹ 5 ਸਾਲ ਦੀ ਹਕੂਮਤ ਮਿਲਣ ਨਾਲ ਕਿਉਂ ਇੰਨੇ ਹੰਕਾਰੇ ਜਾਂਦੇ ਆ ਕਿ ਇਹਨਾਂ ਦੇ ਜ਼ਮੀਨ ਤੇ ਪੈਰ ਹੀ ਨੀ ਲੱਗਦੇ, ਜਦੋਂ ਕਿ 5 ਸਾਲਾਂ ਬਾਅਦ ਕਿਤੇ ਫੇਰ ਮਿਲੋ ਜਦੋਂ ਹਾਰ ਜਾਂਦੇ ਆ, ਤੇ ਤੁਸੀਂ ਵੇਖੋ ਤੇ ਉਹਨਾਂ ਨੂੰ ਪੁੱਛਦਾ ਵੀ ਨੀ ਬਾਅਦ ਵਿਚ ਕੋਈ, ਉਹਨਾਂ ਦੇ ਮਤਲਬ ਕੋਈ ਖੈਰ ਸਲਾਹ ਵੀ ਨੀ ਪੁੱਛਣ ਵਾਲਾ ਕੋਈ ਹੁੰਦਾ ਜੀ ਅਮਨਦੀਪ।
ਹਾਂਜੀ ਉਹ ਏਦਾਂ ਆ ਵੀ ਜਿਹੜੇ ਐਮ ਪੀ ਜਦੋਂ ਬਣਦੇ ਨੇ ਹਵਾ ਚ ਉੱਡਦੇ ਨੇ, ਹੁਣ ਦੇਖ ਲਓ ਵੀ ਜਿਹੜਾ ਸਖ਼ਤ ਸਟੈਂਡ ਲਿਆ ਏਅਰਲਾਈਨਸ ਨੇ, 6 ਏਅਰਲਾਈਨਸ ਨੇ ਲਿਆ ਕਿ ਪੈਰ ਤਾਂ ਉਹਨਾਂ ਦੇ ਲਾਤੇ ਥੱਲੇ, ਹੁਣ ਤਾਂ ਹਵਾ ਚ ਉੱਡਣ ਨੀ ਦੇਣਗੇ ਐਮ ਪੀ ਹੋਣ ਦੇ ਨਾਤੇ ਵੀ, ਉਹ ਇਹ ਬਣਦਾ ਆ ਦੈਟਸ। ਤੁਹਾਨੂੰ ਨੀ ਲੱਗਦਾ, ਕੱਲ ਮਨਪ੍ਰੀਤ ਵੀ ਫੀਲ ਕਰ ਰਿਹਾ ਸੀ, ਅਸੀਂ ਗੱਲ ਕਰ ਰਹੇ ਸੀ, ਰਿਸਰਚ ਕਰ ਰਹੇ ਸੀ, ਕਹਿੰਦੇ ਭਾਜੀ ਤੁਹਾਨੂੰ ਨੀ ਲੱਗਦਾ ਕਿ ਕੰਮ ਹੋਣ ਲੱਗ ਪਏ ਨੇ ਜਿਹੜੇ ਐਮ ਪੀਜ ਨੇ ਜਾਂ ਕਹਿ ਲੋ ਕਿ ਚੀਫ਼ ਮਿਨਿਸਟਰ ਨੇ, ਹੁਣ ਯੂਪੀ ਦੇ ਵਿਚ ਵੀ ਕਾਫ਼ੀ ਆਉਂਦੇ ਹੀ ਕੰਮ ਹੋਏ ਨੇ, ਇਧਰ ਮਤਲਬ ਨੈਸ਼ਨਲ ਲੈਵਲ ਤੇ ਵੀ ਹੋ ਰਹੇ ਨੇ, ਪੰਜਾਬ ਦੇ ਵਿਚ ਵੀ ਹੋ ਰਹੇ, ਤੇ ਕਹਿੰਦੇ ਤੁਹਾਨੂੰ ਨੀ ਲੱਗਦਾ। ਮੈਂ ਕਿਹਾ ਯਾਰ ਕਿੰਨੀ ਕੁ ਦੇਰ ਤੁਸੀਂ ਮਤਲਬ ਇੱਦਾਂ ਮਤਲਬ ਫੀਲਿੰਗ ਲਈ ਜਾਂਦੇ ਸੀ, ਕਮ ਸੇ ਕਮ ਜਿਹੜੇ ਲੋਕਾਂ ਦੇ ਵਿਚ ਹੁਣ ਜਾਗਰੂਕਤਾ ਆ ਗਈ ਆ ਕਿ ਉਹ ਚੁਣੇ ਨੇ ਚੀਫ਼ ਮਿਨਿਸਟਰ, ਚੁਣੇ ਨੇ ਮਿਨਿਸਟਰ, ਉਨ੍ਹਾਂ ਨੂੰ ਕੰਮ ਕਰਨ ਦੇ ਲਈ ਚੁਣਿਆ, ਨਾ ਕਿ ਬਦਮਾਸ਼ੀ ਕਰਨ ਦੇ ਲਈ ਆਪਣੇ ਉੱਤੇ ਚੁਣਿਆ। ਠੀਕ ਹੈ ਨਾ
ਜੀ।
ਤੇ ਦੂਜੇ ਪਾਸੇ ਹੁਣ ਜਿਦਾਂ ਹੁਣ ਪੜ੍ਹੇ ਲਿਖੇ ਆ ਰਹੇ ਨੇ ਜਾਣੀ ਕਿ ਜਿਦਾਂ ਹੁਣ ਆਪਣੇ ਮਨਪ੍ਰੀਤ ਹੀ ਦੇਖ ਲੋ ਨਾ, ਉਹ ਮਤਲਬ ਅਮਰੀਕਾ ਦਾ ਪੜ੍ਹਿਆ ਲਿਖਿਆ, ਫਾਈਨੈਂਸ ਦੇ ਵਿਚ ਓਹਦਾ ਕਾਫੀ ਪਕੜ ਹੈ, ਤੇ ਕੈਪਟਨ ਸਾਹਿਬ ਦਾ ਵੀ ਕਾਫੀ ਐਕਸਪੀਰੀਅੰਸ ਹੈ। ਸੋ ਲੋਕ ਜਿਹੜੇ ਆ ਉਹ ਗਵਰਨੈਂਸ ਮੰਗਦੇ ਆ, ਬੈਟਰ ਗਵਰਨੈਂਸ, ਤੇ ਉਨ੍ਹਾਂ ਨੂੰ ਬੈਟਰ ਗਵਰਨੈਂਸ ਦੇਣੀ ਪੈਣੀ ਆ। ਚਲੋ ਗੱਲ ਆਪਣੀ ਚੱਲ ਰਹੀ ਹੈ ਜਹਾਜ਼ਾਂ ਦੀ, ਪਹਿਲਾਂ ਹੁਣ ਮੈਂ ਖਬਰ ਸ਼ੇਅਰ ਕਰਦਾ ਕਿ ਏਅਰ ਇੰਡੀਆ ਦੇ ਡਿਊਟੀ ਮੈਨੇਜਰ ਨਾਲ ਬਦਸਲੂਕੀ ਤੇ ਮਾਰਕੁੱਟ ਦੇ ਦੋਸ਼ੀ ਸ਼ਿਵ ਸੈਨਾ ਦੇ ਐਮ ਪੀ ਰਵਿੰਦਰ ਗਾਇਕਵਾੜ ਦੇ ਪਰ ਕੁਤਰੇ ਜਾ ਰਹੇ ਨੇ, ਚਾਰੋ ਪਾਸੋਂ ਉਨ੍ਹਾਂ ਦੀ ਨਿੰਦਾ ਹੋ ਰਹੀ ਹੈ। ਦੇਸ਼ ਦੀ ਸਰਕਾਰੀ ਏਅਰਲਾਈਨਸ ਏਅਰ ਇੰਡੀਆ ਸਮੇਤ 6 ਸ਼ਡਿਊਲਡ ਕਮਰਸ਼ੀਅਲ ਏਅਰਲਾਈਨਸ ਨੇ ਉਨ੍ਹਾਂ ਦੇ ਜਹਾਜ਼ ਚ ਸਫ਼ਰ ਕਰਨ ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਚ ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਸ ਦੇ ਮੈਂਬਰ ਇੰਡੀਗੋ, ਜੈੱਟ ਏਅਰਵੇਜ਼, ਸਪਾਈਸ ਜੈੱਟ ਤੇ ਗੋ ਏਅਰ ਤੋਂ ਇਲਾਵਾ ਵਿਸਤਾਰਾ ਤੇ ਏਅਰ ਏਸ਼ੀਆ ਇੰਡੀਆ ਵਰਗੀਆਂ ਗੈਰ ਮੈਂਬਰ ਏਅਰਲਾਈਨਸ ਵੀ ਸ਼ਾਮਲ ਹਨ। ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਸ ਨੇ ਸ਼ੁੱਕਰਵਾਰ ਨੂੰ ਆਪਣੇ ਸਾਂਝੇ ਬਿਆਨ ਦੇ ਵਿਚ ਕਿਹਾ ਹੈ ਕਿ ਸ਼ਿਵ ਸੈਨਾ ਦੇ ਐਮ ਪੀ ਗਾਇਕ ਵਾਰਡ ਨੂੰ ਹਵਾਈ ਯਾਤਰਾ ਕਰਨ ਤੇ ਤੁਰੰਤ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਏਅਰ ਇੰਡੀਆ ਨੇ ਗਾਇਕਵਾੜ ਖਿਲਾਫ ਦਿੱਲੀ ਚ 2 ਐਫ ਆਈ ਆਰ ਦਰਜ ਕਰਵਾਈਆਂ ਹਨ, ਨਾਲ ਹੀ ਉਨ੍ਹਾਂ ਨੂੰ ਬਲੈਕ ਲਿਸਟ ਵੀ ਕੀਤਾ ਹੈ। ਪਿਛਲੇ ਵੀਰਵਾਰ ਨੂੰ ਏਅਰ ਇੰਡੀਆ ਦੇ ਮੈਨੇਜਰ ਨੂੰ ਜਹਾਜ਼ ਚ ਮਾਰਨ ਦੀ ਸ਼ਰਮਨਾਕ ਘਟਨਾ ਤੋਂ ਬਾਅਦ ਮਹਾਰਾਸ਼ਟਰ ਦੇ ਉਸਮਾਨਬਾਦ ਤੋਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਗਾਇਕਵਾੜ ਨੇ ਏਅਰ ਇੰਡੀਆ ਦੀ ਦਿੱਲੀ ਪੁਣੇ ਦੀ ਫਲਾਈਟ ਤੋਂ ਸ਼ੁੱਕਰਵਾਰ ਸ਼ਾਮ ਨੂੰ 4 ਵਜੇ ਵੀ ਪੁਣੇ ਦੀ ਵਾਪਸੀ ਟਿਕਟ ਬੁੱਕ ਕਰਾਈ ਸੀ, ਪਰ ਏਅਰ ਇੰਡੀਆ ਦੇ ਉਨ੍ਹਾਂ ਨੇ ਟਿਕਟ ਰੱਦ ਕਰਨ ਤੇ ਬਾਅਦ ਸੰਸਦ ਮੈਂਬਰ ਨੂੰ ਇੰਡੀਗੋ ਚ ਆਪਣੀ ਟਿਕਟ ਬੁੱਕ ਕਰਾਈ। ਬਾਅਦ ਵਿਚ ਇੰਡੀਗੋ ਨੇ ਵੀ ਕਿਹਾ ਕਿ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਗਾਇਕਵਾੜ ਨੂੰ ਮਜਬੂਰੀ ਚ ਮਹਿੰਗੀ ਚਾਰਟਰਡ ਫਲਾਈਟ ਰਾਹੀਂ ਜਾਣਾ ਪਿਆ, ਜਿਸ ਨੂੰ ਕਈ ਲੋਕਾਂ ਨੇ ਮਿਲ ਕੇ ਬੁੱਕ ਕਰਾਇਆ ਸੀ। ਠੀਕ ਹੈ ਜੀ, ਪ੍ਰਾਈਵੇਟ ਹੀ ਉੱਡਣਾ ਪਿਆ ਫਿਰ। ਹਾਂਜੀ
ਅਮਨਦੀਪ, ਮੈਨੂੰ ਤਾਂ ਏਦਾਂ ਜਾਪਦਾ ਕਿ ਜੇ ਏਦਾਂ ਬਾਈਕਾਟ ਹੋਣ ਲੱਗ ਪਿਆ ਤਾਂ ਉਹਨੂੰ ਕਿਸੇ ਨੇ ਕਾਰ, ਬੱਸ ਜਾਂ ਟੈਕਸੀ ਚ ਵੀ ਨਹੀਂ ਚੜ੍ਹਨ ਦੇਣਾ ਇਹੋ ਜਿਹੇ ਬੰਦੇ ਨੂੰ,
ਨਹੀਂ
ਪੈਦਲ ਜਾਇਆ ਕਰੇਗਾ ਫਿਰ।
ਚਾਹੀਦਾ ਵੀ ਆ, ਦੇਖੋ ਚਾਹੁੰਦੇ ਵੀ ਇਹੀ ਆ, ਇਹ ਐਕਚੁਅਲੀ ਦੇਸ਼ ਨੂੰ ਵਾਪਸ ਉੱਥੇ ਲੈ ਕੇ ਜਾਣਾ ਚਾਹੁੰਦੇ ਆ ਜਿੱਥੇ ਮਤਲਬ ਅੱਜ ਤੋਂ 2000-3000 ਸਾਲ ਪਹਿਲਾਂ ਸੀ, ਤੇ ਫਿਰ ਜਹਾਜ਼ਾਂ ਦੇ ਸਫ਼ਰ ਕਿਉਂ, ਫਿਰ ਇਨ੍ਹਾਂ ਨੂੰ ਤੁਰ ਕੇ ਉੱਥੇ ਜਾਣਾ। ਸੋ ਮੈਨੂੰ ਲੱਗਦਾ ਇਨ੍ਹਾਂ ਦੀ ਸ਼ਿਵ ਜੀ ਨੇ ਸੁਣ ਲਈ ਆ, ਇਨ੍ਹਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਹੋ ਗਈਆਂ। ਮੈਨੂੰ ਲੱਗਦਾ ਉਹ ਕਹਿੰਦੇ ਕਿ ਜਦੋਂ ਸ਼ਿਵਜੀ ਮਹਾਰਾਜ ਨੀ ਜਹਾਜ਼ ਚ ਚੜੇ ਤੈਨੂੰ ਮੈਂ ਕਿਉਂ ਚੜ੍ਹਨ ਦਵਾਂ। ਸੋ ਜਿਹੜੀ ਕਿ ਐਕਸਟ੍ਰੀਮ ਰਾਈਟ ਵਿੰਗ ਆਈਡੀਓਲੋਜੀ ਆ ਉਹ ਇਹ ਪਾਲਣਾ ਕਰਦੇ ਨੇ, ਤੇ ਕੁੱਟਮਾਰ ਜਿਹੜੀ ਆ ਬਿਲਕੁਲ ਵੀ ਮਤਲਬ ਜਾਇਜ਼ ਨਹੀਂ ਹੈਗੀ, ਤੇ ਇਹ ਕੋਈ ਨਵਾਂ ਵਰਤਾਰਾ ਨਹੀਂ। ਫੋਰਨ ਕੰਟਰੀਜ਼ ਦੇ ਵਿਚ ਵੀ ਜਿਹੜੀਆਂ ਏਅਰਲਾਈਨਸ ਦੀਆਂ ਇਹੀ ਪਾਲਿਸੀਜ਼ ਨੇ ਕਿ ਉਹ ਵੀ ਇਹੋ ਜਿਹੜੇ ਕਿਰਦਾਰ ਨੇ ਉਨ੍ਹਾਂ ਨੂੰ ਬੈਨ ਕਰਦੇ ਨੇ, ਉਨ੍ਹਾਂ ਦੀ ਸਕਰੀਨਿੰਗ ਕਰਦੇ ਨੇ ਤੇ ਉਨ੍ਹਾਂ ਨੂੰ ਉਹ ਪਾਸੇ ਕਰ ਸਕਦੇ, ਪਰ ਉਨ੍ਹਾਂ ਦੇ ਕੋਲ ਪ੍ਰੋਪਰ ਸਬੂਤ ਹੋਵੇ। ਹੁਣ ਇੱਥੇ ਐਫ ਆਈ ਆਰ ਦਰਜ ਹੋਈ ਆ, ਪ੍ਰੋਪਰ ਪ੍ਰੋਸੀਜਰ ਫਾਲੋ ਕੀਤੇ ਜਾ ਰਹੇ ਨੇ, ਬਿਲਕੁਲ ਬੈਨ ਹੋਣੇ ਚਾਹੀਦੇ ਨੇ। ਕੱਲੇ ਇਹ ਨਹੀਂ ਬੈਨ ਹੋਣੇ ਚਾਹੀਦੇ, ਇਹ ਤਾਂ ਇੱਕ ਮਸਲਾ ਹੈ ਨਾ। ਚਲੋ ਆਪਾਂ ਇੱਥੇ ਸ਼ਿਵ ਸੈਨਾ ਦਾ ਕਰਕੇ ਨਹੀਂ ਆਪਾਂ ਇਹ ਗੱਲ ਚੱਕ ਰਹੇ, ਮੈਨੂੰ ਲੱਗਦਾ ਹੈ ਕਿ ਬੈਨ ਉਹ ਵੀ ਹੋਣੇ ਚਾਹੀਦੇ ਜਿਹੜੇ ਨਾਲਦਿਆਂ ਨੂੰ ਤੰਗ ਕਰਦੇ ਨੇ ਜਹਾਜ਼ ਦੇ ਵਿਚ, ਇਹ ਵੀ ਆਪਾਂ ਗੱਲ ਕਰਨੀ ਬਣਦੀ ਆ।
ਬਿਲਕੁਲ
ਹਾਂਜੀ, ਤੁਸੀਂ ਨੋਟ ਕੀਤਾ ਹੋਣਾ ਜੀ, ਹਰ ਬੰਦਾ ਜਾਂਦਾ ਆ ਵਿਦੇਸ਼ਾਂ ਚ, ਅਸੀਂ ਪ੍ਰੋਗਰਾਮ ਇਹ ਕਰ ਰਹੇ ਆ, ਸੋ ਸਾਰੇ ਹੀ ਜਾਂਦੇ ਆ, ਤਾਂ ਤੁਸੀਂ ਨੋਟ ਕੀਤਾ ਹੋਣਾ ਕਿ ਕਈ ਵਾਰੀ ਅਸੀਂ ਵੀ ਇੰਨੀ ਫੀਲਿੰਗ ਲੈ ਜਾਂਦੇ ਆ ਕਿ ਐਮ ਪੀ ਨਾਲ ਵੀ ਵੱਧ ਫੀਲਿੰਗ ਤਾਂ ਅਸੀਂ ਵੀ ਲੈ ਜਾਂਦੇ ਆ ਕਿ ਅਸੀਂ ਵੀ ਰੋਹਬ ਝਾੜਨ ਦੀ ਕੋਸ਼ਿਸ਼ ਕਰੀ ਜਾਈਦੀ ਆ। ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਾਂਗਾ, ਪਿੱਛੇ ਜੇ ਅਸੀਂ ਵੀ ਇੰਡੀਆ ਜਾ ਕੇ ਆਏ ਆ ਸਿੰਗਾਪੁਰ ਏਅਰਲਾਈਨ ਦੇ ਵਿਚ, ਤੇ ਆਫਕੋਰਸ ਸਿੰਗਾਪੁਰ ਤੋਂ ਜਦ ਦਿੱਲੀ ਨੂੰ ਜਾਓ ਤਾਂ ਜ਼ਿਆਦਾਤਰ ਆਪਣੇ ਹੀ ਬੰਦੇ ਹੁੰਦੇ ਨੇ, ਤੇ ਉਹ ਖਾਣਾ ਵਰਤਾ ਰਹੀਆਂ ਸੀ ਹਨਾ, ਏਅਰਲਾਈਨਸ ਦੇ ਵਿਚ ਜੋ ਏਅਰ ਹੋਸਟੈਸ ਖਾਣਾ ਵਰਤਾ ਰਹੀਆਂ ਸੀ, ਉਸ ਤੋਂ ਪਹਿਲਾਂ ਚਲੋ ਪੈਗ ਬੁੱਗ ਵੀ ਵਰਤਾ ਰਹੀਆਂ ਸੀ, ਤੇ ਜਦੋਂ ਡਰਿੰਕ ਵਰਤਾ ਰਹੀਆਂ ਸੀ ਨਾ ਤਾਂ ਇਕ ਸੱਜਣ ਜਿਹੜਾ ਸੀ ਉਹ ਸੁੱਤਾ ਪਿਆ ਸੀ ਉਸ ਵੇਲੇ, ਉਹਨੂੰ ਨੀਂਦ ਆ ਗਈ ਜਹਾਜ਼ ਚੜ੍ਹਦੇ ਹੀ, ਤੇ ਉਹ ਆਪਣੇ ਪੈਗ ਮਿਸ ਕਰ ਗਿਆ ਉਸ ਵੇਲੇ। ਅਸੀਂ ਤਾਂ ਦੇਖੀ ਜਾ ਰਹੇ ਹਾਂ ਮੈਂ ਮਤਲਬ ਕੀ ਹੋ ਰਿਹਾ। ਚਲੋ ਅਸੀਂ ਤਾਂ ਪੀਂਦੇ ਨੇ, ਅਸੀਂ ਤਾਂ ਸਾਡਾ ਤਾਂ ਜੀ ਜੂਸ ਨਾਲ ਹੀ ਸਰਦਾ ਆ, ਠੀਕ ਹੈ, ਅਸੀਂ ਉਹ ਵੀ ਮਤਲਬ ਹੁਣ ਅੱਜ ਕੱਲ ਉਹ ਵੀ ਨੀ ਪੀਂਦੇ ਕਿਉਂਕਿ ਉਹ ਚ ਵੀ ਸ਼ੂਗਰ ਹੁੰਦੀ ਹੈ ਜ਼ਿਆਦਾ। ਖੈਰ ਉਹ ਆਪਣੇ ਸਾਰੇ ਪੈਗ ਮਿਸ ਕਰ ਗਿਆ, ਤੇ ਜਦੋਂ ਨਾ ਖਾਣਾ ਆਇਆ ਤੇ ਉਹ ਏਅਰ ਹੋਸਟੇਸ ਨੇ ਇਨ੍ਹਾਂ ਨੂੰ ਹਲੂਣਾ ਜਿਹਾ ਦੇ ਕੇ, ਵੀ ਹੁਣ ਤਾਂ ਇਹਨੂੰ ਮੈਂ ਖਾਣਾ ਤਾਂ ਦੇਣਾ ਬਣਦਾ ਹੈ ਨਾ, ਫਿਰ ਬਾਅਦ ਦੇ ਵਿਚ ਔਖਾ ਹੋਊਗਾ, ਉਹਨੂੰ ਹਲੂਣਾ ਦੇ ਗਿਆ, ਕਹਿੰਦੇ ਵੀ ਖਾਣਾ ਤੁਹਾਡਾ ਇਹਨਾਂ ਤੁਸੀਂ ਕੀ ਲਓਗੇ, ਉਹ ਕਹਿੰਦਾ ਮੈਂ ਤਾਂ ਨੀ ਲੈਂਦਾ, ਕਹਿੰਦੀ ਬਾਏ, ਕਹਿੰਦਾ ਮੈਂ ਤਾਂ ਹਜੇ ਡਰਿੰਕ ਕਰਨੀ ਆ। ਉਹ ਕਹਿੰਦੀ ਕਹਿੰਦੀ ਵੀ ਉਹ ਡਰਿੰਕ ਤਾਂ ਹੋ ਚੁੱਕੀ ਆ, ਅਸੀਂ ਸਰਵ ਕਰ ਚੁੱਕੇ ਆ, ਹੁਣ ਤਾਂ ਫੂਡ ਹੈ, ਹੁਣ ਨੀ ਆਪਾਂ ਡਰਿੰਕ, ਇਹ ਤੋਂ ਬਾਅਦ ਨੀ ਸਰਵ ਕਰਨੀ। ਕਹਿੰਦਾ ਸਵਾਲ ਹੀ ਨੀ ਪੈਦਾ ਹੁੰਦਾ। ਕਹਿੰਦਾ ਮੈਂ ਤਾਂ ਟਿਕਟ ਲਾਈ ਹੋ, ਮੈਂ ਤਾਂ ਪੈਸੇ ਦਿੱਤੇ ਹੋ, ਮੈਂ ਤਾਂ ਆਹ ਕੀਤਾ। ਉਹ ਲੱਗ ਗਿਆ ਜੀ ਆਪਣੇ ਝਾੜਨ, ਹੈਨਾ। ਕਹਿੰਦਾ ਲੈ ਜਾਓ ਇਹਨੂੰ, ਕਹਿੰਦਾ ਚੱਕ ਕੇ। ਕਹਿੰਦਾ ਮੈਂ ਨੀ, ਕਹਿੰਦਾ ਖਾਣਾ। ਕਹਿੰਦਾ ਮੈਂ ਤਾਂ ਪਹਿਲਾਂ ਮੈਂ ਤਾਂ ਪੈਗ ਲਾਊਂਗਾ, ਹੈਨਾ। ਤੇ ਉਹ ਕਾਫੀ ਤਲਖੀ ਹੋਈ, ਮਤਲਬ ਚਲੋ ਉਹ ਬਹੁਤ ਵਧੀਆ ਟ੍ਰੇਨਡ ਸੀਗੀ ਏਅਰ ਹੋਸਟਸ, ਪਰ ਮੈਨੂੰ ਉਹ ਇੰਨੀ ਟ੍ਰੇਨਡ ਏਅਰ ਹੋਸਟਸ ਦੇ ਵੀ ਮੱਥੇ ਦੇ ਉੱਤੇ ਨਾ ਇੱਕ ਨਮੋਸ਼ੀ ਫਰਸਟ੍ਰੇਸ਼ਨ ਦਿਖਾਈ ਦਿੱਤੀ ਵੀ ਯਾਰ ਕੀ ਕਰ ਰਿਹਾ। ਉਹ ਖਾਣਾ ਹੁਣ ਫੇਰ ਰੱਖੇਗੀ, ਉਹ ਫੇਰ ਸਾਰਾ ਕੁਛ ਲੈ ਕੇ ਆਏਗੀ, ਇਹਨੂੰ ਪੜਾਏਗੀ, ਤਾਂ ਫਿਰ ਉਹਨੂੰ ਇਦਾਂ ਲੱਗਿਆ ਕਿ ਮੈਂ ਹੋਰ ਵੀ ਯਾਤਰੀ ਸਾਹਮਣੇ ਆ, ਮੈਂ ਇਕੱਲੇ ਇਹਨੂੰ ਥੋੜਾ ਸਾਹਮਣਾ। ਮੈਨੂੰ ਲੱਗਿਆ ਕਿ ਉਹਦੀ ਇਹ ਫੀਲਿੰਗ ਹੈ। ਖੈਰ
ਅਮਨਦੀਪ, ਮੈਂ ਤੁਹਾਡੇ ਨਾਲ ਇਹਦੇ ਬਾਰੇ ਇੱਕ ਹੋਰ ਸਾਂਝੀ ਕਰਾਂ। ਇਹ ਤਾਂ ਚਲੋ ਡਰਿੰਕਰ ਬੰਦੇ ਦੀ ਗੱਲ ਹੈ ਨਾ, ਜਿਹੜੇ ਸਾਡੇ ਬੜੇ ਪਿਓਰ ਵੈਜੀਟੇਰੀਅਨ ਬੰਦੇ ਨੇ, ਜਿਨ੍ਹਾਂ ਨੇ ਅੰਮ੍ਰਿਤ ਛਕੇ ਹੋਏ ਨੇ, ਜਿਹੜੇ ਬਾਹਰੋਂ ਕਿਸੇ ਦੇ ਹੱਥ ਲੱਗਾ ਖਾਣਾ ਨੀ ਖਾਂਦੇ, ਜਦੋਂ ਉਹ ਵੀ ਜਹਾਜ਼ ਦੀ ਟਿਕਟ, ਉਹਨਾਂ ਵਿੱਚੋਂ ਕਈ ਬੰਦੇ ਇਹੋ ਜਿਹੇ ਨੇ ਜਹਾਜ਼ ਦੀ ਟਿਕਟ ਲੈ ਲੈਂਦੇ ਆ ਨਾ, ਉਹ ਸਮਝਦੇ ਆ ਕਿ ਹੁਣ ਟਿਕਟ ਦੇ ਵਿੱਚ ਅਸੀਂ ਅੱਜ ਟਿਕਟ ਵਾਲੇ ਪੈਸੇ ਪੂਰੇ ਕਰਦੇ ਆ। ਉਹ ਉੱਥੋਂ ਦਾ ਜੋ ਵੀ ਖਾਣਾ ਬਣਿਆ ਹੁੰਦਾ ਖਾਈ ਜਾਂਦੇ, ਖਾਏ ਕਦੇ ਕਿਸੇ ਚੀਜ਼ ਦਾ ਆਰਡਰ ਦੇ ਦਿੰਦੇ ਆ, ਮੈਂ ਖੁਦ ਹੀ ਦੇਖਿਆ, ਕਦੇ ਕਿਸੇ ਚੀਜ਼ ਦਾ ਆਰਡਰ ਦੇ ਜਾਂਦੇ ਆ, ਪਤਾ ਨੀ ਉਹਨਾਂ ਨੇ ਜਿਵੇਂ ਵਿਆਹ ਦੇ ਵਿੱਚ ਸਗਨ ਪਾ ਕੇ ਆਪਾਂ ਕਿੰਨੇ ਆ ਕਿ ਥਾਲਾ ਭਰ ਲਈਏ, ਉਹ ਜੀ ਹਾਲਤ ਉਹਨਾਂ ਦੀ ਏਅਰਲਾਈਨ ਵਿੱਚ ਹੁੰਦੀ ਆ।
ਲੋਕਾਂ ਦੇ ਘਰੇ ਜਾ ਕੇ ਨਖਰੇ ਕਰਨੇ ਆ, ਫਿਰ ਜਾ ਕੇ ਮੈਂ ਜੀ ਗਲਾਸ ਮਾਂਜ ਕੇ ਲਿਆਓ, ਮੈਂ ਨੀ ਖਾਂਦਾ ਉਹ ਨੀ। ਖੈਰ ਚਲੋ ਜੀ, ਉਹ ਗੱਲ ਇੱਦਾਂ ਹੋਈ, ਫਿਰ ਉਹ ਨਾ ਕਾਫੀ ਫਰਸਟ੍ਰੇਟ ਹੋ ਗਈ। ਉਹ ਕਹਿੰਦੀ ਵੀ ਏਦਾਂ ਕਰੋ, ਮੈਨੂੰ ਪਹਿਲਾਂ ਵਰਤਾ ਲੈਣ ਦੋ ਸਾਰਿਆਂ ਨੂੰ, ਮੈਂ ਫਿਰ ਮੁੜ ਕੇ ਨਾ ਫਿਰ ਤੇਰੇ ਲਈ ਡਰਿੰਕ ਲੈ ਕੇ ਆਣੀ ਆ ਜੀ। ਉਹਨੇ ਕੀ ਕੀਤਾ ਨਾ, ਫਿਰ ਉਹਨੇ ਜਦ ਸਾਰਾ ਵਰਤਾ ਹੋ ਗਿਆ, ਅੱਧਾ ਪੌਣਾ ਘੰਟਾ ਉਹ ਉਡੀਕਦਾ ਰਿਹਾ, ਉਹ ਨੀ ਆਈ ਫਿਰ, ਕਿਉਂਕਿ ਉਹਦੀ ਪਹਿਲੀ ਜ਼ਿੰਮੇਵਾਰੀ ਤਾਂ ਬਾਕੀ ਸਾਰੇ ਯਾਤਰੀਆਂ ਨੂੰ ਖਾਣਾ ਦੇਣਾ ਸੀ ਨਾ। ਉਹ ਤੋਂ ਬਾਅਦ ਸਾਰਾ ਨਪਟਾ ਨਪਟੂ ਕੇ ਫਿਰ ਘੰਟਾ ਤਾਂ ਖਾਣ ਨੂੰ ਲੱਗ ਜਾਂਦਾ, ਫਿਰ ਉਹਨਾਂ ਨੇ ਉਹ ਸਾਰੇ ਭਾਂਡੇ ਚੱਕੇ, ਹਨਾ, ਤਾਂ ਭਾਂਡੇ ਚੱਕ ਕੇ ਤਾਂ ਉਹ ਤੋਂ ਬਾਅਦ ਨਾ ਫਿਰ ਉਹ ਆਇਆ ਕਰੇ, ਮਤਲਬ ਇੱਕ ਗਲਾਸ ਉਹਨੂੰ ਦੇ ਜਾ ਕਰੇ, ਤੇ ਉਹ ਨਾ ਫਿਰ ਇੰਨਾ ਕੁ ਅੱਕ ਗਿਆ ਵੀ ਅਖੀਰ ਨੂੰ ਕਹਿੰਦਾ ਹੁਣ ਮੇਰਾ ਖਾਣਾ ਹੀ ਲਿਆ ਦਿਓ ਪਲੀਜ਼। ਉਹਨੇ ਫਿਰ ਤੜਫਾ ਤੜਫਾ ਕੇ ਦਿੱਤਾ ਉਹਨੂੰ ਖਾਣਾ। ਪਰ ਮੈਨੂੰ, ਮੈਂ ਇਹ ਸਮਝਦਾ ਕਿ ਇਹਨਾਂ ਏਦਾਂ ਦੇ ਲੋਕਾਂ ਨੂੰ ਵੀ ਨੱਥ ਪਾਣੀ ਚਾਹੀਦੀ ਆ, ਜਿਹੜਾ ਕਿ ਇੱਕ ਸ਼ਡਿਊਲ ਚੱਲ ਰਿਹਾ ਆ ਸਾਰੇ ਜਹਾਜ਼ ਦਾ, ਹਨਾ। 500 ਬੰਦਾ ਉਸ ਸ਼ਡਿਊਲ ਦੇ ਵਿੱਚ ਹੈ, ਕਿ ਤੁਸੀਂ ਕਿਤੇ ਮਤਲਬ VIP ਫੀਲਿੰਗ ਲੈ ਕੇ ਆ ਰਹੇ ਹੋ ਕਿ ਪੈਸੇ ਦਿੱਤੇ ਤੁਸੀਂ, ਇਕੱਲੇ ਅਲਹਿਦਾ ਤੁਸੀਂ ਦਿੱਤੇ ਹੋਏ ਆ, ਤੁਸੀਂ ਨਾ ਸੁਣਦੇ ਖਾ ਕੇ ਆਉਂਦੇ, ਹਨਾ, ਤੇ ਜੋ ਤੁਸੀਂ ਖਾ ਤਾਂ ਲਓ, ਪੀਣ ਦੀ ਇੰਨੀ ਕੁ ਮਤਲਬ ਜ਼ਿਆਦਾ ਅਛੋਤਾਈ ਲੱਗੀ ਹੋਈ ਆ ਵੀ ਮਤਲਬ ਇਹ ਤੋਂ ਬਿਨਾਂ ਮਤਲਬ ਤੁਹਾਨੂੰ ਡੀਹਾਈਡਰੇਸ਼ਨ ਹੋ ਜਾਣੀ ਹੈ ਜੇ ਦਾਰੂ ਨਾ ਪੀਤੀ, ਹਨਾ, ਜਾਂ ਜਹਾਜ਼ ਨਹੀਂ ਉਤਰਨਾ ਤੁਹਾਡੇ ਪੀਤੇ ਤੋਂ ਬਿਨਾਂ। ਸੋ ਇਹ ਏਦਾਂ ਦੇ ਬੰਦਿਆਂ ਦਾ ਵੀ ਜਿਹੜਾ ਆ ਉਹ ਇਹਨਾਂ ਨੂੰ ਰੇਟਿੰਗ ਮਿਲਣੀ ਚਾਹੀਦੀ ਆ, ਜਿੱਥੇ ਤੱਕ ਮੈਨੂੰ ਲੱਗਦਾ ਨਾ ਕਿ ਜਿਹੜੇ ਪੈਸੰਜਰ ਆ ਉਹਨਾਂ ਨੂੰ ਵੀ ਰੇਟਿੰਗ ਮਿਲਣੀ ਚਾਹੀਦੀ ਆ, ਜੇ ਘੱਟ ਰੇਟਿੰਗ ਦੇ ਉਹਨਾਂ ਦੀ ਜਿਹੜੀ ਪ੍ਰਾਈਸਿਸ ਆ ਉੱਚੇ ਜ਼ਿਆਦਾ ਹੋ ਜਾਣੀਆਂ ਚਾਹੀਦੀਆਂ ਟਿਕਟ ਪ੍ਰਾਈਸਿਸ ਰੇਟਿੰਗ ਦੇ ਹਿਸਾਬ ਦੇ ਨਾਲ। ਖੈਰ ਇਹ ਮੇਰੇ ਆਪਣੇ ਵਿਚਾਰ ਸੀ ਜੀ, ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਪ੍ਰੋਬਲਮ ਇਕੱਲੇ MPਆਂ ਦੀ ਨਹੀਂ ਹੈਗੀ, ਸਾਡਾ ਜਿਹੜਾ ਪੈਸੰਜਰ ਬਿਹੇਵੀਅਰ ਆ ਉਹਤੇ ਵੀ ਚਿੰਤਾ ਕਰਨੀ ਬਣਦੀ ਆ। ਖੈਰ
ਬਿਲਕੁਲ ਅਮਨਦੀਪ, ਮੈਂ ਇੱਕ ਰੋਤੇ ਸਾਡੇ ਮਨਦੀਪ ਨੇ ਸ਼ਾਇਦ
ਅਛੋਤਾਈ ਲੱਗੀ ਹੋਈ ਆ, ਡਰਿੰਕਰ ਮੰਗ ਜਹਾਜ਼ ਦੇ ਮੰਗ ਰਹੇ, ਮੈਂ ਕਦੋਂ ਉਹ ਮਸਲਾ ਕਰਾਂ, ਮੇਰੇ ਵੀ ਅੰਦਰੋਂ ਵੱਲੋਂ, ਹਨਾ। ਤੇ ਖੈਰ ਮੈਂ ਵੀ ਉਹ ਏਅਰਲਾਈਨ ਦੇ ਮੰਗ ਰਹੇ, ਮੈਂ ਅਖੀਰ ਚ ਉਹ ਕਰਾਂਗਾ ਹੌਲੀ ਹੌਲੀ ਹੌਲੀ। ਤਾਂ ਖੈਰ ਦਲਜੀਤ ਸਿੰਘ ਜੀ, ਮੈਸੇਜ ਵੀ ਆਪਾਂ ਲੈਣੇ ਆ, ਗੁਰਿੰਦਰ ਚਾਹਲ ਹੁਣੀ ਮੈਸੇਜ ਭੇਜ ਰਹੇ ਆ, ਕਹਿੰਦੇ ਕਿ MPਆਂ ਨੂੰ ਵੀ ਟ੍ਰੇਨਿੰਗ ਚਾਹੀਦੀ ਆ ਹਾਊ ਟੂ ਬਿਹੇਵ ਇਨ ਪਬਲਿਕ, ਤੇ ਦੂਜਾ ਜਹਾਜ਼ ਦੀ ਗੱਲ ਸੁਣ ਕੇ ਹੱਸ ਰਹੇ ਨੇ, ਕਹਿੰਦੇ ਕਸਟਮਰ ਇਜ਼ ਆਲਵੇਜ਼ ਰਾਈਟ। ਤੇ ਰਾਜਮਿੰਦਰ ਕਹਿ ਰਹੇ ਨੇ ਜੀ, ਕਹਿੰਦੇ ਭੁੱਖੇ ਦੀ ਧੀ ਰੱਜੀ ਖੇ ਉਡਾਉਣ ਲੱਗੀ, ਤੇ ਨੇਤਾ ਜੀ ਦਾ ਉਹ ਹਾਲ ਹੈ। ਦੇਖੋ ਇਹ ਵੀ ਗੱਲ ਹੈ ਕਿ ਫੀਲਿੰਗ ਲੈ ਜਾਂਦੇ ਨੇ। ਤਾਂ ਬਾਕੀ ਕਹਿੰਦੇ ਨੇ ਕਿ ਇੱਧਰ ਧਨੀ ਕਹਿ ਰਹੇ ਨੇ, ਕਹਿੰਦੇ ਭਾਜੀ ਤੁਸੀਂ ਤਾਂ ਮੂਡ ਬਣਾ ਰਹੇ ਹੋ, ਪੱਗ ਪੁੱਗ ਦਾ ਲੱਗਦਾ ਗੱਲਾਂ ਗੁੱਲਾਂ ਕਰਕੇ। ਹਾਂਜੀ, ਉਹ ਅਸੀਂ ਨਸ਼ਾ ਨੀ ਕਰਦੇ, ਸਾਨੂੰ ਤਾਂ ਇੱਕੋ ਨਸ਼ਾ ਨੀ ਉਤਰਦਾ। ਮੈਨੂੰ ਕਈ ਵਾਰੀ ਪੁੱਛਦੇ ਹੁੰਦੇ ਕਹਿੰਦੇ ਕਿਹੜਾ, ਮੈਂ ਕਿਹਾ ਹੋਮੇ ਦਾ, ਸਾਨੂੰ ਤਾਂ ਹੋਮੇ ਦਾ ਐਡਾ ਵੱਡਾ ਨਸ਼ਾ, ਉਹੀ ਨੀ ਉਤਰਦਾ, ਹਮੇਸ਼ਾ ਹੀ ਹੋਮੇ ਚ ਫਿਰੀ ਜਾਈਦਾ। ਸੰਦੀਪ ਰਾਏ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਕਪਿਲ ਸ਼ਰਮਾ ਵੀ ਬੈਨ ਹੋਣਾ ਚਾਹੀਦਾ। ਉਹ ਆਪ ਚਲੋ ਆਪ ਚ ਜਿੱਦਾਂ ਮਰਜ਼ੀ ਲੜੀ ਜਾਣ, ਉਹ ਤਾਂ ਕੋਈ ਗੱਲ ਨੀ, ਪਰ ਸਟਾਫ ਨੂੰ ਨਾ ਤੰਗ ਕਰਨ, ਤੁਹਾਨੂੰ ਪਤਾ ਹੋਣਾ ਦਲਜੀਤ ਸਿੰਘ ਜੀ ਉਹ ਆਪਸ ਚ ਲੜ ਪਏ ਸੀਗੇ ਇਥੋਂ ਆਸਟ੍ਰੇਲੀਆ ਤੋਂ ਮੁੜ ਕੇ। ਹਾਂਜੀ ਉਹ ਕੱਲੇ ਉਹ ਨੀ ਲੜਦੇ। ਇਕ ਵਾਰੀ ਮੈਂ ਤੁਹਾਨੂੰ ਗੱਲ ਸੁਣਾਉਣਾ ਜੀ, ਅਸੀਂ ਗਏ 2009 ਦੇ ਵਿਚ ਐਮਰੇਟ ਏਅਰਲਾਈਨਸ ਦੇ ਵਿਚ, ਤਾਂ ਅਸੀਂ ਮਤਲਬ ਮੈਂ ਸੀ ਤੇ ਮੇਰੇ ਨਾਲ ਇਕ ਲੜਕੀ ਸੀ, ਸਾਡੀ ਭੈਣ ਹੀ ਲੱਗਦੀ ਆ, ਤੇ ਉਹਦੀ ਸ਼ਾਦੀ ਸੀ ਉਥੇ ਗਏ ਸੀ ਹਨਾ। ਅਸੀਂ ਡਬਈ ਉਤਰੇ, ਡਬਈ ਤੋਂ ਅਸੀਂ ਵਾਪਸ ਚੜਨਾ ਸੀ ਦਿੱਲੀ ਨੂੰ, ਤੇ ਬਹਿ ਗਏ ਜਹਾਜ਼ ਦੇ ਵਿਚ ਬਿਠਾਲ ਤੇ ਪੇਟੀਆਂ ਬਣਾ ਤੀਆਂ, ਜਹਾਜ਼ ਤੁਰਨ ਲੱਗ ਗਿਆ ਤੇ ਸਾਡੀ ਪਿਛਲੀ ਸੀਟ ਤੇ ਨਾ ਇਕ ਹਸਬੈਂਡ ਵਾਈਫ ਬੈਠੇ ਸੀ, ਕਹਿ ਲੋ ਕਿ 60 ਕ ਸਾਲ ਦੀ ਉਹਨਾਂ ਦੀ ਉਮਰ ਹੋਏਗੀ। ਤਾਂ ਹੁਣ ਉਹ ਆਪਸ ਚ ਗੱਲਾਂ ਕਰ ਰਹੇ ਨੇ, ਸੀਗੇ ਪੰਜਾਬੀ, ਹੈਗੇ ਪੰਜਾਬੀ ਸੀ, ਹੁਣ ਉਹ ਪੰਜਾਬੀ ਚ ਆਪਸ ਦੇ ਵਿਚ ਗੱਲਾਂ ਕਰਦੇ ਕਰਦੇ ਨਾ, ਤੇ ਹੁਣ ਉਹ ਕਹਿੰਦੀ ਗੱਲ ਇੱਥੇ ਤੱਕ ਪਹੁੰਚ ਗਈ, ਉਹ ਲੇਡੀ ਨੇ ਨਾ ਕਲੇਸ਼ ਪਾ ਲਿਆ, ਕਹਿੰਦੀ ਮੈਂ ਤਾਂ ਜਾ ਕੇ ਸ਼ੋਪਿੰਗ ਕਰਨੀ ਆ, ਤੇ ਮੈਂ ਤਾਂ ਸੂਟ ਲੈਣੇ ਆ। ਉਹ ਕਹਿੰਦਾ, ਉਹਦਾ ਹਸਬੈਂਡ ਕਹਿੰਦਾ, ਤੂੰ ਇੰਡੀਆ ਦਾ ਜਾ ਲਾ, ਹਜੇ ਇੰਡੀਆ ਤਾਂ ਪਹੁੰਚੀ ਨੀ ਹੈਗੀ ਹਨਾ, ਹਜੇ ਤਾਂ ਜਹਾਜ਼ ਚੜਨਾ, ਹਜੇ ਤਾਂ ਡਬਈ ਚ ਹੀ ਆ, ਵੀ ਤੂੰ ਉਤਰ ਲਾ, ਵੀ ਉੱਥੇ ਜਾ ਕੇ ਆਪਾਂ ਕਰ ਲਾਂਗੇ ਗੱਲ ਹਨਾ। ਨਹੀਂ ਕਹਿੰਦੀ, ਮੈਂ ਤਾਂ ਇੰਡੀਆ ਜਾ ਕੇ ਨਾ ਬਹੁਤ ਸ਼ੋਪਿੰਗ ਕਰਨੀ ਆ, ਮੈਨੂੰ ਪੈਸੇ ਚਾਹੀਦੇ, ਮੈਨੂੰ ਇੰਨਾ ਮੇਰਾ ਖਾਤੇ ਬਜਟ ਗਣਾਉਣ ਲੱਗ ਗਏ ਜੀ। ਉਹ ਗੱਲ ਲੜਾਈ ਸ਼ੁਰੂ ਹੋ ਗਈ, ਤੈਂ ਇੰਨੇ ਕੀ ਕਰਨੇ, ਉਹ ਕਰਨੇ, ਐ ਏਦਾਂ ਕਰਨੇ ਆ ਹਨਾ। ਮੈਂ ਉਹ ਜੀ ਗੱਲ ਜੀ ਰੋਣ ਰਲਾਈ ਤੱਕ ਪਹੁੰਚ ਗਈ। ਉਧਰ ਜਹਾਜ਼ ਹੌਲੀ 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 ਜਾ ਰਿਹਾ ਰਨਵੇ ਵੱਲ ਨੂੰ, ਤੇ ਉਧਰ ਤਲਖੀ ਵੱਧ ਰਹੀ ਆ, ਆਲੇ ਦੁਆਲੇ 5-6 ਸੀਟਾਂ ਜਿਹੜੀਆਂ ਬੜੇ ਰੌਚਕ ਤਰੀਕੇ ਨਾਲ ਉਹਨਾਂ ਦੀ ਗੱਲਬਾਤ ਸੁਣ ਰਹੇ ਆ, ਸਾਡੇ ਬਿਲਕੁਲ ਪਿੱਛੇ ਬੈਠੇ ਆ, ਤੇ ਸਾਡਾ ਹਾਸਾ ਵੀ ਨਿਕਲ ਰਿਹਾ, ਤੇ ਪਰ ਦੂਜੇ ਪਾਸੇ ਉਹ ਔਰਤ ਨੂੰ ਰੋਂਦੀ ਦੇ ਕੇ ਅਸੀਂ ਹੱਸ ਵੀ ਨੀ ਸਕਦੇ ਹਨਾ। ਖੈਰ, ਕਿਉਂਕਿ ਉਹਨਾਂ ਦਾ ਟੌਪਿਕ ਏਦਾਂ ਦਾ ਸੀ, ਸੂਟਾਂ ਦਾ ਸੀ। ਅਖੀਰ ਨੂੰ ਕੀ ਹੋਇਆ, ਜਹਾਜ਼ ਜਿਹੜਾ ਨਾ ਉਹ ਖੜ ਗਿਆ, ਜਿਹੜਾ ਮੇਨ ਰਨਵੇ ਤੇ ਹੁੰਦਾ ਨਾ, ਵੇਟ ਕਰਦਾ ਹੁੰਦਾ ਵੀ ਲੈ ਵੀ ਹੁਣ ਉਧਰੋਂ ਟਾਵਰ ਤੋਂ ਸਾਨੂੰ ਸਿਗਨਲ ਆਣਾ, ਤੇ ਹੁਣ ਅਸੀਂ ਫਾਈਨਲ ਇੱਥੇ ਦੜਾਣਾ, ਦੜਾ ਕੇ ਚੜਾਉਣਾ। ਖੈਰ, ਉੱਥੇ ਖੜ ਗਿਆ, ਤੇ ਉਧਰ ਉਹਨਾਂ ਦੀ ਜਿਹੜੀ ਲੜਾਈ ਆ ਜੀ ਸਿਖਰ ਤੱਕ ਪਹੁੰਚ ਗਈ, ਮਤਲਬ ਉੱਚੀ ਹੋ ਗਿਆ, ਤੇ 6 ਸੀਟਾਂ ਦੀ ਬਜਾਏ ਹੁਣ ਮੈਨੂੰ ਲੱਗਦਾ 10-12 ਸੀਟਾਂ ਇਨਵੋਲਵ ਹੋ ਗਈਆਂ ਉਹਨਾਂ ਦੀ ਗੱਲਬਾਤ ਚ, ਮਤਲਬ ਸੁਣਨ ਦੇ ਵਿਚ, ਤੇ ਗੱਲ ਇੱਥੇ ਤੱਕ ਪਹੁੰਚ ਗਈ। ਤੇ ਉਹ ਕਹਿੰਦਾ ਮੈਂ ਨੀ ਤੈਨੂੰ ਲੈ ਕੇ ਦੇਣੇ, ਉਹ ਕਹੀ ਜਾਵੇ ਮੈਂ ਉਹਦੇ ਲਈ ਲੈਣੇ ਆ, ਮੈਂ ਤੇਰੀਆਂ ਹੀ ਭੈਣਾਂ ਦੇ ਲਈ ਲੈਣੇ ਆ, ਮੈਂ ਸੂਟ ਤੇਰੇ ਉਥੇ ਲਈ ਲੈਣੇ ਸ਼ੋਪਿੰਗ। ਉਹ ਕਹਿੰਦਾ ਮੈਂ ਨੀ ਲੈਣ ਦੇਣੇ। ਉਹ ਕਹਿੰਦੇ ਜੇ ਤੈ ਨੀ ਲੈਣ ਦੇਣੇ ਤਾਂ ਮੈਂ ਤੁਹਾਨੂੰ ਦਾਰੂ ਨੀ ਪੀਣ ਦੇਣੀ ਜਹਾਜ਼ ਚ। ਸੋ ਗੱਲ ਕੀ ਸੀ, ਗੱਲ ਬਾਅਦ ਚ ਇਹ ਪਤਾ ਲੱਗੀ, ਉਹ ਬੰਦਾ ਕਹਿੰਦਾ ਤੂੰ ਜਹਾਜ਼ ਤਾਂ ਚੜ ਲੈਂਦੇ ਨੇ, ਤੈ ਜਹਾਜ਼ ਹੀ ਸਿੱਟ ਲੈਣਾ ਏਦਾਂ ਜਿੱਦਾਂ ਤੂੰ ਕਰਦੀ ਆ ਹਨਾ, ਵੀ ਮੈਂ ਦਾਰੂ ਪੀ ਲੈਣੀ ਆ, ਮੈਂ ਤਾਂ ਪੀਣੀ ਆ, ਮੈਂ ਤਾਂ ਪੈਗ ਤੋਂ ਬਿਨਾਂ ਸਰ ਨਹੀਂ ਸਕਦਾ, ਤੂੰ ਸ਼ੋਪਿੰਗ ਕਰ ਲਈ ਆਪਣੀ। ਅਖੀਰ ਨੂੰ ਕੀ ਆ, ਕੰਪਰੋਮਾਈਜ਼ ਹੋਇਆ ਜੀ, ਤੇ ਉਸ ਜਨਾਨੀ ਨੇ ਉਸ ਬੰਦੇ ਨੂੰ ਮਨਾ ਕੇ ਛੱਡਿਆ ਵੀ ਤੂੰ ਤਾਂ ਦਾਰੂ ਪੀਣੀ ਪੀਣੀ ਆ, ਮੈਂ ਵੀ ਸ਼ੋਪਿੰਗ ਕਰਨੀ ਆ। ਸੋ ਕਹਿ ਲੋ ਕਿ ਬਲੈਕਮੇਲਿੰਗ ਹੋਈ ਫਿਰ ਉੱਥੇ ਪੂਰਾ, ਮਤਲਬ ਜਿੱਦਾਂ ਸਮਝੌਤਾ ਹੋਇਆ ਉਹਨਾਂ ਦਾ ਜਹਾਜ਼ ਚੜਨ ਤੋਂ ਪਹਿਲਾਂ ਰਨਵੇ ਤੇ। ਹਾਂਜੀ, ਸੋ ਉਹ ਵੀ ਬੈਨ ਹੋਣੇ ਚਾਹੀਦੇ ਮੇਰੇ ਹਿਸਾਬ ਨਾਲ, ਉਹਨਾਂ ਤੇ ਵੀ ਬੈਨ ਲੱਗਣਾ ਚਾਹੀਦਾ ਜਿਹੜੇ ਕਿ ਇਹੋ ਜਿਹੇ ਕੰਮ।
ਨਹੀਂ ਅਮਨਦੀਪ, ਇਹ ਵੀ ਬੈਨ ਹੋਣੇ ਚਾਹੀਦੇ, ਇਹ ਤਾਂ ਸਗੋਂ ਇੱਕ ਵਧੀਆ ਡਰਾਮਾ, ਇੰਨਾ ਲੰਮਾ ਸਫ਼ਰ ਕਰਨ ਲਈ ਉਹ ਜ਼ਰੂਰੀ ਸੀ।
ਮੈਨੂੰ ਅੱਜ ਵੀ
ਜਾਪਿਆ ਵੀ ਤੁਸੀਂ ਇਹ ਕਹਿਣਾ ਚਾਹੋਗੇ, ਕਰੂ ਮੈਂਬਰ ਕਿਹਾ ਵੀ ਜਹਾਜ਼ ਹੀ ਰੋਕਤਾ, ਤੁਸੀਂ ਪਹਿਲਾਂ ਉਤਰ ਕੇ ਲੜ ਲੋ।
ਨਹੀਂ ਨਹੀਂ, ਉਹ ਜਿਹੜਾ ਸਾਨੂੰ ਉਹਨੇ ਡਰਾਇਆ ਜਿਸ ਹਿਸਾਬ ਨਾਲ ਸੀਗਾ, ਉਹ ਬੰਦਾ ਕਹਿੰਦਾ ਤੈ ਜਹਾਜ਼ ਚ ਕਹਿੰਦਾ ਸਿੱਟ ਲੈਣਾ ਏਦਾਂ ਕਰਦੀ ਨੇ, ਬਾਕੀ ਕਹਿੰਦਾ ਚੱਲ ਠੀਕ ਆ ਤੂੰ ਸੂਟ ਲੈ ਲਈ, ਮੈਨੂੰ ਦਾਰੂ ਤਾਂ ਪੀਣ ਦੇ। ਸੋ ਇਹ ਵੀ ਗੱਲ ਹੁੰਦੀ ਆ ਜੀ। ਖੈਰ, ਮਨਦੀਪ ਸਿੰਘ ਵੀ ਹੱਸ ਰਹੇ ਨੇ ਜੀ, ਤੇ ਕਹਿੰਦੇ ਸਹੀ ਕਿਹਾ ਤੁਸੀਂ। ਜਗਤਾਰ ਗਿੱਲ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਕਿ ਏਅਰਲਾਈਨ ਦੇ ਸਟਾਫ ਨਾਲ ਬਦਸਲੂਕੀ ਪਾਰਲੀਮੈਂਟ ਮੈਂਬਰ ਵੱਲੋਂ, ਏਅਰਲਾਈਨਾਂ ਵੱਲੋਂ ਬਾਈਕਾਟ ਕਰਨਾ ਬਣਦਾ ਹੈ, ਸ਼ਰਮ ਆਉਣੀ ਚਾਹੀਦੀ, ਸਰਕਾਰਾਂ ਨੂੰ ਐਕਸ਼ਨ ਲੈਣਾ ਚਾਹੀਦਾ ਅਜਿਹੇ ਲੋਕਾਂ ਖਿਲਾਫ਼। ਸਰਕਾਰਾਂ ਨੂੰ ਵੀ ਕਹਿੰਦੇ ਐਕਸ਼ਨ ਲੈਣਾ ਚਾਹੀਦਾ, ਬਿਲਕੁਲ ਜੀ ਲੈਣਾ ਚਾਹੀਦਾ। ਤੇ ਸਤਨਾਮ ਗਿੱਲ ਹੋਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੇ ਉਬਰ ਏਅਰਲਾਈਨ ਚ ਆ ਗਈ ਤਾਂ ਕਹਿੰਦੇ ਪੈਸੰਜਰ ਰੇਟਿੰਗ ਸ਼ੁਰੂ ਹੋ ਜਾਣੀ ਹੈ ਜੀ। ਕਿਆ ਬਾਤ ਹੈ, ਹਾਂਜੀ ਵਧੀਆ ਗੱਲ ਹੈ। ਤੇ ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਇੱਕ ਹੋਰ ਭਖਦਾ ਮਸਲਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ, ਉਹ ਮਨਦੀਪ ਸਿੰਘ ਉਹਨਾਂ ਨੇ ਮੈਸੇਜ ਭੇਜਿਆ, ਉਸ ਤੇ ਆਪਾਂ ਚਿੰਤਨ ਕਰਾਂਗੇ। ਸੋ ਆਪਣੇ ਸੁਨੇਹੇ ਸਾਡੇ ਨਾਲ ਤੁਸੀਂ ਭੇਜੀ ਜਾਓ, ਆਪਾਂ ਹਾਜ਼ਰੀਆਂ ਤੁਹਾਡੀਆਂ ਲਾਈ ਜਾਣੀਆਂ, ਵਿਚਾਰ ਸਾਂਝੇ ਕਰੀ ਜਾਣੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +9175080144489 ਤੇ। ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612 859 2811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now you can get zero interest across the impressive Camry petrol range demonstrators, starting with the Altis at 25,990 driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. SG28 PMN. LMVD 2009.
ਜੀ ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ, ਤੇ ਹਰਮਨ ਰੇਡੀਓ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਅੱਜ ਦਿਨ ਸ਼ਨਿਚਰਵਾਰ 25 ਮਾਰਚ 2017 ਨੂੰ। ਘੜੀ ਦਿਖਾ ਰਹੀ ਹੈ 10:36 ਸਿਡਨੀ ਸਮੇਂ ਦੇ ਮੁਤਾਬਿਕ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਤੋਂ ਜੁੜਿਆ ਹੋਇਆ ਆਸਟ੍ਰੇਲੀਆ ਤੋਂ, ਔਰ ਇੰਡੀਆ ਤੋਂ ਮਹਿਤਾ ਚੌਂਕ ਤੋਂ ਸਾਡੇ ਨਾਲ ਸਾਡੇ ਸਤਿਕਾਰਯੋਗ ਦਲਜੀਤ ਸਿੰਘ ਜੁੜੇ ਹੋਏ ਨੇ। ਸੋ ਦਲਜੀਤ ਸਿੰਘ ਜੀ, ਇਹ ਮਸਲਾ ਆਪਾਂ ਸ਼ੁਰੂ ਕਰਦੇ ਆ ਜਿਹੜਾ ਕਿ ਸਾਡੇ ਨਾਲ ਸਾਂਝ ਪਾਈ ਹੈ ਮਨਦੀਪ ਸਿੰਘ ਹੋਣਾ ਨੇ, ਤੇ ਵੈਸੇ ਮੈਸੇਜ ਨੂੰ ਮੈਂ ਥੋੜਾ ਜਿਹਾ ਰੀਫਰੇਸ ਕਰਕੇ ਕਹਿਣਾ ਚਾਹਾਂਗਾ। ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ ਮਨਦੀਪ ਸਿੰਘ ਹੋਣਾ ਨੇ, ਕਹਿੰਦੇ ਕਿ ਭਾਜੀ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਆਪਣੇ ਦੀਵਾਨ ਦੇ ਵਿਚ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਭੋਰੇ ਦੇ ਵਿਚ 26 ਸਾਲ ਭਗਤੀ ਨਹੀਂ ਕੀਤੀ ਬਲਕਿ ਪ੍ਰਚਾਰ ਕੀਤਾ, ਜੋ ਕਿ ਗੁਰਬਾਣੀ ਮੁਤਾਬਕ ਸਹੀ ਹੈ, ਪਰ ਕਈ ਬਾਬਿਆਂ ਦੇ ਚੇਲੇ ਜਿਹੜੇ ਕਿ ਦੂਜਿਆਂ ਦੇ ਟਕਸਾਲ ਵਾਲੇ ਚੇਲੇ ਕਹਿ ਰਹੇ ਨੇ, ਰੌਲਾ ਪਾ ਰਹੇ ਨੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੋ ਇਤਿਹਾਸ ਗੁਰਬਾਣੀ ਦੇ ਮੁਤਾਬਕ ਠੀਕ ਨਹੀਂ, ਉਹ ਰੌਲਾ ਪਾ ਰਹੇ ਨੇ, ਪਰ ਉਹ ਹੁਣ ਉਹ ਕਹਿ ਰਹੇ ਨੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੋ ਇਤਿਹਾਸ ਗੁਰਬਾਣੀ ਦੇ ਮੁਤਾਬਕ ਠੀਕ ਨਹੀਂ ਉਸ ਨੂੰ ਰਿਜੈਕਟ ਕਰਨਾ ਚਾਹੀਦਾ ਹੈ, ਕਿਉਂਕਿ ਜੇ ਭੋਰੇ ਵਿਚ ਭਗਤੀ ਸਹੀ ਗੱਲ ਹੈ ਫਿਰ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧ ਯੋਗੀਆਂ ਨੂੰ ਕਿਉਂ ਗਲਤ ਕਿਹਾ ਮਨਦੀਪ ਸਿੰਘ ਕਰੇਗੀਵਾਨ ਵਾਲੇ। ਸੋ ਇਹ ਮਸਲਾ ਕਾਫੀ ਭਖਿਆ ਹੋਇਆ ਸਿੱਖ ਕੌਮ ਨੂੰ, ਜਾਂ ਇੱਦਾਂ ਗੱਲ ਜਿਹੜੇ ਸੋਸ਼ਲ ਮੀਡੀਆ ਤੇ ਨੇ ਪੜੇ ਲਿਖੇ ਨੇ ਉਨ੍ਹਾਂ ਨੂੰ ਕੋਈ ਨਾ ਕੋਈ ਮਸਲਾ ਚਾਹੀਦਾ ਹੁੰਦਾ ਕਿੰਤੂ ਪਰੰਤੂ ਕਰਨ ਦੇ ਲਈ, ਤੇ ਉਹ ਬਿਜ਼ੀ ਰਹਿੰਦੇ ਨੇ, ਇਹ ਭੁੱਲ ਜਾਂਦੇ ਨੇ, ਅਗਲਾ ਸ਼ੁਰੂ ਹੋ ਜਾਂਦਾ, ਕੋਈ ਨਾ ਕੋਈ ਸ਼ੁਰੂ ਹੋ ਜਾਂਦਾ ਹੈ। ਹੁਣ ਇੱਥੇ ਨਾ ਮੈਂ ਥੋੜਾ ਜਿਹਾ ਇਹਨੂੰ ਆਪਾਂ ਜੇ ਆਪਾਂ ਵਿਸਤਾਰ ਚ ਗੱਲ ਕਰੀਏ ਦਲਜੀਤ ਸਿੰਘ ਜੀ, ਤਾਂ ਆਪਾਂ ਕਰਾਂਗੇ ਅਕਸਰ ਆਪਾਂ ਬਚਪਨ ਤੋਂ, ਤੁਸੀਂ ਦੱਸੋਗੇ ਇਤਿਹਾਸ ਦੇ ਵਿਚ ਜੋ ਤੁਸੀਂ ਪੜਿਆ ਪਹਿਲਾਂ ਤਾਂ ਉਹ ਦੱਸ ਦਿਓ ਗੁਰੂ ਤੇਗ ਬਹਾਦਰ।
ਅਮਨਦੀਪ, ਮੈਂ ਬਾਬਾ ਉਕਾਲਾ ਸਾਹਿਬ ਦੇ ਨੇੜੇ ਰਹਿ ਰਿਹਾ, ਮੇਰਾ ਪਿੰਡ ਆ
ਜੀ,
ਤੇ ਜਿਹੜਾ ਭੋਰਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਨਵੇਂ ਪਾਤਸ਼ਾਹ ਦਾ ਉੱਥੇ
ਜੀ,
ਉੱਥੇ ਬਾਹਰ ਬੜੇ ਵੱਡੇ ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ਉਹਨਾਂ ਨੇ ਜਿਹੜੀ ਭਗਤੀ ਕੀਤੀ 26 ਸਾਲ 9 ਮਹੀਨੇ 9 ਦਿਨ। ਮੈਨੂੰ ਕਈ ਵਾਰੀ ਨਾ ਇਸ ਗੱਲ ਦਾ ਸਿੱਖ ਇਤਿਹਾਸ ਦੇ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਦੇ ਮੈਨੂੰ ਖੁਦ ਨੂੰ ਹੀ ਹੋਰ ਤਰ੍ਹਾਂ ਮਹਿਸੂਸ ਹੁੰਦਾ ਹੈ, ਕਹਿ ਲੋ ਹਾਸੋ ਹੀ ਨੀ ਜੀ ਸਾਡੀ ਸਥਿਤੀ ਆ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਬਾਣੀ ਦੀ ਇੱਕ ਤੁੱਕ ਵੀ ਨੀ ਯਾਦ ਰੱਖਦੇ ਜਾਂ ਇੱਕ ਸ਼ਬਦ ਵੀ ਨੀ ਸਾਨੂੰ ਯਾਦ ਹੁੰਦਾ, ਸਵੇਰ ਦਾ ਹੁਕਮਨਾਮਾ ਵੀ ਯਾਦ ਨੀ ਹੁੰਦਾ, ਪਰ ਇਹੋ ਜਿਹੀ ਗੱਲ ਨੂੰ ਅਸੀਂ ਬੜੇ ਘਰੋੜ ਕੇ ਯਾਦ ਰੱਖਦੇ ਆ ਕਿ 26 ਸਾਲ 9 ਮਹੀਨੇ 9 ਦਿਨ, ਜਿਵੇਂ ਕੋਈ ਕੋਲ ਬੈਠਾ ਗੁਰੂ ਸਾਹਿਬ ਦੇ ਉਹ ਦਿਨ ਗਿਣ ਰਿਹਾ ਸੀ, ਘੰਟੇ ਗਿਣ ਰਿਹਾ ਸੀ, ਜਦੋਂ ਕਿ ਉਦੋਂ ਘੜੀਆਂ ਦੇ ਵਿਚ ਵੀ ਇਹੋ ਜਿਹਾ ਜ਼ਿਕਰ ਨੀ ਹੈਗਾ, ਪੈਰ ਸਿੱਤਾਂ ਪੈਰਾਂ ਹੁੰਦੀਆਂ ਸੀ। ਇਹ ਹੈ ਤਾਂ ਇਹ ਹੱਸੋ ਹੀ ਨੀ ਆ ਗੱਲ, ਤੇ ਜਿਵੇਂ ਮਨਦੀਪ ਜੀ ਨੇ ਕਿਹਾ ਕਿ ਇਹ ਜਿਹੜੀ ਗੱਲ ਭਗਤੀ ਬਾਰੇ ਆ, ਗੁਰੂ ਸਾਹਿਬ ਇਹ ਠੀਕ ਆ ਆਪਣੇ ਅਡੋਲ ਬੈਠੇ ਹੋਣਗੇ, ਕਿਉਂਕਿ ਉਹ ਸਮਾਂ ਹੀ ਇਹੋ ਜਿਹਾ ਸੀ ਕਿ ਉਸ ਵੇਲੇ ਕਾਫੀ ਇਸਲਾਮ ਦਾ ਪ੍ਰਭਾਵ ਸੀ, ਉਸ ਵੇਲੇ ਉਹਨਾਂ ਦੀ ਅਵਸਥਾ ਜਿਹੜੀ ਸੀ ਗੁਰੂ ਸਾਹਿਬ ਦੇ ਆਪਣੇ ਆਪ ਨੂੰ ਪ੍ਰਗਟ ਕਰਨ ਵਾਲੀ ਨਹੀਂ ਸੀ ਗੁਰੂ ਨਾਨਕ ਦੀ ਜੋਤ ਬਣਾਉਣ ਲਈ, ਤੇ ਪਰ ਇਹਨੂੰ ਸਾਲਾਂ ਵਿਚ ਮਹੀਨਿਆਂ ਵਿਚ ਦਿਨਾਂ ਵਿਚ ਗਿਣਨ ਵਾਲੀ ਕੋਈ ਗੱਲ ਨਹੀਂ ਆ, ਤੇ ਬਹਿਣਾ ਲੋਕੇ ਰਹਿਣਾ ਉਹ ਇੱਕ ਕੋਈ
ਵੱਖਰਾ ਵਿਸ਼ਾ ਵੀ ਹੋ ਸਕਦਾ ਜੀ। ਉਹ ਵੱਖਰਾ ਵਿਸ਼ਾ, ਪਰ ਦੂਸਰੇ ਪਾਸੇ ਹੁਣ ਮੇਰੀ ਜਿਹੜੀ ਪਿਛਲੀ ਫੇਰੀ ਸੀਗੀ ਇੰਡੀਆ ਦੇ ਕੁਛ ਮਹੀਨੇ ਪਹਿਲਾਂ ਕਿ ਸੁਲਤਾਨਪੁਰ ਲੋਧੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਥੇ ਤੁਸੀਂ ਜਾਣਦੇ ਹੋ ਕਿ ਪਹਿਲੇ ਪਾਤਸ਼ਾਹ ਨੇ ਮਤਲਬ ਉਥੇ ਆਪਣੀ ਭਗਤ ਵੰਦਨਾ ਕੀਤੀ ਆ ਆਪਣਾ ਕਾਫੀ ਸਮਾਂ, ਸ਼ਾਇਦ 14 ਸਾਲ ਕੁਛ ਮਹੀਨੇ, ਉਥੇ ਵੀ ਏਦਾਂ ਹੀ ਲਿਖਿਆ ਹੋਇਆ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ। ਤੇ ਉਥੇ ਗੁਰਦੁਆਰਾ ਬੇਰ ਸਾਹਿਬ ਹੈ, ਉਥੇ ਦੱਸਿਆ ਕਿ ਵੇਈਂ ਦੇ ਕੋਲ ਬੈਠ ਕੇ ਇੱਥੇ ਉਹ ਆਉਂਦੇ ਹੁੰਦੇ ਸੀ। ਇਹ ਉਨ੍ਹਾਂ ਦੀ ਮਨਪਸੰਦ ਜਗ੍ਹਾ ਹੁੰਦੀ ਸੀ ਜਿੱਥੇ ਉਹ ਇਕਾਂਤ ਦੇ ਵਿਚ ਆ ਕੇ ਆਪਣੇ ਪਰਮਾਤਮਾ ਦੇ ਨਾਲ ਵੰਦਨਾ ਕਰਦੇ ਹੁੰਦੇ ਸੀ ਤੇ ਉਹਨੂੰ ਬੇਰ ਸਾਹਿਬ ਕਹਿੰਦੇ ਆ। ਤੇ ਉਹ ਵੇਈਂ ਪ੍ਰਵੇਸ਼ ਜਿਹੜਾ ਤਕਰੀਬਨ 1 ਕਿਲੋਮੀਟਰ ਅੱਗੇ 2 ਕਿਲੋਮੀਟਰ ਅੱਗੇ ਜਾ ਕੇ ਆ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਮਤਲਬ ਆਪਾਂ ਇਹਦੇ ਬਾਰੇ ਥੋੜੀ ਗੱਲ ਕਰੀਏ ਵੀ ਜਿਹੜੀ ਭਗਤੀ ਕਰਨੀ ਆ, ਹੁਣ ਇੱਥੇ ਫਰਕ ਹੈ ਯੋਗੀਆਂ ਦੀ ਭਗਤੀ ਕਰਨਾ ਔਰ ਗ੍ਰਿਸਤੀਆਂ ਦੀ ਜਿਹੜੀ ਭਗਤੀ ਜੋ ਗੁਰੂ ਸਾਹਿਬ ਨੇ ਸਾਨੂੰ ਦੱਸੀ ਆ ਉਹਦੇ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਜਦੋਂ ਮਤਲਬ ਇੱਕ ਕੋਈ ਵੀ ਭਗਤ ਬਣਦਾ ਸ਼ੁਰੂ ਮਤਲਬ ਇੰਟਰੋਡਿਕ ਸਕੂਲ ਚ ਜਾਂਦਾ ਹੈ ਕਿਸੇ ਵੀ ਭਗਤੀ ਦੇ, ਤਾਂ ਜਿਹੜਾ ਯੋਗੀ ਕਲਚਰ ਸੀ ਉਦੋਂ ਇਹ ਕਹਿੰਦੇ ਸੀ ਵੀ ਤੁਸੀਂ ਸਾਰਾ ਆਪਣਾ ਘਰ ਬਾਰ ਛੱਡ ਦਿਓ, ਛੱਡ ਕੇ ਨਾ ਤੁਸੀਂ ਸਾਡੇ ਨਾਲ ਆਓ ਜੰਗਲ ਚ, ਛੱਡ ਦਿਓ ਸਾਰਾ ਕੋਈ ਗ੍ਰਿਸਤੀ ਛੱਡ ਦਿਓ। ਪਹਿਲਾਂ ਉਨ੍ਹਾਂ ਨੂੰ 5-10 ਸਾਲ ਤਾਂ ਮੰਗਣ ਤੇ ਹੀ ਲਾਉਂਦੇ ਹੁੰਦੇ ਸੀ ਵੀ ਜਾਓ ਮੰਗ ਲਿਓ 14 ਘਰ। ਉਹਨੂੰ ਤੁਸੀਂ ਸ਼ਾਇਦ ਤੁਹਾਨੂੰ ਚੇਤਾ ਹੋਊਗਾ ਕਿ ਉਹ 13 ਘਰ ਜਿਹੜੇ ਆ ਮੰਗਣ ਦੀ ਪਰੰਪਰਾ ਹੁੰਦੀ ਸੀ ਵੀ 13 ਘਰ ਮੰਗਣੇ ਨੇ, ਠੀਕ ਹੈ ਨਾ। ਤੇ ਜਿਹੜਾ 14 ਜਾਣੀ ਕਿ 13 ਘਰ ਮੰਗ ਕੇ ਜੋ 13 ਘਰ ਦਾ ਮਿਕਸ ਕਰਕੇ ਜੋ ਮਿਲਿਆ ਉਹ ਖਾ ਲੈਣਾ, ਠੀਕ ਹੈ ਨਾ। ਇਹ ਪਰੰਪਰਾ ਸੀ। ਸੋ ਯੋਗੀ ਜਿਹੜਾ ਸੀ ਉਨਾ ਹੀ ਮੰਗਦਾ ਸੀ ਜਿੰਨਾ ਉਨ੍ਹਾਂ ਨੂੰ ਉਦਣ ਦੀ ਲੋੜ ਸੀ। ਸੋ ਉਹ ਪਰੰਪਰਾ ਦੇ ਮੁਤਾਬਕ ਉਹ 13 ਘਰਾਂ ਦੇ ਵਿਚ ਥੋੜਾ ਥੋੜਾ ਮੰਗ, ਕਿਸੇ ਨੇ ਕੁਛ ਪਾਤਾ, ਕਿਸੇ ਨੇ ਕੁਛ ਪਾਤਾ, ਉਹ ਸਾਰਾ ਕੁਛ ਮਿਕਸ ਕਰਕੇ ਇਕ ਚੀਜ਼ ਬਣਾ ਲੈਂਦੇ ਹੁੰਦੇ ਸੀ। ਇਸੇ ਹੀ ਤਰ੍ਹਾਂ ਜਿਹੜਾ ਜੈਨ ਮਤ ਦੇ ਵਿਚ ਵੀ ਇਸ ਤਰ੍ਹਾਂ ਆਇਆ ਹੈ ਕਿ ਜਿੰਨੀ ਲੋੜ ਹੈ ਉਨੀ ਹੀ ਮੰਗਦੇ ਸੀ, ਬਾਕੀ ਉਹ ਘਰੇ ਚਲ ਜਾਂਦੇ ਸੀ। ਇਸੇ ਤਰ੍ਹਾਂ ਜਿਹੜਾ ਹਿੰਦੂ ਮਤ ਦੇ ਵਿਚ ਵੀ ਸੰਨਿਆਸੀ ਮਤ ਦੇ ਵਿਚ ਵੀ ਉਹ ਜਿਹੜੇ ਸੰਨਿਆਸੀ ਹੁੰਦੇ ਸੀਗੇ ਪਿੰਡ ਦੇ 1 ਜਾਂ 2 ਹੁੰਦੇ ਸੀ, ਉਨ੍ਹਾਂ ਨੂੰ ਇੱਦਾਂ ਹੁੰਦੀ ਸੀ ਕਿ ਪਿੰਡ ਵਾਲੇ ਜਿਹੜੇ ਨੇ ਰੋਟੀ ਦਿੰਦੇ ਹੁੰਦੇ ਸੀ ਵੀ ਕਿਸੇ ਨੇ ਅੱਜ ਮੈਂ ਬੰਨੀ ਹੋਈ ਆ, ਇੱਦਾਂ ਬੰਨ ਕੇ ਉਨ੍ਹਾਂ ਨੇ ਵਾਰੀਆਂ ਪਾਈਆਂ ਹੁੰਦੀਆਂ ਸੀ ਤੇ ਉਹ ਆਪਣੇ ਭਗਤ ਮੰਦਰਾਂ ਦੇ ਵਿਚ ਹੁੰਦਾ ਸੀ, ਉਹ ਆ ਕੇ ਰੋਟੀ ਖਾ ਕੇ ਉਨ੍ਹਾਂ ਦੇ ਘਰੇ ਆਪਣੇ ਫੇਰ ਉਥੇ ਚਲੇ ਜਾਂਦਾ ਸੀ। ਖੈਰ ਉਹ ਜਿਹੜੇ ਜੋਗੀ ਜਾਂਦੇ ਸੀ ਤਾਂ ਉਹ ਸਾਲਾਂ ਬੱਧੀ ਫਿਰ 15-20-30 ਸਾਲ ਉਥੇ ਜੰਗਲ ਦੇ ਵਿਚ ਬੈਠੇ ਆਪਣੇ ਇਕਾਂਤ ਦੇ ਵਿਚ ਬੈਠੇ ਆਪਣੀ ਭਗਤੀ ਕਰੀ ਜਾਂਦੇ ਸੀ ਤੇ ਫਿਰ ਉਥੇ ਹੀ ਭਗਤੀ ਲਾ ਕੇ ਉਥੇ ਹੀ ਖਤਮ ਹੋਈ ਜਾਂਦੇ ਸੀ। ਉਨ੍ਹਾਂ ਦੀ ਜਿਹੜੀ ਭਗਤੀ ਆ, ਉਨ੍ਹਾਂ ਦੀ ਜਿਹੜੀ ਉਪਲਬਧੀ ਆ, ਉਹਨੂੰ ਛੋਟਾ ਨਹੀਂ ਕਿਹਾ ਗੁਰੂ ਸਾਹਿਬ ਨੇ ਪਹਿਲੇ ਪਾਤਸ਼ਾਹ ਨੇ, ਉਨ੍ਹਾਂ ਨੂੰ ਬਹੁਤ ਵੱਡਾ ਕਿਹਾ। ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਠੀਕ ਹੈ ਨਾ। ਉਨ੍ਹਾਂ ਨੇ ਵਡਿਆਈਆਂ ਸੀ, ਉਨ੍ਹਾਂ ਨੇ ਨਾਮ ਦੀ ਪ੍ਰਾਪਤੀ ਕਰਦੇ ਸੀ, ਸ਼ਬਦ ਨਾਲ ਜੁੜਦੇ ਸੀ, ਪਰ ਉਨ੍ਹਾਂ ਦਾ ਜਿਹੜਾ ਸ਼ਬਦ ਦੀ ਪ੍ਰਾਪਤੀ ਕਰਕੇ ਪਹਿਲੀ ਗੱਲ ਕਰਨ ਦਾ ਤਰੀਕਾ ਵੀ ਉਨ੍ਹਾਂ ਨੇ ਕਿਹਾ ਵੀ ਇਹ ਤੁਸੀਂ ਜੰਗਲ ਚ ਬੈਠ ਕੇ ਨਹੀਂ ਕਰਨਾ, ਇਹ ਤੁਸੀਂ ਆਪਣੀ ਗ੍ਰਿਸਤੀ ਨਹੀਂ ਛੱਡਣੀ, ਉਥੇ ਜਾ ਕੇ ਕਰਨਾ ਹੈ, ਉਥੇ ਹੀ ਕਰਨਾ। ਦੂਜਾ ਜਦੋਂ ਕਰ ਲਿਆ ਤਾਂ ਫਿਰ ਉਹ ਆਪਣੇ ਤੱਕ ਸੀਮਤ ਨਹੀਂ ਰੱਖਣਾ, ਉਹਨੂੰ ਵੰਡਣਾ ਹੈ। ਨਾਮ ਦਾ ਜਿਹੜਾ ਗਿਆਨ ਹੈ, ਭਗਤੀ ਦਾ ਗਿਆਨ ਹੈ, ਆਮ ਲੋਕਾਂ ਨੂੰ ਦੇਣਾ ਹੈ। ਇਹ ਇਨ੍ਹਾਂ ਦੋ ਨੁਕਤਿਆਂ ਦੇ ਉੱਤੇ ਗੁਰੂ ਸਾਹਿਬ ਉਨ੍ਹਾਂ ਤੋਂ ਉਨ੍ਹਾਂ ਦੇ ਨਾਲ ਵਖਰੇਵਾਂ ਸੀ। ਅਦਰਵਾਈਜ਼ ਜਿਹੜਾ ਉਨ੍ਹਾਂ ਦੀ ਅਚੀਵਮੈਂਟ ਸੀਗੀ ਉਹ ਉਨ੍ਹਾਂ ਤੋਂ ਪੂਰੀ ਤਰ੍ਹਾਂ ਉਨ੍ਹਾਂ ਨਾਲ ਸਹਿਮਤ ਸੀ। ਹੁਣ ਗੁਰੂ ਸਾਹਿਬ ਨੇ ਇਹਦੇ ਪੈਰਲਲ ਕੀ ਕੀਤਾ, ਉਨ੍ਹਾਂ ਨੇ ਆਪਣੀ ਕਿਰਤ ਵੀ ਕੀਤੀ ਸੁਲਤਾਨਪੁਰ ਦੇ ਵਿਚ, ਉਨ੍ਹਾਂ ਨੇ ਮੋਦੀਖਾਨੇ ਦੇ ਵਿਚ ਜੋਬ ਵੀ ਕੀਤੀ, ਉਨ੍ਹਾਂ ਨੇ ਵਿਆਹ ਵੀ ਕਰਵਾਇਆ, ਉਨ੍ਹਾਂ ਦੇ ਬੱਚੇ ਵੀ ਹੋਏ, ਉਨ੍ਹਾਂ ਨੇ ਸਾਰੇ ਉਹ ਕੰਮ ਕੀਤੇ ਜੋ ਇਕ ਗ੍ਰਿਸਤ ਇਕ ਪਰਿਵਾਰਕ ਮੈਂਬਰ ਕਰਦਾ ਆ। ਤੇ ਨਾਲ ਦੀ ਨਾਲ ਉਨ੍ਹਾਂ ਨੇ ਉਹ ਸਮਾਂ ਵੀ ਕੱਢਿਆ ਆਪਣੀ ਭਗਤੀ ਵੰਦਨਾ ਲਈ, ਉਹਦੇ ਲਈ ਉਹ ਇਕਾਂਤ ਦਾ ਥਾਂ ਵੀ ਲੱਭਿਆ ਆਪਣੇ ਲਾਗੇ ਹੀ, ਜਿਹੜਾ ਕਿ ਤੁਹਾਨੂੰ ਪਤਾ ਹੀ ਆ ਥੋੜੀ ਥੋੜੀ ਦੂਰ ਹੀ ਆ, ਠੀਕ ਹੈ ਨਾ, ਜਿੱਥੇ ਉਹ ਰਹਿੰਦੇ ਸੀ। ਸੋ ਇਸ ਕਰਕੇ ਮਤਲਬ ਜੇ ਕਹੋ ਕਿ ਭਗਤੀ ਨਹੀਂ ਕਰਨੀ ਬਣਦੀ ਤਾਂ ਭਗਤੀ ਤੋਂ ਬਿਨਾਂ ਤਾਂ ਅਚੀਵਮੈਂਟ ਨਹੀਂ ਹੋਣੀ। ਸਮਾਂ ਜੇ ਤੁਸੀਂ ਆਪਣੇ ਲਈ ਨਹੀਂ ਕੱਢਣਾ ਨਾ, ਕਈ ਲੋਕ ਕਹਿੰਦੇ ਨੇ ਕਿ ਉਹ ਸਿਰਫ ਤੁਸੀਂ ਜੀ ਆਪਣੇ ਪਰਿਵਾਰ ਦੇ ਵਿਚ ਚੰਗੀ ਤਰ੍ਹਾਂ ਰਹੀ ਜਾਓ, ਵਧੀਆ ਰਹੋ, ਉਹੀ ਭਗਤੀ ਆ। ਨਹੀਂ ਜੀ, ਉਹ ਭਗਤੀ ਨਹੀਂ ਹੈਗੀ। ਭਗਤੀ ਤੁਹਾਨੂੰ ਟਾਈਮ ਕੱਢਣਾ ਹੀ ਪੈਣਾ ਆਪਣੇ ਦੇ ਲਈ, ਨਾਮ ਤੁਹਾਨੂੰ ਜਪਣਾ ਹੀ ਪੈਣਾ, ਸ਼ਬਦ ਦੇ ਨਾਲ ਜੁੜਨਾ ਹੀ ਪੈਣਾ। ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਸਾਰਾ ਕੁਝ ਛੱਡ ਕੇ ਜੰਗਲ ਚ ਜਾ ਕੇ ਕੁਝ ਕਰਨਾ ਹੈ ਜਾਂ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਦੇ ਮੁਤਾਬਕ ਆਪਣੇ ਲਈ ਘੰਟਾ 2 ਘੰਟੇ ਰੋਜ਼ ਕੱਢਣੇ ਨੇ। ਸੋ ਉਹ ਕੱਢਣਾ ਹੀ ਪੈਣਾ ਆ। ਹੁਣ ਗੱਲ ਆਉਂਦੀ ਹੈ ਵੀ ਜੇ ਜੰਗਲ ਦੀ ਗੱਲ ਹੈ ਵੀ ਜੰਗਲ ਕਿਉਂ ਜਾਣਾ, ਗੁਰਬਾਣੀ ਦੇ ਵਿਚ ਲਿਖਿਆ ਹੋਇਆ ਕਾਹੇ ਰੇ ਬਨ ਖੋਜਣ ਜਾਈ, ਤੇ ਤੂੰ ਜੰਗਲ ਦੇ ਵਿਚ ਕਿਉਂ ਖੋਜਣ ਜਾ ਰਿਹਾ। ਦੂਸਰੇ ਪਾਸੇ ਨੌਵੇਂ ਪਾਤਸ਼ਾਹ ਨੇ, ਹਾਂਜੀ ਨੌਵੇਂ ਪਾਤਸ਼ਾਹ ਨੇ ਲਿਖਿਆ। ਉਸ ਤੋਂ ਬਾਅਦ ਇਕ ਸਮਾਂ ਇਹ ਆ ਗਿਆ ਸਿੰਘਾਂ ਦੇ ਉੱਤੇ ਕਿ ਉਨ੍ਹਾਂ ਨੂੰ ਕਈ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਦੀਆਂ ਜੰਗਲਾਂ ਦੇ ਵਿੱਚ ਉਹਨਾਂ ਨੂੰ ਵਾਸ ਕਰਨਾ ਪਿਆ ਸਮੇਂ ਦੇ ਮੁਤਾਬਕ।
ਸੋ ਜੇ
ਹਾਂਜੀ ਜੇ ਹੁਣ ਆਪਾਂ ਇੱਥੇ ਕਹੀਏ ਵੀ ਉਹ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਵਾਸ ਕਰਨਾ ਪੈ ਗਿਆ, ਇਹ ਤਾਂ ਗੁਰਬਾਣੀ ਦੇ ਉਲਟ ਹੈ, ਇਹਨੂੰ ਕੱਟ ਦਿਓ ਜੀ ਇਤਿਹਾਸ ਚੋਂ, ਇਹਨੂੰ ਕਿੱਦਾਂ ਇਤਿਹਾਸ ਚੋਂ ਕੱਟ ਦਾਂਗੇ। ਦੂਜੀ ਗੱਲ ਹੈ ਫਿਰ ਇਹ ਕਹਾਂਗੇ ਵੀ ਉਹ ਤਾਂ ਜੀ ਸਿੰਘ ਨਹੀਂ ਸੀ, ਉਹਨੇ ਤਾਂ ਗੁਰਬਾਣੀ ਦੇ ਮੁਤਾਬਕ ਉਹ ਤਾਂ ਜੰਗਲਾਂ ਚਲੇ ਗਏ, ਗੁਰਬਾਣੀ ਚ ਲਿਖਿਆ ਸੀ ਜੰਗਲ ਚ ਨਹੀਂ ਜਾਣਾ, ਠੀਕ ਹੈ ਨਾ। ਪਰ ਜਾਣ ਦੇ ਵਿੱਚ ਫਰਕ ਹੈ, ਉਹ ਆਪਣੀ ਮਰਜ਼ੀ ਦੇ ਨਾਲ ਨਹੀਂ ਗਏ, ਉਸ ਸਮੇਂ ਦੀਆਂ ਲੋੜ ਸੀਗੀ ਆਪਣੇ ਆਪ ਨੂੰ ਸਰਵਾਈਵ ਕਰਨ ਦੇ ਲਈ, ਆਪਣੇ ਆਪ ਨੂੰ ਕਾਇਮ ਰੱਖਣ ਦੇ ਉਹਨਾਂ ਨੂੰ ਜੰਗਲ ਚ ਜਾਣਾ ਪਿਆ। ਉਹ ਰੱਬ ਨੂੰ ਲੱਭਣ ਨਹੀਂ ਗਏ, ਰੱਬ ਨੂੰ ਲੱਭ ਕੇ ਉਹਨਾਂ ਨੂੰ ਲੋੜ ਪੈ ਗਈ, ਚਲੋ ਭਾਈ ਅਸੀਂ ਉੱਥੇ ਰਹਿਣਾ ਸਰਵਾਈਵ ਕਰਨ ਦੇ ਲਈ, ਹਨਾ, ਆਪਣਾ ਏਜੰਡਾ। ਸੋ ਬੜਾ ਫਰਕ ਹੈ। ਹੁਣ ਆਪਾਂ ਆਉਂਦੇ ਹਾਂ ਜੀ ਨੌਵੇਂ ਪਾਤਸ਼ਾਹ ਦੀ ਜਿਹੜੀ ਗੱਲ ਚੱਲ ਰਹੀ ਹੈ ਟੱਡੀਆਂ ਵਾਲਿਆਂ ਦੀ। ਹੁਣ ਇੱਥੇ ਮੈਂ ਪਹਿਲਾਂ ਟੱਡੀਆਂ ਵਾਲਿਆਂ ਬਾਰੇ ਕਹਿਣਾ ਚਾਹੂੰਗਾ ਕਿ ਜੇ ਉਹ ਪ੍ਰਚਾਰਕ ਨੇ, ਵਧੀਆ ਪ੍ਰਚਾਰਕ ਨੇ, ਜਿਹੜਾ ਜਦੋਂ ਤੁਸੀਂ ਇਤਿਹਾਸ ਨੂੰ ਛੇੜਦੇ ਆ ਤਾਂ ਉਹਦੇ ਵਿੱਚੋਂ ਕਿੰਤੂ ਪਰੰਤੂ ਹੋਣੀ ਹੋਣੀ ਆ, ਤੁਸੀਂ ਜੋ ਮਰਜ਼ੀ ਕਰ ਲਓ, ਠੀਕ ਹੈ ਨਾ। ਕਿਉਂਕਿ ਇਤਿਹਾਸ ਜਿਹੜਾ ਆ ਉਹ ਬਦਲਿਆ ਜਾਂਦਾ ਆ, ਬਦਲਿਆ ਜਾਂਦਾ ਵੀ ਰਹੇਗਾ ਔਰ ਰਿਹਾ ਵੀ ਆ, ਰਹਿਣਾ ਵੀ ਆ। ਜਿਹੜੀ ਗੁਰਬਾਣੀ ਆ ਉਹ ਅਡੋਲ ਹੈ, ਉਸ ਨੂੰ ਤੁਸੀਂ ਬਦਲ ਨਹੀਂ ਸਕਦੇ। ਜੋ ਗੁਰੂ ਕਾ ਸ਼ਬਦ ਹੈ ਉਹਨੂੰ ਤੁਸੀਂ, ਜੋ ਨਹੀਂ ਆਪਣੇ ਹੱਥੀਂ ਲਿਖਿਆ ਤੁਸੀਂ ਉਹਨੂੰ ਨਹੀਂ ਬਦਲ ਸਕਦੇ। ਜੇ ਇਤਿਹਾਸ ਇੰਨਾ ਹੀ ਇੰਪੋਰਟੈਂਟ ਹੁੰਦਾ ਜਾਂ ਹੋਵੇ ਤਾਂ ਗੁਰਬਾਣੀ ਦੇ ਵਿੱਚ ਇਤਿਹਾਸ ਨਾ ਲਿਖਿਆ ਹੁੰਦਾ। ਗੁਰਬਾਣੀ ਜਿਹੜੀ ਗੁਰੂ ਗ੍ਰੰਥ
ਸਾਹਿਬ ਟੋਕਦੇ ਹਾਂ
ਜੀ,
ਜਿਵੇਂ ਇਤਿਹਾਸ ਦੀ ਤੁਸੀਂ ਗੱਲ ਕਰ ਰਹੇ ਹੋ, ਕਿਸੇ ਚਿੰਤਕ ਨੇ ਵੀ ਕਿਹਾ ਕਿ ਸਿੱਖਾਂ ਨੇ ਇਤਿਹਾਸ ਰਚਿਆ ਜ਼ਰੂਰ ਹੈ, ਸੰਭਾਲਿਆ ਨਹੀਂ। ਜੇ ਇਹਨੂੰ ਸਮੇਂ ਸਮੇਂ ਨਾਲ ਤਰੀਕੇ ਨਾਲ ਇਹਨੂੰ ਕਲਮਬੰਦ ਕੀਤਾ ਹੁੰਦਾ ਤੇ ਮੇਰੇ ਖਿਆਲ ਚ ਇਤਿਹਾਸ ਵਿਚ ਵੀ ਕਾਫੀ ਸੱਚਾਈਆਂ ਰਹਿਣੀਆਂ ਸਨ। ਖੈਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਫਿਰ ਤਾਂ ਆਪਾਂ ਗੁਰਬਾਣੀ ਤੋਂ ਲੈਣੀ
ਹੈ। ਦਲਜੀਤ ਸਿੰਘ ਜੀ,
ਇਤਿਹਾਸ
ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਹੈਗਾ ਵੀ ਹੈ ਵੀ ਨੇ ਵੀ ਇਤਿਹਾਸ ਦੀ ਲੋੜ ਹੁੰਦੀ ਆ, ਪਰ ਜਦੋਂ ਆਪਾਂ ਸਿੱਖੀ ਸਿਧਾਂਤ ਦੀ ਗੱਲ ਕਰੀਏ ਤਾਂ ਪੰਜਵੇਂ ਪਾਤਸ਼ਾਹ ਨਾਲੋਂ ਵੱਡਾ ਸੰਪਾਦਕ ਕੌਣ ਹੋ ਸਕਦਾ, ਰਚਨਾਕਾਰ ਹੋ, ਲਿਖਾਰੀ ਕੌਣ ਹੋ ਸਕਦਾ। ਜਦੋਂ ਉਨ੍ਹਾਂ ਨੇ ਇਤਿਹਾਸ ਨੂੰ ਮਨਫੀ ਕਰ ਦਿੱਤਾ ਵੀ ਜੋ ਗੁਰੂ ਸਾਹਿਬ ਕਿੱਥੇ ਗਏ, ਪਹਿਲੇ ਦੂਜੇ ਤੀਜੇ ਚੌਥੇ, ਕਿੱਥੇ ਉਨ੍ਹਾਂ ਦਾ ਜਨਮ ਹੋਇਆ, ਕੀ ਉਨ੍ਹਾਂ ਦੀ ਡੇਟ ਆਫ ਬਰਥ ਸੀ, ਕੀ ਉਨ੍ਹਾਂ ਦੇ ਪਿਤਾ ਦਾ ਨਾਮ ਸੀ, ਕੀ ਉਨ੍ਹਾਂ ਨਾਲ ਹੋਇਆ, ਕਿਹੜੇ ਕਿਹੜਿਆਂ ਨੇ ਉਨ੍ਹਾਂ ਦੀ ਮੁਖਾਲਫਤ ਕੀਤੀ, ਕਿਹੜੇ, ਜਦੋਂ ਉਨ੍ਹਾਂ ਨੇ ਇਹ ਚੀਜ਼ ਨੂੰ ਰੈਲੇਵੈਂਟ ਨਹੀਂ ਸਮਝਿਆ ਵੀ ਇਹ ਤਾਂ ਬਦਲ ਸਕਦੀਆਂ, ਉਹ ਤਾਂ ਸਿਰਫ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਿਰਫ ਤੇ ਸਿਰਫ ਅਧਿਆਤਮਕਵਾਦ ਨਾਮ ਦੀ ਚਰਚਾ ਤੇ ਨਾਮ ਦਾ ਵਿਸਥਾਰ ਕੀਤਾ, ਇਤਿਹਾਸ ਨੂੰ ਉਨ੍ਹਾਂ ਨੇ ਕੋਈ ਜਗ੍ਹਾ ਨਹੀਂ ਦਿੱਤੀ ਹੋਈ, ਠੀਕ ਹੈ। ਇਹ ਸਾਡੇ ਪ੍ਰਚਾਰਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਦੋਂ ਉਹ ਸਟੇਜ ਦੇ ਉੱਤੇ ਬੈਠ ਕੇ ਇਤਿਹਾਸ ਛੇੜਦੇ ਨੇ, ਠੀਕ ਹੈ, ਤਾਂ ਉਥੇ ਗਲਤੀਆਂ ਹੋਣੀਆਂ ਹੋਣੀਆਂ, ਕਿਉਂਕਿ ਇਤਿਹਾਸ ਨੂੰ ਕੋਈ ਬਹੁਤੀ ਜ਼ਿਆਦਾ ਜਗ੍ਹਾ ਨਹੀਂ ਦਿੱਤੀ ਗਈ ਸਿੱਖ ਫਿਲਾਸਫੀ ਦੇ ਵਿਚ, ਠੀਕ ਹੈ ਨਾ। ਇਤਿਹਾਸ ਬਦਲਦੇ ਰਹਿੰਦੇ ਨੇ, ਜਿਹੜੀਆਂ 20 ਸਾਲ ਦੇ ਵਿਚ ਜਿਹੜੇ ਹੁਕਮਰਾਨ ਨੇ ਇਤਿਹਾਸ ਬਦਲ ਦਿੰਦੇ, ਪਰ ਅੱਜ ਤੱਕ ਗੁਰਬਾਣੀ ਨਹੀਂ ਬਦਲ ਸਕੇ। ਕੋਸ਼ਿਸ਼ ਤਾਂ ਜ਼ਰੂਰ ਹੈ ਕਿ ਕੋਈ ਨਾ ਕੋਈ ਗ੍ਰੰਥ ਉਹਦੇ ਪੈਰਲਲ ਖੜਾ ਕੀਤਾ ਜਾਵੇ, ਪਹਿਲਾਂ ਮਤਲਬ ਬਾਲੇ ਦੀਆਂ ਸਾਖੀਆਂ ਪੈਰਲਲ ਖੜੀਆਂ ਕੀਤੀਆਂ ਗਈਆਂ, ਫਿਰ ਭਾਈ ਗੁਰਦਾਸ ਜੀ ਦੀਆਂ 12 ਨੂੰ ਵੀ ਖੜਾ ਕੀਤਾ ਗਿਆ, ਕਦੇ ਪ੍ਰਾਣ ਸੰਗਲੀ ਨੂੰ ਖੜਾ ਕੀਤਾ ਗਿਆ, ਕਦੇ ਕਿਸੇ ਨੂੰ ਖੜਾ ਕੀਤਾ ਗਿਆ। ਸੋ ਉਹ ਗੁਰੂ ਗ੍ਰੰਥ ਸਾਹਿਬ ਦੇ ਪੈਰਲਲ ਖੜਾ ਕਰਨ ਦੀ ਕੋਸ਼ਿਸ਼ ਤਾਂ ਹੋ ਰਹੀ ਹੈ, ਪਰ ਉਸ ਨੂੰ ਐਡਿਟ ਕਰਨ ਦੀ ਅੱਜ ਤੱਕ ਕਿਸੇ ਦੀ ਜ਼ਰੂਰਤ ਨਹੀਂ ਪਈ ਤੇ ਨਾ ਹੀ ਹੁਣ ਹੋਏਗੀ। ਸੋ ਇਸ ਕਰਕੇ ਇਤਿਹਾਸ ਨੂੰ ਬਦਲਿਆ ਜਾਂਦਾ ਰਹਿੰਦਾ ਆ ਰਹੇਗਾ, ਪਰ ਗੁਰਬਾਣੀ ਨੂੰ ਨਹੀਂ।
ਗੁਰਬਾਣੀ ਵੈਸੇ ਵੀ ਜਿਸ ਤਰਤੀਬ ਚ ਗੁਰੂ ਸਾਹਿਬ ਨੇ ਦਰਜ ਕੀਤੀ ਹੈ ਨਾ, ਤੇ ਮੈਨੂੰ ਇਉਂ ਜਾਪਦਾ ਕਿ ਇਹਨੂੰ ਬਦਲਣਾ ਵੀ ਬੜਾ ਔਖਾ ਹੈ। ਉਹ ਜਿਹੜੀ ਰਾਗਮਾਲਾ ਦਾ ਵੀ ਇੱਕ ਚੱਲਦਾ ਰਹਿੰਦਾ ਚੱਕਰ ਆਮ ਕਰਕੇ ਚਰਚਾ ਹੁੰਦੀ ਰਹਿੰਦੀ ਹੈ, ਉਹ ਵੀ ਅਖੀਰ ਵਿੱਚ ਹੈ, ਇਸੇ ਕਰਕੇ
ਜੀ ਜੀ
ਵਿਚਕਾਰ ਕਿਤੇ ਵੀ ਦਰਜ ਨਹੀਂ ਹੋ ਸਕੀ ਉਹ
ਜੀ ਜੀ। ਹੁਣ ਗੱਲ ਇਹ ਹੈ ਕਿ ਜਿਹੜਾ ਹੁਣ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਤਿਹਾਸ ਹੈ, ਇਤਿਹਾਸ ਦੇ ਵਿਚ ਕਿੰਨੇ ਸਾਲ ਉਨ੍ਹਾਂ ਨੇ ਭੋਰੇ ਦੇ ਵਿਚ ਰਹੇ ਜਾਂ ਨਹੀਂ ਰਹੇ, ਇਹ ਰੈਲੇਵੈਂਟ ਨਹੀਂ ਹੈਗਾ, ਠੀਕ ਹੈ। ਪਰ ਮੈਂ ਤੁਹਾਨੂੰ ਓਵਰਵਿਊ ਦੱਸਦਾ ਕਿ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਜੰਗਾਂ ਹੋਈਆਂ ਉਹਦੇ ਵਿਚ ਸਾਰਿਆਂ ਨੂੰ ਵੱਧ ਜਿਹੜੇ ਬਹਾਦਰ ਨਿਕਲ ਕੇ ਆਏ, ਜਿਨ੍ਹਾਂ ਨੇ ਬਹਾਦਰੀ ਦਾ ਸਬੂਤ ਦਿੱਤਾ, ਉਹ ਸਨ ਜੀ ਗੁਰੂ ਤੇਗ ਬਹਾਦਰ ਜੀ,
ਤੇਗ ਬਹਾਦਰ, ਠੀਕ ਹੈ, ਉਹਨਾਂ ਦਾ ਨਾਂ ਹੀ ਗੁਰੂ ਤੇਗ ਬਹਾਦਰ,
ਹਾਂਜੀ, ਉਹਨਾਂ ਦਾ ਨਾਂ ਹੀ ਤੇਗ ਬਹਾਦਰ ਇਸ ਕਰਕੇ ਪਿਆ ਸੀ। ਜਦੋਂ ਗਵਾਲੀਅਰ ਦੇ ਕਿਲੇ ਦੇ ਵਿਚ ਜੋ ਵੀ ਸਮਝੌਤੇ ਹੁੰਦੇ ਨੇ ਤਾਂ ਉਨ੍ਹਾਂ ਦੇ ਵਿਚ ਗੁਰੂ ਤੇਗ ਬਹਾਦਰ ਜੀ ਨੂੰ ਜਿਹੜੀ ਕਹਿ ਲੋ ਕਿ ਐਮਨੈਸਟੀ ਨਹੀਂ ਦਿੱਤੀ ਗਈ, ਉਨ੍ਹਾਂ ਨੂੰ ਕਿਹਾ ਵੀ ਨਹੀਂ ਅਸੀਂ ਉਹਨੂੰ ਨਹੀਂ ਮੰਨਣਾ, ਠੀਕ ਹੈ,
ਬਿਲਕੁਲ।
ਸੋ ਇਸ ਕਰਕੇ ਜਿੱਥੇ ਕਈ ਵਾਰੀ ਕਹਿੰਦੇ ਨੇ ਦਿੱਲੀ ਦੇ ਉਹ ਵਾਂਟਿਡ ਸਨ, ਦਿੱਲੀ ਵਾਲੇ ਹਮੇਸ਼ਾ ਹੀ ਉਨ੍ਹਾਂ ਨੂੰ ਲੱਭਦੇ ਸਨ, ਹੁਕਮਰਾਨ ਉਨ੍ਹਾਂ ਨੂੰ ਲੱਭਦੇ ਸਨ ਕਿ ਅਸੀਂ ਉਨ੍ਹਾਂ, ਕਿਉਂਕਿ ਉਹ ਬਹੁਤ ਬਹਾਦਰ ਸਨ, ਉਨ੍ਹਾਂ ਨੂੰ ਡਰ ਸੀ ਦਿੱਲੀ ਵਾਲਿਆਂ ਨੂੰ ਵੀ ਜੇ ਗੁਰੂ ਤੇਗ ਬਹਾਦਰ ਗੱਦੀ ਤੇ ਬਹਿ ਗਏ ਤਾਂ ਉਨ੍ਹਾਂ ਨੇ ਤਾਂ ਸਾਰਾ ਹਿੰਦੁਸਤਾਨ ਆਜ਼ਾਦ ਕਰਵਾ ਦੇਣਾ,
ਦੇਖੋ ਨਾ ਬਾਅਦ ਵਿਚ ਵੀ ਅਖੀਰ ਵੀ ਓਹੀ ਗੱਲ ਹੋਈ ਨਾ,
ਹੋਇਆ ਵੀ ਓਹੀ ਫਿਰ। ਹਾਂਜੀ, ਉਹ ਜਿਹੜੇ ਪਤਨ ਹੈ ਮੁਗਲ ਰਾਜ ਦਾ, ਉਹ ਵੀ ਗੁਰੂ ਤੇਗ ਬਹਾਦਰ ਜੀ ਨੇ ਹੀ ਫਿਰ ਇਨੀਸ਼ੀਏਟ ਕੀਤਾ। ਇਸ ਕਰਕੇ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਨੂੰ ਕਦੇ ਵੀ ਗੁਰੂ ਬਣਨ ਤੋਂ ਉਨ੍ਹਾਂ ਨੇ ਮਤਲਬ ਮਨਜੂਰ ਨਹੀਂ ਕੀਤਾ, ਰੋਕੀ ਰੱਖਿਆ। ਤੇ ਇਸ ਕਰਕੇ ਗੁਰੂ ਸਾਹਿਬ ਜਿਹੜੇ ਨੇ ਉਹ ਤਕਰੀਬਨ ਆਪਣੇ ਆਪ ਨੂੰ ਬੈਕਗਰਾਉਂਡ ਦੇ ਵਿਚ ਲੈ ਗਏ ਤੇ ਮੈਂ ਮੇਰੇ ਜਿਹੜੀ ਸਿੱਖੀ ਆ, ਸਿੱਖੀ ਚੱਲਦੀ ਆ, ਉਹ ਚੱਲੀ ਜਾਵੇ, ਮੈਂ ਇਸਦਾ ਦਾਅਵੇਦਾਰ ਨਹੀਂ ਹੋਇਆ। ਪਰ ਦੂਸਰੇ ਪਾਸੇ ਦਿੱਲੀ ਵਾਲੇ ਵੀ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕਰਨਾ ਚਾਹੁੰਦੇ ਸਨ, ਜਿਹੜੇ ਕਿ ਉਹ ਕਰ ਰਹੇ ਸਨ। ਪੰਜਵੇਂ ਪਾਤਸ਼ਾਹ ਨੂੰ ਵੀ ਉਹਨੇ ਜ਼ੋਰ ਲਾਇਆ, ਛੇਵੇਂ ਪਾਤਸ਼ਾਹ ਤੇ ਵੀ ਹਮਲੇ ਕੀਤੇ, ਫਿਰ ਸੱਤਵੇਂ ਪਾਤਸ਼ਾਹ ਨੂੰ ਵੀ ਤੰਗ ਕੀਤਾ, ਅੱਠਵੇਂ ਨੂੰ ਵੀ, ਨੌਵੇਂ ਨੂੰ ਵੀ ਦਿੱਲੀ ਸੱਦ ਕੇ ਜੋ ਹੋਇਆ ਹਨਾ, ਤੇ ਮਤਲਬ ਦਸਵੇਂ ਪਾਤਸ਼ਾਹ ਨੂੰ ਵੀ। ਸੋ ਉਨ੍ਹਾਂ ਦੀ ਤਾਂ ਇੱਕ ਪਾਲਿਸੀ ਸੀ ਵੀ ਅਸੀਂ ਗੁਰੂਆਂ ਨੂੰ ਖਤਮ ਹੀ ਕਰਨਾ ਆ, ਗੁਰਤਾ ਖਤਮ ਕਰਨੀ ਆ ਨਾਰਥ ਇੰਡੀਆ ਚੋਂ। ਸੋ ਉਸ ਅਧੀਨ ਗੁਰੂ ਸਾਹਿਬ ਜ਼ਰੂਰ ਮਤਲਬ ਰੂਪੋਸ਼ ਰਹੇ ਆ, ਪਰ ਇਨ ਦਾ ਮੀਨ ਟਾਈਮ ਉਨ੍ਹਾਂ ਨੇ ਚਾਹੇ ਉਹ ਭੋਰੇ ਚ ਰਹੇ ਆ, ਚਾਹੇ ਲੁੱਕ ਕੇ ਰਹੇ ਆ, ਚਾਹੇ ਉਹ ਅੰਡਰਗਰਾਉਂਡ ਰਹੇ ਆ, ਪਰਮਾਤਮਾ ਦੀ ਭਗਤੀ ਚ ਲੀਨ ਰਹੇ ਆ। ਪਰ ਮੈਂ ਇੱਥੋਂ ਤੱਕ ਥੋੜਾ ਜਿਹਾ ਸਹਿਮਤ ਨਹੀਂ ਹੈਗਾ ਵੀ ਉਨ੍ਹਾਂ ਨੇ ਪ੍ਰਚਾਰ ਕੀਤਾ ਹੋਊਗਾ, ਕਿਉਂਕਿ ਇੱਕ ਪਾਸੇ ਤਾਂ ਉਹ ਅੰਡਰਗਰਾਉਂਡ ਰੱਖ ਲੋ ਗਏ, ਥੋੜੇ ਮਨਫੀ ਸੀਗੇ ਮੇਨ ਸਟ੍ਰੀਮ ਤੋਂ, ਕਿਉਂਕਿ ਗੁਰੂ ਸਾਹਿਬ ਬਾਕੀ ਜਿਹੜੇ ਉਸ ਵੇਲੇ ਮੌਜੂਦਾ ਗੁਰੂ ਸੀ ਉਹ ਪ੍ਰਚਾਰ ਕਰ ਰਹੇ ਸੀ। ਸੋ ਇਨ੍ਹਾਂ ਨੇ ਮੈਨੂੰ ਨਹੀਂ ਲੱਗਦਾ ਪ੍ਰਚਾਰ ਨੌਵੇਂ ਪਾਤਸ਼ਾਹ ਨੇ ਕੀਤਾ ਹੋਊਗਾ। ਪਰ ਜਦੋਂ ਤੁਸੀਂ ਇਤਿਹਾਸ ਨੂੰ ਛੇੜਦੇ ਹੋ ਨਾ ਤੇ ਉਨ੍ਹਾਂ ਤੇ ਉਨ੍ਹਾਂ ਨੂੰ ਪੇਸ਼ ਕਰਦੇ ਹੋ ਤਾਂ ਉਹਦਾ ਅਲਟਰਨੇਟਿਵ ਜ਼ਰੂਰ ਖੜਾ ਹੋ ਜਾਂਦਾ। ਹੁਣ ਇਹ ਕਿਉਂ ਕਰਨਾ ਪੈਂਦਾ ਆ ਪ੍ਰਚਾਰਕਾਂ ਦੇ ਕੋਲ? ਤੁਸੀਂ ਵੀ ਦੇਖਿਆ ਹੋਣਾ ਗੁਰੂ ਘਰਾਂ ਚ ਆਉਂਦੇ, ਸਾਡੇ ਸਰੋਤਿਆਂ ਨੂੰ ਵੀ ਮੈਂ ਦੱਸਦਾ ਕਿ ਗੁਰੂ ਘਰ ਚ ਆਉਂਦੇ ਨੇ ਕੀ ਸੁਣਦੇ ਨੇ? ਉਨ੍ਹਾਂ ਨੂੰ ਸਾਖੀਆਂ ਸੁਣਦੇ ਨੇ, ਉਹ ਸਾਖੀਆਂ ਸੁਣਦੇ ਨੇ ਕਿ ਉਹ ਤਿੰਨ ਘੰਟੇ ਦਾ ਸਮਾਂ ਹੁੰਦਾ, ਦੋ ਘੰਟੇ ਦਾ ਸਮਾਂ ਹੁੰਦਾ, ਉਹਦੇ ਵਿੱਚੋਂ ਤੁਸੀਂ ਚਲੋ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਤੁਸੀਂ ਵੀਡੀਓ ਹੀ ਲਾ ਲਓ, ਤਿੰਨਾਂ ਘੰਟਿਆਂ ਦੇ ਵਿੱਚ ਤੁਸੀਂ ਇਹ ਦੱਸਦੇ ਹੋ ਕਿ ਉਹਦੇ ਵਿੱਚੋਂ ਮਤਲਬ ਗੁਰੂ ਨਾਮ ਦੀ ਸ਼ਬਦ ਦੀ ਕਿੰਨੀ ਗੱਲ ਕੀਤੀ ਗਈ ਆ ਉਹਦੇ ਚ, ਉਹਦੇ ਵਿੱਚ ਇਤਿਹਾਸ ਦੀ ਸਾਖੀਆਂ ਦੀ ਹੀ ਗੱਲ ਹੋ ਰਹੀ ਆ। ਹੁਣ ਉਹਦੇ ਬਾਰੇ ਨਾ ਗੁਰੂ ਜੀ
ਨਾਮ ਤੱਕ ਪਹੁੰਚਣ, ਨਾਮ ਦੀ ਗੱਲ ਕਰਨ ਲਈ ਨਾਮ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ। ਇਹ ਇਤਿਹਾਸ ਪੜ੍ਹ ਲੈਣਾ ਤੇ ਉਹਨੂੰ ਅੱਗੇ ਕਹਿ ਲੈਣਾ, ਉਹਨੂੰ ਆਪਣੇ ਹਿਸਾਬ ਨਾਲ ਉਹਨੂੰ ਸਾਖੀ ਬਣਾ ਕੇ ਕਹਿ ਲੈਣਾ, ਉਹ ਬੜਾ ਸੌਖਾ। ਤੇ ਨਾਮ ਦੀ ਗੱਲ ਤੁਸੀਂ ਤਿੰਨ ਘੰਟੇ ਕਰੋ ਤੇ ਮੇਰੇ ਖਿਆਲ ਚ ਤੁਹਾਡੇ ਕੋਲ ਇਹ ਚਰਚਾ ਹੋ ਹੀ ਨੀ ਸਕਦੀ। ਕਹੋ ਕਬੀਰ ਗੂੰਗੇ ਗੁਰਖਾਇਆ ਉਸੇ ਤੋਂ ਕਹਿ ਕਹੀਏ, ਉਹ ਕਹਿ ਹੀ ਨੀ ਸਕਦਾ ਬੰਦਾ ਜਿਹਨੇ ਨਾਮ ਦੀ ਅਵਸਥਾ ਪਾ ਲਈ ਆ।
ਪਹਿਲੀ ਗੱਲ ਤਾਂ ਨਾਮ ਦੀ ਅਵਸਥਾ ਪਾਉਣ ਦੇ ਲਈ ਘੱਟੋ ਘੱਟ 20-25 ਸਾਲ ਦੀ ਘਾਲਣਾ ਜ਼ਰੂਰੀ ਆ। ਤੁਸੀਂ ਦੇਖਿਆ ਹੋਣਾ ਗੁਰੂ ਨਾਨਕ ਪਾਤਸ਼ਾਹ 36 ਸਾਲ ਦੀ ਉਮਰ ਸੀ ਜਦੋਂ ਬੇਈ ਪ੍ਰਵੇਸ਼ ਹੋਇਆ। ਸੋ ਉਨ੍ਹਾਂ ਨੇ ਵੀ 20-30 ਸਾਲ ਦੀ ਘਾਲਣਾ ਘਾਲ ਲਈ ਤਾਂ ਜਾ ਕੇ ਉਨ੍ਹਾਂ ਨੂੰ ਪ੍ਰਾਪਤੀ ਹੋਈ। ਠੀਕ ਹੈ, ਹੁਣ ਅੱਜ ਕੱਲ ਦਾ ਜਿਹੜਾ ਸੰਤ ਹੈ ਪ੍ਰਚਾਰਕ ਹੈ ਉਹਦਾ ਮਤਲਬ ਹੁਣ 8-9 ਸਾਲ ਦੇ ਵੀ ਸੰਤ ਬਣ ਰਹੇ ਨੇ। ਠੀਕ ਹੈ, ਸੋ ਉਹ ਉੱਥੇ ਹੀ ਗਲਤ ਹੋ ਰਹੇ ਨੇ। ਹੁਣ ਉਨ੍ਹਾਂ ਨੂੰ ਕੀ ਹੈ, ਜਦੋਂ ਉਨ੍ਹਾਂ ਕੋਲ ਗਿਆਨ ਹੈ ਨੀ, ਨਾਮ ਦਾ ਗਿਆਨ ਹੈ ਨੀ, ਮੁੱਢਲਾ ਗਿਆਨ ਹੈ ਨੀ, ਉਨ੍ਹਾਂ ਨੂੰ ਫਿਰ ਕਥਾ ਸੁਣਾਉਣੀ ਹੀ ਪੈਣੀ ਹੈ, ਉਨ੍ਹਾਂ ਨੂੰ ਕਹਾਣੀਆਂ ਘੜਨੀਆਂ ਹੀ ਪੈਣੀਆਂ, ਉਨ੍ਹਾਂ ਨੂੰ ਇਤਿਹਾਸ ਨੂੰ ਬੇਸ ਬਣਾਉਣਾ ਹੀ ਪੈਣਾ। ਉਨ੍ਹਾਂ ਕੋਲ ਕੋਈ ਚੋਇਸ ਹੈ ਨੀ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਨਾ ਹਉਮੈ ਬੁੱਝੇ ਤਾਂ ਦਰ ਸੁੱਝੇ। ਹਉਮੈ ਨੂੰ ਤਾਂ ਉਹ ਨੀ ਬੁੱਝਿਆ ਨੀ, ਦਰ ਉਨ੍ਹਾਂ ਨੂੰ ਸੁੱਝਿਆ ਨੀ। ਗਿਆਨ ਵੀ ਹੋਣਾ ਕਥ ਕਥ ਲੁੱਝੇ, ਗਿਆਨ ਉਨ੍ਹਾਂ ਨੂੰ ਹੈ ਨੀ, ਫਿਰ ਉਨ੍ਹਾਂ ਨੂੰ ਕਥਾ ਹੀ ਕਰਨੀ ਪੈਣੀ ਆ, ਘੰਟਾ ਘੰਟਾ ਦੋ ਦੋ ਘੰਟੇ ਕਥਾ ਦਾ ਹੀ ਸਹਾਰਾ ਲੈਣਾ ਪੈਣਾ, ਗਿਆਨ ਤਾਂ ਹੈ ਨੀ ਉਨ੍ਹਾਂ ਨੂੰ। ਠੀਕ ਹੈ ਨਾ, ਬੜੀਆਂ ਸਪਸ਼ਟ ਲਾਈਨਾਂ ਲਿਖੀਆਂ ਹੋਈਆਂ, ਮੈਂ ਤੁਹਾਡੇ ਨਾਲ ਇੱਕ ਵਾਰੀ ਫੇਰ ਸਾਂਝਾ ਕਰਦਾ। ਹਉਮੈ ਬੁੱਝੇ ਤਾਂ ਦਰ ਸੁੱਝੇ, ਹਉਮੈ ਬੁੱਝਣ ਲਈ 20-25 ਸਾਲ ਦੀ ਘਾਲਣਾ ਘਾਲਣੀ ਪੈਣੀ ਆਪਣੇ ਅੰਦਰ ਮਨ ਦੇ ਵਿਚ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ, ਸਾਡੇ ਗੁਰੂਆਂ ਨੇ ਸਾਰੇ ਨੇ ਘਾਲੀ ਆ। ਕਹਿੰਦੇ ਹਉਮੈ ਬੁੱਝੇ ਤਾਂ ਦਰ ਸੁੱਝੇ, ਗਿਆਨ ਵੀ ਹੋਣਾ ਕਥ ਕਥ ਲੁੱਝੇ। ਜਿਹੜੇ ਗਿਆਨ ਵੀ ਹੋਣੇ ਨੇ, ਜਿਨ੍ਹਾਂ ਨੇ ਇਹ ਕੰਮ ਨਹੀਂ ਕੀਤੇ, ਉਨ੍ਹਾਂ ਨੂੰ ਫਿਰ ਕਥਾ ਦਾ ਸਹਾਰਾ ਲੈਣਾ ਪੈਣਾ ਆ, ਸਾਖੀਆਂ ਸੁਣਾਉਣੀਆਂ ਪੈਣੀਆਂ। ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੇ ਤਿਹਾ ਵੇਖ। ਸੋ ਜੋ ਮਤਲਬ ਇਹਦੇ ਤੇ ਲੌਜਿਕ ਹੈ ਕਿ ਜਿਹੜੇ ਸਾਡੇ ਅੱਜ ਕੱਲ ਦੇ ਪ੍ਰਚਾਰਕ ਵੀ ਆ, ਉਨ੍ਹਾਂ ਕੋਲ ਗਿਆਨ ਸ਼ਬਦ ਦਾ, ਨਾਮ ਦਾ, ਕੋਈ ਵੀ ਗਿਆਨ, ਉਹ ਕਿਸੇ ਪਾਸੇ ਵੀ ਇਹ ਨਹੀਂ ਦੱਸ ਰਹੇ ਲੋਕਾਂ ਨੂੰ ਕਿ ਤੁਸੀਂ ਆਪਣੇ ਜ਼ਿੰਦਗੀ ਦੇ ਵਿਚ, ਰੀਅਲ ਜ਼ਿੰਦਗੀ ਦੇ ਵਿਚ ਸਵੇਰੇ ਉੱਠ ਕੇ ਤੁਸੀਂ ਨਾਮ ਕੀ ਆ, ਸ਼ਬਦ ਕੀ ਆ, ਕੋਈ ਵੀ ਦੱਸ ਨਹੀਂ ਰਿਹਾ ਪ੍ਰਚਾਰਕ ਕਿ ਨਾਮ ਤੇ, ਪਹਿਲੀ ਗੱਲ ਤਾਂ ਨਾਮ ਤੇ ਸ਼ਬਦ ਦੇ ਵਿਚਕਾਰ ਉਨ੍ਹਾਂ ਨੂੰ ਫਰਕ ਹੀ ਨਹੀਂ ਪਤਾ ਵੀ ਹੈ ਕੀ ਆ। ਜਿਹੜੇ ਬੰਦੇ ਨੂੰ ਨਾਮ ਤੇ ਸ਼ਬਦ ਦਾ ਗਿਆਨ ਹੈ ਨਾ, ਉਹਨੂੰ ਸਾਖੀਆਂ ਦੀ ਲੋੜ ਹੀ ਨਹੀਂ ਪੈਣੀ ਸਾਖੀ ਸੁਣਾਉਣ ਦੀ। ਉਹਨੂੰ ਉਹ ਤਿੰਨ ਘੰਟੇ ਨਾਮ ਤੇ ਹੀ ਗੱਲ ਕਰ ਸਕਦਾ, ਉਹ ਤਿੰਨ ਘੰਟੇ ਸ਼ਬਦ ਤੇ ਹੀ ਗੱਲ ਕਰ ਸਕਦਾ, ਇੰਨੇ ਸਿਧਾਂਤ ਗੁਰਬਾਣੀ ਦੇ ਵਿਚ ਆ, ਉਹ ਤਿੰਨ ਘੰਟੇ ਵੀ ਕਰ ਸਕਦਾ, ਉਹ ਕੁਛ ਵੀ ਕਰ ਸਕਦਾ। ਪਰ ਜੇ ਇਸ ਬੰਦੇ ਨੂੰ ਨਾਮ ਤੇ ਸ਼ਬਦ ਦਾ ਸਿਧਾਂਤਾਂ ਦੇ ਬਾਰੇ ਪਤਾ ਹੀ ਨਹੀਂ, ਉਹਨੂੰ ਫਿਰ ਇਤਿਹਾਸ ਹੀ ਸੁਣਾਉਣਾ ਪੈਣਾ, ਉਹਦੇ ਕੋਲ ਹੋਰ ਚੋਇਸ ਵੀ ਹੈ ਨੀ ਕੋਈ। ਇਹ ਵੀ ਮਤਲਬ ਮੇਰੀ ਆਪਣੀ ਰਾਏ ਆ, ਬਾਕੀ ਆਪਣੇ ਸਰੋਤਿਆਂ ਨੂੰ ਆਪਾਂ ਉਹਨਾਂ ਦੇ ਛੱਡਦੇ ਆ ਕਿ ਉਹ ਕੀ ਸੋਚਦੇ ਆ। ਦਲਜੀਤ ਸਿੰਘ ਜੀ, ਸਮਾਂ ਕਾਫੀ ਹੋ ਰਿਹਾ, ਮੈਸੇਜ ਵੀ ਆਪਾਂ ਲੈਣੇ ਆ ਤੇ
ਮੈਸੇਜ ਵੀ ਲਓ ਤੇ ਆਪਾਂ ਗੱਲ ਵੀ ਥੋੜੀ ਜਿਹੀ ਕਰਨੀ ਸੀ। ਫੇਰ ਇਤਿਹਾਸ ਦਾ ਜ਼ਿਕਰ ਤੇ ਕਰਨਾ ਪੈਣਾ ਕਿਉਂਕਿ ਕੁਝ ਗੱਲਾਂ ਜਿਹੜੀਆਂ ਇਤਿਹਾਸਕ ਹੁੰਦੀਆਂ ਉਹ ਸਾਡੇ ਜੀਵਨ ਨੂੰ ਮੋੜ ਵੀ ਦਿੰਦੀਆਂ ਨੇ।
ਬਿਲਕੁਲ,
ਜਿੰਨਾ ਸ਼ੁਰੂਆਤ ਕੀਤੀ ਸੀ ਜਿਵੇਂ ਤੁਸੀਂ
ਜੀ
ਸਰਦਾਰ ਸੁਬੇਗ ਸਿੰਘ ਤੇ ਸਰਦਾਰ ਸਾਹਿਬਾਜ਼ ਸਿੰਘ ਜੀ ਦੀ, ਆਪਾਂ ਥੋੜੀ ਜਿਹੀ
ਉਹਨਾਂ ਬਾਰੇ ਵੀ ਗੱਲ ਕਰਨੀ ਆ। ਪਰ ਗੱਲ ਇਹ ਹੈ ਕਿ ਜਿਹੜਾ ਇਤਿਹਾਸ ਨੂੰ ਆਪਾਂ ਨੂੰ ਉਨਾ ਕੇ ਚਾਹੀਦਾ ਆ ਕਿ ਜੇ ਤੋਂ ਆਪਾਂ ਪ੍ਰੇਰਣਾ ਲੈ ਸਕੀਏ, ਆਪਾਂ ਉਹਦੇ ਦਰਜੀਪਣੇ ਵਿਚ ਨਾ ਜਾਈਏ, ਉਹ ਕਿੰਨੇ ਦਿਨ ਸੀ, ਕਿੰਨੇ ਮਹੀਨੇ ਸੀ, ਕੀ ਉਹ ਉਹਦੇ ਚ ਨਾ ਜਾਈਏ, ਪਰ ਆਪਾਂ ਪ੍ਰੇਰਣਾ ਲੈਣ ਲਈ ਹਾਂ ਸਿੰਘ ਚਰਖੜੀਆਂ ਤੇ ਚੜੇ ਸੀ, ਇਹੀ ਆਪਾਂ ਨੂੰ ਰੈਲੇਵੈਂਟ ਆ। ਉਹਦੇ ਕਿੰਨੇ ਗੇੜੇ ਦਿੱਤੇ ਗਏ, ਉਹ ਕਿੱਡੀ ਵੱਡੀ ਸੀ, ਹਨਾ, ਉਹਨਾਂ ਨੇ ਕੱਪੜੇ ਕਿੱਦਾਂ ਦੇ ਪਾਏ ਹੋਏ ਸੀ, ਇਹਦੇ ਵਿਚ ਸਾਨੂੰ ਨਹੀਂ ਜਾਣਾ ਚਾਹੀਦਾ। ਸੁਖਪ੍ਰੀਤ ਸਾਡੇ ਨਾਲ ਜੁੜੇ ਨੇ, ਹਾਂਜੀ ਐਡਲੇਟ ਤੋਂ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਪ੍ਰੋਗਰਾਮ ਸੁਣਦੇ ਘਰ ਦੇ ਕੰਮ ਮੁਕਾ ਲਏ ਨੇ ਜੀ, ਚਲੋ ਸ਼ੁਕਰ ਹੈ, ਬਹੁਤ ਵਧੀਆ। ਤੇ ਅਮਰਦੀਪ ਜੀ ਸਾਡੇ ਰੇਡੀਓ ਪ੍ਰੈਜ਼ੈਂਟਰ ਮੈਲਬਨ ਵਾਲੇ ਵੀ ਕਹਿੰਦੇ ਵੈਰੀ ਇਨਫੋਰਮੇਟਿਵ ਪ੍ਰੋਗਰਾਮ, ਲੇਟ ਸੁਣਨ ਨੂੰ ਮਿਲਿਆ 10:30 ਵਜੇ, ਨੌਲੇਜੇਬਲ ਸਟਾਫ, ਸ਼ੁਕਰੀਆ ਜੀ। ਤੇ ਸਤਵੀਰ ਧਨੋਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਨ੍ਹਾਂ ਨੇ ਵੀ ਇੱਕ ਫੋਟੋ ਵੇਚੀ, ਮੈਂ ਸ਼ੇਅਰ ਨਹੀਂ ਕਰਾਂਗਾ। ਤੇ ਦਵਿੰਦਰ ਹੁਣੀ ਆਪਣੇ ਸੀ ਡੀ ਬੈਟਰੀ ਵਾਲੇ ਵੀ, ਉਨ੍ਹਾਂ ਨੇ ਵੀ ਕਿਹਾ ਕਿ ਸਤਿ ਸ੍ਰੀ ਅਕਾਲ ਜੀ, ਗੁੱਡ ਜੋਬ ਸਿੱਧੂ ਸਾਹਿਬ, ਆਈ ਜਸਟ ਵਾਂਟ ਟੂ ਨੋ ਫਰੋਮ ਦਾ ਪੀਪਲ ਹੂ ਇਜ਼ ਪੁਆਇੰਟਿੰਗ ਫਿੰਗਰਸ ਐਟ ਗੁਰੂ ਸਾਹਿਬ, ਵਟ ਦੀਸ ਪੀਪਲ ਇਜ਼ ਪੀਪਲ ਅੰਡਰਸਟੈਂਡਿੰਗ ਆਫ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਦੀ ਅੰਡਰਸਟੈਂਡਿੰਗ ਤਾਂ ਬਹੁਤ ਘੱਟ ਹੈ ਜੀ। ਤੇ ਉਨ੍ਹਾਂ ਨੇ ਸ਼ਬਦ ਵੀ ਭੇਜੇ ਨੇ, ਬਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਬਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਸੋ ਅਕਾਲ ਪੁਰਖ ਜਿਹੜਾ ਆ ਉਹ ਰਾਜੇ ਤੋਂ ਰੰਕ ਬਣਾਉਂਦਾ, ਰੰਕ ਤੋਂ ਰਾਜਾ ਬਣਾਉਂਦਾ। ਮਨਦੀਪ ਸਿੰਘ ਕਹਿ ਰਹੇ ਨੇ ਬਹੁਤ ਵਧੀਆ ਭਾਜੀ, ਕੈਰੀ ਓਨ। ਤੇ ਸਾਡੇ ਨਾਲ ਇੱਧਰ ਮਨਦੀਪ ਸਿੰਘ ਕ੍ਰੇਗੀ ਵਾਰਨ ਵਾਲੇ ਜੁੜੇ ਨੇ, ਸੋਰੀ ਪਹਿਲਾਂ ਜਸਵੰਤ ਸਿੰਘ ਹੁਣੀ ਜੁੜੇ ਸੀ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ। ਤੇ ਬਾਕੀ ਕਹਿੰਦੇ ਧੰਨੇ ਭਗਤ ਦੀ ਸਟੋਰੀ ਬਾਰੇ ਗੁਰੂ ਗ੍ਰੰਥ ਸਾਹਿਬ ਉਹ ਵੀ ਦੱਸ ਦਿਓ, ਉਹ ਆਪਾਂ ਫੇਰ ਕਿਸੇ ਦਿਨ ਕਰ ਲਾਂਗੇ ਜੀ, ਅੱਜ ਇਸ ਟੋਪਿਕ ਦੇ। ਮਨਦੀਪ ਸਿੰਘ ਕਹਿ ਰਹੇ ਨੇ ਪਰ ਭਾਜੀ ਜਦੋਂ ਟੱਡੀਆਂ ਵਾਲੇ ਵਾਲਾ ਕਹਿੰਦੇ ਗੱਪਾਂ ਮਾਰਦਾ ਸੀ ਉਦੋਂ ਕੋਈ ਪ੍ਰੋਬਲਮ ਨਹੀਂ ਸੀ, ਪਖੰਡੀ ਸਾਧਾਂ ਦੀ ਤਾਰੀਫ ਕਰਦੇ ਸੀ, ਸਾਰੇ ਖੁਸ਼ ਸੀ। ਦੇਖੋ ਮੈਂ ਪਰਸਨਲੀ ਨਹੀਂ ਕਹਿੰਦਾ, ਇਹ ਤੁਹਾਡੇ ਆਪਣੇ ਵਿਚਾਰ ਨੇ, ਪਰ ਮੈਂ ਇਹੀ ਕਹਿੰਦਾ ਕਿਸੇ ਵੀ ਪ੍ਰਚਾਰਕ ਨੂੰ ਕੋਈ ਵੀ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਇਤਿਹਾਸ ਤੋਂ ਵੱਖਰੀ ਆ, ਇਤਿਹਾਸ ਨੂੰ ਤੁਸੀਂ ਪਾਸੇ ਰੱਖੋ। ਮਤਲਬ ਮੈਂ ਉਸ ਪ੍ਰਚਾਰਕ ਦੇ ਬਲਿਹਾਰੇ ਜਾਵਾਂਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਬਿਨਾਂ ਸਾਖੀਆਂ ਤੋਂ, ਬਿਨਾਂ ਇਤਿਹਾਸ ਤੋਂ ਸਾਡੇ ਸਾਹਮਣੇ ਲੈ ਕੇ ਆਵੇ, ਮੈਂ ਉਸ ਦੇ ਕਹਿ ਲਓ ਕਿ ਚਰਨੀ ਲੱਗਣ ਨੂੰ ਵੀ ਤਿਆਰ ਆ। ਐਡਾ ਵੱਡਾ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਿਧਾਂਤ ਦਿੱਤੇ ਗਏ ਨੇ, ਐਡੀ ਵੱਡੀ ਮਤਲਬ ਫਿਲਾਸਫੀ ਹੈ ਜਿਹੜੀ ਅਸੀਂ ਰੋਜ਼ ਵਰਤ ਸਕਦੇ ਹਾਂ ਆਪਣੇ ਮਨ ਦੀਆਂ ਗੱਲਾਂ ਨੇ, ਹਨਾ। ਤੇ ਫੇਰ ਵੀ ਸਾਨੂੰ ਮਤਲਬ ਅਸੀਂ ਇਤਿਹਾਸ ਦੇ ਵਿਚ ਲੜ ਰਹੇ ਹਾਂ, ਉਹ ਗੁਰੂ ਸਾਹਿਬ ਨੇ ਕੀਤਾ ਉੱਥੇ ਭਗਤੀ ਜਾਂ ਨਹੀਂ ਕੀਤੀ, ਆਪਾਂ ਇਸੇ ਗੱਲਾਂ ਤੇ ਲੜੀ ਜਾ ਰਹੇ ਹਾਂ, ਇਹ ਵੀ ਇੱਕ ਤਰ੍ਹਾਂ ਆ। ਸੋ ਦਲਜੀਤ ਸਿੰਘ ਜੀ,
ਜਿਵੇਂ ਤੁਸੀਂ ਫਿਲਾਸਫੀ ਦੀ ਗੱਲ ਕਰ ਰਹੇ ਹੋ, ਜਿਹੜੀ ਹੈਗੀ ਆ ਨਾ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ, ਐਕਚੁਲੀ ਉਹਨੂੰ ਪੜ੍ਹ ਕੇ ਪੁਰਾਤਨ ਸਿੰਘਾਂ ਦੀ ਬੜੀ ਇੱਕ ਰਮਜ ਮੈਨੂੰ ਚੰਗੀ ਲੱਗਦੀ ਹੈ ਕਿ ਉਹ ਗੁਰਬਾਣੀ ਨਾਲ ਬੜਾ ਪਿਆਰ ਕਰਦੇ ਸੀ, ਉਹਨੂੰ ਸਮਝਦੇ ਸੀ, ਵਿਚਾਰਦੇ ਸੀ, ਉਸ ਫਿਲਾਸਫੀ ਦੇ ਚੱਲਦੇ ਹੀ ਉਹ ਪਹਿਰਾ ਦਿੰਦੇ ਆ। ਜਿਵੇਂ ਅੱਜ ਦੇ ਆਪਾਂ ਜਿਨ੍ਹਾਂ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ, ਉਹ ਇਸੇ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਸ ਫਿਲਾਸਫੀ ਤੇ ਚੱਲਣ ਲਈ।
ਜੀ ਬਿਲਕੁਲ ਬਿਲਕੁਲ, ਔਰ ਉਹਨਾਂ ਦੇ ਬਾਰੇ ਵੀ ਥੋੜਾ ਜਿਹਾ ਤੁਸੀਂ ਦੱਸੋ ਜ਼ਰੂਰ ਜੀ ਹੋਰ।
ਹਾਂ ਜੇ ਤੁਸੀਂ ਆਜ਼ਾਦ ਦਿੰਦੇ ਹੋ, ਜੇ ਨਹੀਂ ਹੋਰ ਬਹੁਤੀ ਮੇਲ, ਮੈਂ ਥੋੜੇ ਜੇ ਸੰਖੇਪ ਚ ਦੱਸੂਗਾ
ਜੀ।
ਐਕਚੁਲੀ ਨਾ ਮੈਂ ਵਾਚਦਾ ਕਈ ਵਾਰੀ, ਮੈਂ ਅੱਗੇ ਵੀ ਗੱਲ ਕੀਤੀ ਸੀ ਕਰੀਰ ਸਾਹਿਬ ਰੇਡੀਓ ਤੇ ਵੀ ਕੀਤੀ ਆ, ਕਿ ਸਾਡੇ ਸਿੱਖ ਮਤ ਵਿਚ ਜੋੜੀਆਂ ਵਿਚ ਸ਼ਹੀਦ ਹੋਣ ਦੀ ਬੜੀ ਸੋਹਣੀ ਪਰੰਪਰਾ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਤੋਂ ਚੱਲੀ ਆ, ਜੋਰਾਵਰ ਸਿੰਘ, ਫਤਿਹ ਸਿੰਘ, ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ, ਗਰਜਾ ਸਿੰਘ, ਬੋਤਾ ਸਿੰਘ, ਤੇ ਹੁੰਦੇ ਵੀ ਸਮੇਂ ਵਿਚ ਭਾਈ ਸੁੱਖਾ ਜਿੰਦਾ, ਸਤਵੰਤ ਸਿੰਘ, ਬੇਅੰਤ ਸਿੰਘ, ਇਵੇਂ ਸ਼ਬੇਕ ਸਿੰਘ, ਸਹਿਬਾਜ ਸਿੰਘ ਵੀ ਇਕ ਜੋੜੀ ਸੀ, ਤੇ ਜਿਨ੍ਹਾਂ ਦਾ ਬੜਾ ਇਕ ਪਿਓ ਪੁੱਤਰ ਵਾਲੀ ਜੋੜੀ, ਜਿਨ੍ਹਾਂ ਨੇ ਇਤਿਹਾਸ ਇਕ ਬੜਾ ਉਹਨਾਂ ਦੀ, ਜਿਵੇਂ ਸਵੇਰੇ ਵੀ ਤੁਸੀਂ ਗੱਲ ਕਰੇ ਸੀ ਚਰਖੜੀਆਂ ਦੇ ਚੜਨਾ ਤੇ ਉਹਨੂੰ ਅਰਦਾਸ ਵਿਚ ਸ਼ਾਮਲ ਹੋਣਾ, ਤੇ ਉਹ ਇਸੇ ਕਰਕੇ ਹੀ ਹੋ ਸਕਿਆ
ਜੀ। ਮੈਨੂੰ ਲੱਗਦਾ ਕਿ ਸਾਡਾ ਸੰਪਰਕ ਜੀ ਦਲਜੀਤ ਸਿੰਘ ਜੀ ਹਾਂਜੀ ਮੈਨੂੰ ਲੱਗਦਾ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਕੱਟੀ ਗਈ ਹੈ ਖੈਰ ਅੱਜ ਆਪਾਂ ਉਹਨਾਂ ਦੇ ਸ਼ਹੀਦੀ ਦਿਨ ਵੀ ਮਨਾ ਰਹੇ ਹਾਂ ਤੇ ਉਸ ਦੇ ਸੰਬੰਧ ਦੇ ਵਿਚ ਦਲਜੀਤ ਸਿੰਘ ਜੀ ਹੁਣਾਂ ਨੂੰ ਸਾਨੂੰ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਸਾਰਾ ਮਤਲਬ ਉਹਨਾਂ ਨੇ ਸ਼ਹੀਦੀ ਪਾਈ ਆ ਬੜਾ ਇੰਟਰਸਟਿੰਗ ਇਤਿਹਾਸ ਹੈ ਸਿੱਖ ਇਤਿਹਾਸ ਪਰ ਆਪਾਂ ਜਿਹੜੀ ਫਿਲੋਸਫੀ ਆ ਫਿਲੋਸਫੀ ਨੂੰ ਥੋੜਾ ਜਿਹਾ ਆਪਾਂ ਸੋਚੀਏ ਕਿ ਕਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਅਦਰਵਾਈਜ਼ ਬੜਾ ਔਖਾ ਕੰਮ ਹੈ ਤੁਸੀਂ ਜਦੋਂ ਫਿਲੋਸਫੀ ਨੂੰ ਮਿਕਸ ਕਰਦੇ ਹੋ ਪਰ ਫਿਲੋਸਫੀ ਜਿਹੜੀ ਆਧਾਰ ਬਣਨਾ ਚਾਹੀਦੀ ਆ ਇਤਿਹਾਸ ਦਾ ਸ਼ਹੀਦੀਆਂ ਦਾ ਬਣਦੀ ਆ ਪਰ ਉਹ ਤੋਂ ਬਾਅਦ ਮਤਲਬ ਉਸ ਤੇ ਕਿੰਤੂ ਪਰੰਤੂ ਕਰਨੀ ਥੋੜਾ ਜਿਹਾ ਔਖਾ ਹੋ ਜਾਂਦਾ ਮੈਂ ਮਾਫੀ ਚਾਹੁੰਦਾ ਕਿ ਦਲਜੀਤ ਸਿੰਘ ਉਹਨਾਂ ਦਾ ਸੰਪਰਕ ਸਾਡੇ ਨਾਲ ਟੁੱਟ ਗਿਆ ਔਰ ਲਾਈਵ ਹੁਣ ਚੱਲਦੇ ਪ੍ਰੋਗਰਾਮ ਦੇ ਉਹਨਾਂ ਨਾਲ ਗੱਲਬਾਤ ਨਹੀਂ ਕਰਾਂਗੇ ਪਰ ਕੱਲ ਨੂੰ ਸਵੇਰ ਨੂੰ ਇਸ ਨੂੰ ਅਸੀਂ ਕੈਰੀ ਆਨ ਰੱਖਾਂਗੇ ਬੌਬੀ ਸਿੱਧੂ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਜੀ ਮੇਰੇ ਪੇਰੈਂਟਸ ਵੀ ਆਏ ਹੋਏ ਨੇ ਤੇ ਪ੍ਰੋਗਰਾਮ ਸੁਣ ਰਹੇ ਨੇ ਮੇਰੇ ਨਾਲ ਤੇ ਇੰਜੋਏ ਕਰ ਰਹੇ ਆ ਯੂ ਗਾਇਜ਼ ਡੂਇੰਗ ਗ੍ਰੇਟ ਥੈਂਕ ਯੂ ਜੀ ਤੇ ਸਰ ਮੁਹੱਬਤ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਹਾਂਜੀ ਕਹਿੰਦੇ ਬਹੁਤ ਬਹੁਤ ਧੰਨਵਾਦ ਰੀਅਲੀ ਗੁੱਡ ਤੇ ਨਿਊਟਰਲ ਵਿਊ ਤੁਸੀਂ ਦੇ ਰਹੇ ਹੋ ਸ਼ੁਕਰੀਆ ਜੀ ਤੇ ਰਾਜੀ ਭੰਗੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਨੰਦ ਮਿਲ ਰਿਹਾ ਜੀ ਸੁਣ ਕੇ ਮੈਂ ਸੰਤ ਸਿੰਘ ਮਸਕੀਨ ਨੂੰ ਬਹੁਤ ਸੁਣਦਾ ਹਾਂ ਉਹ ਹਿਸਟਰੀ ਨੇ ਸ਼ਬਦ ਦੇ ਨਾਮ ਤੇ ਹੀ ਗੱਲ ਕਰਦੇ ਹਿਸਟਰੀ ਨੀ ਸ਼ਬਦ ਜਾਂ ਨਾਮ ਤੇ ਹੀ ਗੱਲ ਕਰਦੇ ਨੇ ਦੇਖੋ ਪ੍ਰਚਾਰ ਜਿਹੜਾ ਇਤਿਹਾਸ ਹੈ ਮੈਂ ਪਹਿਲਾਂ ਵੀ ਕਿਹਾ ਕਿ ਇਹ ਬਦਲਿਆ ਵੀ ਜਾ ਸਕਦਾ ਕੁਛ ਵੀ ਕੀਤਾ ਜਾ ਸਕਦਾ ਅਸੀਂ ਇਹ ਤੋਂ ਪ੍ਰੇਰਣਾ ਲੈਣੀ ਆ ਨਾ ਕਿ ਇਹਨੂੰ ਲੈ ਕੇ ਆਪਾਂ ਬੈਂਸਣਾ ਹੈ ਤੇ ਇਟਸ ਯੋਰ ਚੋਇਸ ਨਾ ਜਿਸ ਤਰ੍ਹਾਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਆਪਾਂ ਮਤਲਬ ਤੁਹਾਡੇ ਅੰਦਰ ਦੀ ਸੰਤੁਸ਼ਟੀ ਹੋਣੀ ਚਾਹੀਦੀ ਡੇਲੀ ਉੱਠ ਕੇ ਤੁਸੀਂ ਰੱਬ ਨਾਲ ਜੁੜਨੇ ਜਾਂ ਤੁਹਾਡੀ ਮੁਕਤੀ ਹੋਣੀ ਚਾਹੀਦੀ ਹੈ ਖੈਰ ਮੈਂ ਮਾਫੀ ਇੱਕ ਵਾਰੀ ਫੇਰ ਚਾਹੁੰਦਾ ਕਿ ਦਲਜੀਤ ਸਿੰਘ ਮਹਿਤਾ ਚੌਂਕ ਨਾਲ ਗੱਲਬਾਤ ਨਹੀਂ ਹੋ ਸਕੀ ਅੱਜ ਤੇ ਪ੍ਰੋਪਰ ਤੇ ਕੱਲ ਨੂੰ ਸਵੇਰ ਨੂੰ ਆਪਾਂ ਪ੍ਰੋਗਰਾਮ ਦੇ ਵਿਚ ਉਹਨਾਂ ਨੂੰ ਲਵਾਂਗੇ ਸੋ ਇੰਨਾ ਕੁਛ ਕਹਿੰਦਾ ਹੋਇਆ ਜੀ ਮੈਂ ਵੀ ਇਜਾਜ਼ਤ ਲੈਣਾ ਤੇ ਪ੍ਰੋਗਰਾਮ ਪੋਡਕਾਸਟ ਦੇ ਵਿਚ ਤੁਸੀਂ ਸੁਣ ਸਕੋਗੇ ਅੱਜ ਦਾ ਠੀਕ 15 ਮਿੰਟ ਬਾਅਦ ਤੇ ਕੱਲ ਨੂੰ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹੋਵਾਂਗਾ ਤੇ ਇੱਕ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਹਰਮਨ ਰੇਡੀਓ ਦੇ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਦੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਟ